ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਜੀਆਂ ਨੂੰ ਸਵਾਗਤ ਹੈ ਜੀ ਪ੍ਰੋਗਰਾਮ ਲੈ ਕੇ ਹਰਮਨ ਸਟੂਡੀਓ ਵੀਕੈਂਡ ਸਪੈਸ਼ਲ ਤੁਹਾਡਾ ਭਰਾ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੋ ਗਿਆ ਜੀ ਪ੍ਰੋਗਰਾਮ ਦੇ ਵਿਚ ਹੋਰ ਸੁਣਾਓ ਜੀ ਸਿਹਤਾਂ ਠੀਕ ਠਾਕ ਨੇ ਜੀ ਅਸੀਂ ਤਾਂ ਇੰਤਜ਼ਾਰ ਕਰਦੇ ਸੀ ਅੱਜ ਦੇ ਦਿਨ ਦਾ ਸ਼ਨਿਚਰਵਾਰ ਦਾ ਖਾਸ ਕਿਉਂਕਿ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਪਿਆਰੇ ਦੋਸਤੋ ਤੁਹਾਡੇ ਵਾਂਗੂ ਸਾਨੂੰ ਵੀ ਚਾਅ ਓਨਾ ਹੀ ਹੁੰਦਾ ਜੀ ਛੁੱਟੀਆਂ ਦਾ ਜਿੰਨਾ ਤੁਹਾਨੂੰ ਸਾਡਾ ਉਹਦੀ ਹਿਸਾਬ ਦੇ ਗੱਲ ਖੁਣੋ ਸਤਿੰਦਰ ਸਰਤਾਜ ਦੇ ਗਾਣੇ ਦੀ ਗੱਲ ਖੁਣੋ ਅਸੀਂ ਹੁਣ ਉਸ ਦਫ਼ਤਰ ਲੱਗੇ ਹਾਂ ਜਿੱਥੇ ਛੁੱਟੀ ਹੈ ਨੀ ਇਹ ਉਹਨਾਂ ਦਾ ਵੀ ਦਫ਼ਤਰ ਐਵੇਂ ਦਾ ਹੀ ਹੈ ਕਿਉਂਕਿ ਗਾਉਣ ਵਾਲੇ ਨੂੰ ਤੇ ਕਦੇ ਛੁੱਟੀ ਨੀ ਉਹ ਤੇ ਲਗਾਤਾਰ ਹੀ ਚੱਲ ਸੋ ਚੱਲ ਵਾਲਾ ਹੀ ਕੰਮ ਆ ਤੇ ਬਾਕੀ ਸਾਡਾ ਤੇ ਉਹ ਹਿਸਾਬ ਆ ਜੀ ਜਦੋਂ ਕੋਈ ਖਾਸ ਦਿਨ ਆਉਂਦਾ ਤਿਉਹਾਰ ਆਉਂਦਾ ਤੇ ਉਹ ਤੇ ਉਦੋਂ ਵੀ ਜ਼ਿਆਦਾ ਮਤਲਬ ਸਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਅੱਜ ਖਾਸ ਤਿਉਹਾਰ ਵੀ ਹੈਗਾ ਅੱਜ 15 ਅਗਸਤ ਤਾਂ ਪੂਰੀ ਦੁਨੀਆਂ ਦੇ ਵਿਚ ਦਾ ਤਾਂ ਮੈਂ ਕਹਿ ਨਹੀਂ ਸਕਦਾ ਭਾਰਤ ਦੇ ਵਿਚ ਪੂਰਾ ਖੁਸ਼ੀ ਦਾ ਮਾਹੌਲ ਬਣਿਆ ਹੈ ਕਿਉਂਕਿ ਅੱਜ ਦੇ ਦਿਨ ਹੀ ਜਿਹੜੀ ਆ ਸਾਨੂੰ ਆਜ਼ਾਦੀ ਮਿਲੀ ਸੀ 15 ਅਗਸਤ 1947 ਇਹ ਦਿਨ ਬੇਹਤਰੀਨ ਵੀ ਆ ਇਹਨੂੰ ਮਾੜਾ ਵੀ ਸੋਚਿਆ ਜਾਂਦਾ ਮਾੜਾ ਇਸ ਕਰਕੇ ਨਹੀਂ ਕਿ ਅਸੀਂ ਆਜ਼ਾਦ ਹੋਏ ਮਾੜਾ ਇਸ ਕਰਕੇ ਆ ਕਿ ਇਸ ਦਿਨ ਬਹੁਤ ਨੁਕਸਾਨ ਹੋਇਆ, ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਦੁਨੀਆਂ ਦੇ ਉੱਤੋਂ ਚਲੇ ਗਏ ਨੇ ਵਿਚਾਰੇ, ਕਈਆਂ ਦਾ ਭਰਾ ਵਿਛੜ ਗਿਆ, ਕਿਸੇ ਦੀਆਂ ਭੈਣਾਂ ਵਿਛੜ ਗਈਆਂ, ਕਿਸੇ ਦਾ ਮਾਂ ਪਿਓ ਵਿਛੜ ਗਿਆ, ਇਹਨਾਂ ਦਿਨਾਂ ਦੇ ਵਿੱਚ ਵਿਛੜੇ ਸਨ। ਕਹਿੰਦੇ ਆ ਕਿ ਵੱਖ ਤੇ ਹੋਣਾ ਹੀ ਆ, ਦੋ ਭਰਾ ਜਿੱਥੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਖ ਹੋਣਗੇ ਹੀ ਹੋਣਗੇ, ਕਿਉਂਕਿ ਜ਼ਰੂਰਤ ਦੇ ਹਿਸਾਬ ਦੇ ਨਾਲ ਵੱਖ ਹੋਣਾ ਵੀ ਪੈਂਦਾ। ਪਰ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਵੱਖ ਹੋਏ ਆ ਤੇ ਕਿਉਂ ਹੋਏ ਆ, ਇਹ ਮਾਇਨੇ ਰੱਖਦਾ ਕਿ ਵੱਖ ਹੋਏ ਆ ਤੇ ਕਿੱਦਾਂ ਹੋਏ ਆ। ਹੁਣ ਜੇ ਅਸੀਂ ਕਹੀਏ ਕਿ ਦੋ ਭਰਾ ਵੱਖ ਹੋਏ ਆ ਨੇ ਤੇ ਗਾਲੋ ਗਾਲੀ ਹੋ ਕੇ, ਛਿਤਰੋ ਛਿਤਰੀ ਹੋ ਕੇ ਤੇ ਮਾੜੀ ਵੰਡ ਕਰਕੇ, ਕਿਸੇ ਨੂੰ ਜ਼ਿਆਦਾ ਮਿਲ ਗਿਆ, ਕਿਸੇ ਨੂੰ ਵੱਧ ਮਿਲ ਗਿਆ, ਮਾੜਾ ਬੰਦਾ ਘੱਟ ਖਾ ਗਿਆ ਤੇ ਜਿਹੜਾ ਤਕੜਾ ਵਾ ਉਹ ਵੱਧ ਪੈਲੀ ਦੱਥਾ ਲੈ ਗਿਆ, ਉਹ ਕੋਈ ਵੰਡ ਨਹੀਂ ਹੋਈ। ਵੰਡ ਇਹ ਹੈ ਕਿ ਇਸ ਤਰ੍ਹਾਂ ਦੇ ਨਾਲ ਹੋਵੇ ਕਿ ਜਿਹਦੇ ਨਾਲ ਬੰਦਾ ਭਰਾ ਨੂੰ ਮਿਲਦਾ ਗਿਲਦਾ ਵੀ ਰਹੇ। ਫਿਰ ਉਹੀ ਸਵਾਦ ਹੈ ਵੱਖ ਹੋਣ ਦਾ ਵੀ। ਤੇ ਇਹ ਜਿਹੜੀ ਆ ਮਤਲਬ ਸਮੱਸਿਆ ਉਹ ਸਾਡੇ ਨਾਲ ਰਹੀ ਹੈ ਸਦਾ, ਕਿ ਵੱਖ ਤੇ ਆਪਾਂ ਹੋਏ ਪਰ ਵੱਖ ਇਸ ਤਰੀਕੇ ਦੇ ਨਾਲ ਹੋਏ ਆਪਾਂ ਦੁਬਾਰਾ ਕਦੇ ਬੋਲੇ ਨਹੀਂ ਤੇ ਨਾ ਬੋਲ ਪਾਏ ਆ। ਇੱਕ ਉਮੀਦ ਤਾਂ ਜ਼ਰੂਰ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੀੜ੍ਹੀਆਂ ਨੇ, ਜਿਹੜੀ ਅਗਲੀ ਯੂਥ ਆ, ਉਹ ਸਿਆਣਾ ਹੀ ਸਾਬਤ ਹੋ ਰਿਹਾ ਤੇ ਉਹ ਨਫ਼ਰਤਾਂ ਨੂੰ ਇੰਨੀ ਪ੍ਰੈਫਰੈਂਸ ਨਹੀਂ ਦਿੰਦਾ ਜਿੰਨਾ ਮੁਹੱਬਤਾਂ ਨੂੰ ਦਿੰਦਾ। ਤੇ ਉਮੀਦ ਇੱਕ ਜ਼ਰੂਰ ਆ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੇ ਆਲੇ ਦੁਆਲੇ ਗੁਆਂਢੀ ਮੁਲਕ ਜਿਹੜੇ ਨਫ਼ਰਤਾਂ ਲੜਾਈਆਂ ਝਗੜਿਆਂ ਦੇ ਵਿੱਚ ਅੱਜ ਵੀ ਪਏ ਨੇ, ਉਹ ਥੋੜ੍ਹੀ ਜਿਹੀ ਸ਼ਾਂਤੀ ਜਾਂ ਪਿਆਰ ਮੁਹੱਬਤ ਵੱਲ ਨੂੰ ਜ਼ਰੂਰ ਅੱਗੇ ਤੋਂ ਵਧਣਗੇ। ਹੁਣ ਇਹ ਸਮਾਂ ਕਦੋਂ ਆਉਂਦਾ ਇਹ ਤੇ ਹੁਣ ਰੱਬ ਦੱਸਦਾ, ਪਰ ਇੰਨਾ ਜ਼ਰੂਰ ਆ ਕਿ ਸ਼ਾਂਤੀ ਤੋਂ ਬਗੈਰ ਕੋਈ ਵੀ ਮੁਲਕ ਜਿਹੜਾ ਤਰੱਕੀ ਨਹੀਂ ਕਰ ਸਕਦਾ। ਕਿਉਂਕਿ ਤੁਸੀਂ ਦੇਖ ਲਓ ਦੋਸਤੋ, ਜਿੱਥੇ ਲੜਾਈ ਹੁੰਦੀ ਹੈ ਤੇ ਕਿੰਨੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਡਾਲਰ, ਪੈਸੇ ਵੀ ਨਹੀਂ ਡਾਲਰ, ਖਰਚੇ ਜਾਂਦੇ ਨੇ ਕਿਸੇ ਲੜਾਈ ਦੇ ਵਿੱਚ ਜਿਹੜਾ ਸਮਾਨ ਚਾਹੀਦਾ ਹੁੰਦਾ। ਤੁਸੀਂ ਦੇਖ ਲਓ ਕੋਈ ਟੈਂਕ ਲਾ ਲਓ ਜਾਂ ਗੱਡੀਆਂ ਲਾ ਲਓ ਜਾਂ ਉੱਥੋਂ ਦੇ ਜਿਹੜਾ ਗੋਲਾ ਬਰੂਦ ਲਾ ਲਓ, ਕਰੋੜਾਂ ਅਰਬਾਂ ਖਰਬਾਂ ਡਾਲਰਾਂ ਦਾ ਹੀ ਆਉਂਦਾ। ਤੇ ਉਹ ਜਿਹੜਾ ਪੈਸਾ ਜਿਹੜਾ ਅਸੀਂ ਲੜਾਈ ਤੇ ਲਾ ਦਿੰਦੇ ਹਾਂ ਤੇ ਉਹੀ ਪੈਸਾ ਲੋਕਾਂ ਦੇ ਭਲੇ ਤੇ ਵੀ ਲੱਗ ਸਕਦਾ ਜੇ ਸੋਚਿਆ ਜਾ ਸਕੇ ਤੇ। ਚਲੋ ਕੁੱਲ ਮਿਲਾ ਕੇ ਦੇਖੀਏ ਕਿ ਆਜ਼ਾਦੀ ਦਾ ਸੁੱਖ ਮਾਨਣਾ ਚਾਹੀਦਾ। ਕਈ ਬਹੁਤ ਸਾਰੇ ਆ ਕਹਿੰਦੇ ਨੇ ਅਸੀਂ ਆਜ਼ਾਦ ਹੋ ਕੇ ਕੀ ਖਟਿਆ, ਗੋਰਿਆਂ ਤੋਂ ਆਜ਼ਾਦ ਹੋਏ ਤੇ ਕਾਲਿਆਂ ਦੀ ਗੁਲਾਮੀ ਕਰਨੇ ਭਾਈ। ਫਿਰ ਵੀ ਤੁਸੀਂ ਦੇਖੋ, ਅਸੀਂ ਸਾਨੂੰ ਬੋਲਣ ਦੀ ਆਜ਼ਾਦੀ ਹੈਗੀ, ਘੁੰਮਣ ਫਿਰਨ ਦੀ ਆਜ਼ਾਦੀ ਹੈ, ਹਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਨਹੀਂ ਮਿਲ ਪਾਉਂਦੀਆਂ। ਇਹ ਜ਼ਰੂਰੀ ਨਹੀਂ ਕਿ ਸਭ ਕੁਝ ਹੀ ਸਾਨੂੰ ਮਿਲ ਜਾਏ, ਕਦੇ ਵੀ ਕਿਸੇ ਨੂੰ ਸਾਰਾ ਕੁਝ ਨਹੀਂ ਮਿਲਦਾ ਦੋਸਤੋ, ਕੁਝ ਨਾ ਕੁਝ ਤਾਂ ਅਧੂਰਾ ਰਹਿੰਦਾ। ਤੁਸੀਂ ਕਿਸੇ ਘਰ ਦੇ ਵਿੱਚ ਵੀ ਜਾ ਕੇ ਦੇਖ ਲਓ, ਕਿਸੇ ਦੀ ਜ਼ਿੰਦਗੀ 'ਚ ਵੀ ਜਾ ਕੇ ਦੇਖ ਲਓ, ਪੂਰਾ ਜਹਾਨ ਕਿਸੇ ਨੇ ਨਹੀਂ ਪਾਇਆ, ਕੁਝ ਤਾਂ ਅਧੂਰਾ ਰਹਿ ਜਾਂਦਾ। ਇਸ ਆਜ਼ਾਦੀ ਦੇ ਵਿੱਚ ਵੀ ਬਹੁਤ ਸਾਰਾ ਅਧੂਰਾ ਰਹਿ ਗਿਆ ਹੋਵੇਗਾ, ਪਰ ਇਸ ਅਧੂਰੇ ਨੂੰ ਨਾ ਸੋਚ ਕੇ ਇਸ ਪੂਰੇ ਨੂੰ ਜ਼ਰੂਰ ਯਾਦ ਕਰੀਏ ਜੋ ਸਾਨੂੰ ਮਿਲਿਆ। ਸਿਆਣੇ ਵੈਸੇ ਵੀ ਕਹਿੰਦੇ ਹੁੰਦੇ ਨੇ ਕਿ ਜੋ ਸਾਡੇ ਕੋਲ ਆ ਅਸੀਂ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ, ਉਹਦੀ ਖੁਸ਼ੀ ਕਰਨੀ ਚਾਹੀਦੀ, ਜੋ ਸਾਡੇ ਕੋਲ ਨਹੀਂ ਆ ਉਹਦਾ ਦੁੱਖ ਕਦੇ ਨਹੀਂ ਮਨਾਉਣਾ ਚਾਹੀਦਾ। ਲਓ ਜੀ, ਇਹ ਜਿਹੜੀ ਗੱਲਬਾਤ ਆ ਇਹ ਇਸ ਕਰਕੇ ਕੀਤੀ ਹੈ ਕਿਉਂਕਿ ਅੱਜ ਦਾ ਦਿਨ ਖਾਸ ਆ, 15 ਅਗਸਤ ਦਾ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਤੇ ਆਜ਼ਾਦੀ ਜਿਨ੍ਹਾਂ ਕਰਕੇ ਸਾਨੂੰ ਮਿਲੀ ਹੈ ਉਹਨਾਂ ਦੀ ਗੱਲ ਨਾ ਹੋਵੇ, ਉਹਨਾਂ ਦੇ ਬਾਰੇ ਚਰਚਾ ਨਾ ਹੋਵੇ, ਇਹ ਹੋ ਨਹੀਂ ਸਕਦਾ। ਅੱਜ ਪ੍ਰੋਗਰਾਮ ਦੇ ਵਿੱਚ ਦੇਸ਼ ਭਗਤੀ ਗੀਤ ਆਪਾਂ ਦੋ ਸੁਣਾਵਾਂਗੇ ਤੇ ਫਿਰ ਆਪਾਂ ਵੀਕਐਂਡ ਸਪੈਸ਼ਲ ਦੇ ਵਿੱਚ ਨਵੇਂ ਨਵੇਂ ਗੀਤ ਤੁਹਾਨੂੰ ਸੁਣਾਉਣੇ ਨੇ, ਪਰ ਪਹਿਲਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਸਾਹ ਲੈ ਰਹੇ ਹਾਂ ਆਜ਼ਾਦ ਹਵਾ ਦੇ ਵਿੱਚ। ਆਓ ਇਹਨਾਂ ਗੀਤਾਂ ਨੂੰ ਇੰਜੋਏ ਕਰਦੇ ਹਾਂ ਤੇ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹਾਂ ਜੀ। ਪਿਆਰੇ ਦੋਸਤੋ, ਤੁਸੀਂ ਵੀ ਜੇ ਪ੍ਰੋਗਰਾਮ 'ਚ ਸ਼ਾਮਲ ਹੋਣਾ ਤਾਂ request@harmanradio.com ਤੇ ਈਮੇਲ ਕਰ ਸਕਦੇ ਹੋ ਜੀ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਤੁਸੀਂ ਪਹੁੰਚਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ।
ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ ਰੰਗ ਦੇ, ਰੰਗ ਦੇ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ ਰੰਗ ਦੇ, ਰੰਗ ਦੇ ਬਸੰਤੀ ਚੋਲਾ।
ਮਹਾਤਮਾ ਦੇ ਆਸ਼ਰਮ ਵਿੱਚ ਲੋਕ ਆਉਂਦੇ ਸਨ ਤੇ ਸ਼ਰਧਾ ਵਜੋਂ ਨਾਰੀਅਲ ਭੇਟ ਕਰਦੇ ਸਨ। ਇੱਕ ਦਿਨ ਦੇਵਦੱਤ ਮਹਾਤਮਾ ਨੂੰ ਪੁੱਛਣ ਲੱਗਾ, ਗੁਰੂ ਜੀ, ਗਿਆਨੀ ਤੇ ਬ੍ਰਹਮ ਗਿਆਨੀ ਚ ਕੀ ਫਰਕ ਹੁੰਦਾ ਹੈ? ਮਹਾਤਮਾ ਨੇ ਇੱਕ ਨਾਰੀਅਲ ਫੜਿਆ ਤੇ ਦੇਵਦੱਤ ਨੂੰ ਦੇ ਕੇ ਕਹਿਣ ਲੱਗੇ, ਇਸ ਨਾਰੀਅਲ ਨੂੰ ਇਸ ਤਰ੍ਹਾਂ ਭੰਨੀ ਕਿ ਇਸ ਦੀ ਗਿਰੀ ਸਾਬਤ ਰਹਿ ਜਾਏ। ਦੇਵਦੱਤ ਨੇ ਨਾਰੀਅਲ ਭੰਨਿਆ, ਬਾਹਰੀ ਖੋਲ ਦੇ ਟੁੱਟਣ ਨਾਲ ਗਿਰੀ ਵੀ ਟੁੱਟ ਗਈ। ਮਹਾਤਮਾ ਕਹਿਣ ਲੱਗੇ, ਤੈਨੂੰ ਕਿਹਾ ਸੀ ਗਿਰੀ ਸਾਬਤ ਬਚਣੀ ਚਾਹੀਦੀ ਹੈ। ਦੇਵਦੱਤ ਕਹਿਣ ਲੱਗਾ, ਗੁਰੂ ਜੀ ਕਿਹੋ ਜਿਹੀ ਗੱਲ ਕਰਦੇ ਪਏ ਜੇ? ਕੱਚਾ ਨਾਰੀਅਲ ਸੀ, ਗਿਰੀ ਉਹਦੀ ਖੋਲ ਦੇ ਨਾਲ ਜੁੜੀ ਸੀ, ਇਸ ਲਈ ਜਦੋਂ ਉੱਪਰਲਾ ਖੋਲ ਟੁੱਟਾ ਤੇ ਗਿਰੀ ਨੇ ਟੁੱਟਣਾ ਹੀ ਸੀ, ਸਾਬਤ ਕਿਵੇਂ ਬਚਦੀ? ਮਹਾਤਮਾ ਮੁਸਕਰਾਏ ਅਤੇ ਇੱਕ ਸੁੱਕਾ ਨਾਰੀਅਲ ਦੇਵਦੱਤ ਨੂੰ ਦਿੱਤਾ ਤੇ ਕਹਿਣ ਲੱਗੇ, ਅੱਛਾ ਚੱਲ ਠੀਕ ਹੈ, ਤੂੰ ਆ ਸੁੱਕਾ ਨਾਰੀਅਲ ਤੋੜ ਤੇ ਇਸ ਵਾਰੀ ਧਿਆਨ ਰੱਖੀ ਕਿ ਗਿਰੀ ਸਾਬਤ ਬਚ ਜਾਵੇ। ਦੇਵਦੱਤ ਨੇ ਉਹ ਬੜੇ ਧਿਆਨ ਨਾਲ ਹੌਲੀ ਜਿਹੀ ਨਾਰੀਅਲ ਭੰਨਿਆ। ਨਾਰੀਅਲ ਦਾ ਉੱਪਰਲਾ ਖੋਲ ਤਾਂ ਟੁੱਟ ਗਿਆ ਪਰ ਵਿੱਚੋਂ ਗਿਰੀ ਸਾਬਤ ਨਿਕਲ ਆਈ। ਦੇਵਦੱਤ ਸਾਬਤ ਗਿਰੀ ਵੇਖ ਕੇ ਖੁਸ਼ ਹੋ ਗਿਆ ਤੇ ਕਹਿਣ ਲੱਗਾ, ਲਓ ਜੀ ਇਸ ਵਾਰੀ ਨੀ ਜੇ ਗਿਰੀ ਟੁੱਟੀ। ਮਹਾਤਮਾ ਕਹਿਣ ਲੱਗੇ, ਕੁਝ ਸਮਝਿਆ ਕਿ ਤੇਰੇ ਸਵਾਲ ਦਾ ਜਵਾਬ ਕੀ ਹੈ? ਦੇਵਦੱਤ ਹੈਰਾਨ ਹੋ ਕੇ ਮਹਾਤਮਾ ਦੇ ਮੂੰਹ ਵੱਲ ਵੇਖਣ ਲੱਗਾ। ਗੁਰੂ ਜੀ, ਇਸ ਨਾਰੀਅਲ ਦਾ ਭਲਾ ਮੇਰੇ ਸਵਾਲ ਨਾਲ ਕੀ ਸੰਬੰਧ ਹੈ? ਮਹਾਤਮਾ ਕਹਿਣ ਲੱਗੇ, ਗਿਆਨੀ ਅਤੇ ਬ੍ਰਹਮ ਗਿਆਨੀ ਵਿੱਚ ਓਨਾ ਹੀ ਫਰਕ ਹੁੰਦਾ ਹੈ ਜਿੰਨਾ ਕੱਚੇ ਤੇ ਪੱਕੇ ਨਾਰੀਅਲ ਵਿੱਚ। ਗਿਆਨੀ ਉਹ ਹੁੰਦਾ ਹੈ ਜਿਸਨੇ ਦੁਨੀਆਂ ਭਰ ਦਾ ਗਿਆਨ ਆਪਣੇ ਮੋਢਿਆਂ ਤੇ ਲੱਦਿਆ ਹੁੰਦਾ ਹੈ ਪਰ ਬਾਹਰਲੀ ਦੁਨੀਆਂ ਵਿੱਚ ਹੋਣ ਵਾਲੀ ਛੋਟੀ ਮੋਟੀ ਘਟਨਾ ਵੀ ਉਸਨੂੰ ਅੰਦਰੋਂ ਤੋੜ ਦਿੰਦੀ ਹੈ। ਬ੍ਰਹਮ ਗਿਆਨੀ ਪੱਕੇ ਨਾਰੀਅਲ ਵਰਗਾ ਹੁੰਦਾ ਹੈ। ਬਾਹਰਲੀ ਦੁਨੀਆਂ ਭਾਵੇਂ ਤਬਾਹ ਵੀ ਹੋ ਜਾਵੇ ਤਾਂ ਵੀ ਉਸਦੇ ਅੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਦੇ ਜ਼ਮਾਨੇ ਵਿੱਚ ਆਪਣੇ ਨਾਂ ਅੱਗੇ ਸ੍ਰੀਮਾਨ, ਸੰਤ, ਬਾਬਾ, ਮਹਾਰਾਜ ਅਤੇ ਬ੍ਰਹਮ ਗਿਆਨੀ ਵਰਗੇ ਵਿਸ਼ੇਸ਼ਣ ਲਾਉਣ ਵਾਲੇ ਲੋਕ ਕੱਚੇ ਨਾਰੀਅਲ ਵਰਗੇ ਹਨ। ਜੋ ਲੋਕ ਖੁਦ ਕੱਚੀ ਗਿਰੀ ਵਾਂਗ ਇਸ ਦੁਨੀਆ ਨਾਲ ਚਿੰਬੜੇ ਹੋਏ ਹਨ ਉਹ ਸਾਨੂੰ ਕੀ ਮੁਕਤੀ ਦਵਾਉਣਗੇ? ਵਿਚਾਰ ਅਤੇ ਆਵਾਜ਼, ਸਰਬਜੀਤ ਸਿੰਘ।
ਜੀਵਨ ਖੁਸ਼ੀ ਮਨਾ ਚਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ ਮੇਰਾ ਬੇਸ ਮੇਰੇ ਦਿਲਦਾਰਾਂ ਦਾ ਮੇਰਾ ਬੇਸ ਮੇਰੇ ਦਿਲਦਾਰਾਂ ਦਾ ਰਿਸ਼ੀਆਂ ਮੁਨੀਆਂ ਅਵਤਾਰਾਂ ਦਾ ਮੇਰਾ ਬੇਸ ਮੇਰੇ ਦਿਲਦਾਰ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਤੇਰਾ ਤੇ ਸੁਮਿਰੇ ਦਿਲਦਾਰਾਂ ਦਾ ਮੇਰਾ ਤੇ ਸੁਮਿਰੇ ਦਿਲਦਾਰਾਂ ਦਾ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਰਿਸ਼ੀਆਂ ਮੁਨੀਆਂ ਅਵਤਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ ਮੇਰਾ ਦੇਸ ਮੇਰੇ ਦਿਲਦਾਰਾਂ ਦਾ
ਲਓ ਜੀ ਦੇਸ਼ ਭਗਤੀ ਗੀਤਾਂ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਜੀ ਵੀਕਐਂਡ ਸਪੈਸ਼ਲ ਪ੍ਰੋਗਰਾਮ ਦੇ ਨਾਲ ਹਰਮਨ ਸਟੂਡੀਓ ਇਸ ਦੇ ਵਿੱਚ ਆਪਾਂ ਸੁਣਾਉਣੇ ਨੇ ਪਹਿਲੇ ਘੰਟੇ ਦੇ ਵਿੱਚ ਨਵੇਂ ਨਵੇਂ ਗੀਤ ਤੇ ਨਾਲ ਦੀ ਨਾਲ ਅਗਲੇ ਅੱਧੇ ਘੰਟੇ ਦੇ ਵਿੱਚ ਪੁਰਾਣੇ ਗੀਤ ਤੇ ਨਾਲ ਦੀ ਨਾਲ ਬਾਅਦ ਦੇ ਵਿੱਚ ਹਿੰਦੀ ਗੀਤ ਲਾਸਟ ਬਟ ਨਾਟ ਲੀਸਟ ਸੁਣਾਵਾਂਗੇ ਤੁਹਾਨੂੰ ਸੂਫੀ ਗੀਤ ਸੂਫੀਆਨਾ ਕਲਾਮ ਲਓ ਜੀ ਇਹ ਜਿਹੜੇ ਪ੍ਰੋਗਰਾਮ ਦਾ ਜਿਹੜਾ ਫਾਰਮੈਟ ਆ ਪਰ ਇਸ ਸਭ ਦੇ ਵੱਖਰਾ ਜਿਹੜਾ ਖਾਸ ਆ ਉਹ ਤੁਹਾਡੀਆਂ ਫਰਮਾਇਸ਼ਾਂ ਤੇ ਸਾਡੀ ਫਰਮਾਇਸ਼ ਕੋਈ ਵੀ ਆਵੇ ਕਿਸੇ ਵੀ ਤਰ੍ਹਾਂ ਦੇ ਗੀਤ ਦੀ ਅਸੀਂ ਸਿਰ ਮੱਥੇ ਪ੍ਰਵਾਨ ਕਰਾਂਗੇ ਜੀ ਕਿਉਂਕਿ ਫਰਮਾਇਸ਼ਾਂ ਤੁਹਾਡੀਆਂ ਅਸੀਂ ਜ਼ਰੂਰ ਪੂਰੀਆਂ ਕਰਾਂਗੇ ਪ੍ਰੋਗਰਾਮ ਦੇ ਵਿੱਚ ਤੇ ਕੁਝ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕੁਝ ਆਲੇ ਦੁਆਲੇ ਦੀਆਂ ਗੱਲਾਂ ਵੀ ਸੁਣਨ ਦੇ ਵਿੱਚ ਮਿਲਦੀਆਂ ਤੇ ਉਹ ਅਜੀਬੋ ਗਰੀਬ ਜੀਆਂ ਜਿਹੜੀਆਂ ਤੇ ਮੈਂ ਚਾਹੁੰਦਾ ਹੁੰਦਾ ਕਿ ਤੁਹਾਨੂੰ ਜ਼ਰੂਰ ਸੁਣਾਈਆਂ ਜਾਣ ਤੇਰੇ ਦੋਸਤੋ ਇੱਕ ਮੈਂ ਕਈ ਵਾਰ ਸੋਚਦਾ ਹੁੰਦਾ ਤੁਸੀਂ ਵੀ ਸੋਚਿਆ ਹੋਣਾ ਕਿ ਯਾਰ ਜਦੋਂ ਬੱਚਾ ਜਨਮ ਲੈਂਦਾ ਤੇ ਲਿਖਿਆ ਜਾਂਦਾ ਨਾ ਬਰਥ ਸਰਟੀਫਿਕੇਟ ਤੇ ਜਨਮ ਸਥਾਨ ਕਿੱਥੋਂ ਦਾ ਪਾਸਪੋਰਟ ਤੇ ਵੀ ਲਿਖਿਆ ਜਾਂਦਾ ਜਨਮ ਤਿਥੀ ਜਨਮ ਸਥਾਨ ਹਨਾ ਪਿੰਡ ਦੇ ਲਿਖਿਆ ਹੁੰਦਾ ਕਿੱਥੇ ਕਿੱਥੇ ਦਾ ਜੇ ਤੁਸੀਂ ਬਾਹਰ ਕਿਤੇ ਘੁੰਮਣ ਗਏ ਤੇ ਮਾਫ਼ ਕਰਨਾ ਬਾਹਰ ਮੁਲਕ ਚ ਕਿਤੇ ਗਏ ਆ ਤੇ ਮੰਨ ਲਓ 6 ਮਹੀਨੇ ਦਾ ਵੀਜ਼ਾ ਤੇ ਉੱਥੇ ਬੇਬੀ ਹੋ ਜਾਂਦਾ ਤੇ ਬਰਥ ਜਿਹੜਾ ਪਲੇਸ ਆ ਉਹ ਉੱਥੋਂ ਦਾ ਹੀ ਲਿਖਿਆ ਜਾਂਦਾ ਹੈ ਨਾ ਤੇ ਬਹੁਤ ਸਾਰੇ ਐਸੇ ਵੀ ਮੁਲਕ ਹੈਗੇ ਨੇ ਜਿੱਥੇ ਦਾ ਜੇ ਬੱਚਾ ਜਿੱਥੇ ਜਨਮ ਲੈਂਦਾ ਉੱਥੋਂ ਦੀ ਸਿਟੀਜ਼ਨਸ਼ਿਪ ਉਹਨੂੰ ਮਿਲ ਜਾਂਦੀ ਹੈ ਅੱਛਾ ਮੈਂ ਸੋਚਦਾ ਹੁੰਦਾ ਯਾਰ ਕਿਸੇ ਮੰਨ ਲਓ ਬਾਈ ਚਾਂਸ ਜਹਾਜ਼ ਦੇ ਵਿੱਚ ਜਾ ਰਿਹਾ ਕੋਈ ਪ੍ਰੈਗਨੈਂਟ ਔਰਤ ਹੈ ਨਾ ਤੇ ਉਹ ਉੱਥੇ ਬੱਚੇ ਨੂੰ ਜਨਮ ਦੇ ਦਿੰਦੀ ਹੈ ਤੇ ਉਹ ਫਿਰ ਕੀ ਲਿਖਿਆ ਜਾਊਗਾ ਮੈਂ ਸੋਚਦਾ ਹੁੰਦਾ ਸੀ ਪਰ ਇਸ ਤਰ੍ਹਾਂ ਦੀ ਇੱਕ ਖਬਰ ਆ ਵੀ ਗਈ ਹੈ ਮੈਂ ਜਿਹੜੀ ਚੀਜ਼ ਤਾਂ ਮੈਂ ਦੱਸਿਆ ਸੋਚੀਏ ਨਾ ਕਈ ਵਾਰ ਹੋ ਵੀ ਜਾਂਦੀ ਆਲੇ ਦੁਆਲੇ ਦੇਖਣੀ ਪੈਂਦੀ ਹੈ ਕਿ ਅਮਰੀਕਾ ਦੇ ਵਿੱਚ ਹੀ ਇੱਕ ਮਹਿਲਾ ਜਿਹੜੀ ਆ ਉਡਾਨ ਦੇ ਦੌਰਾਨ ਉਹਨੇ ਜਿਹੜਾ ਉਹਦੇ ਜਿਹੜੀ ਬੇਟੇ ਨੇ ਜਨਮ ਲਿਆ ਜਦੋਂ ਉਹ ਜਹਾਜ਼ ਦੇ ਵਿੱਚ ਬੈਠੀ ਸੀ ਬੇਟੇ ਨੇ ਜਨਮ ਲਿਆ ਤਾਂ ਉਹਦਾ ਨਾਮ ਦੱਸੋ ਕੀ ਰੱਖਿਆ ਹੋਊਗਾ ਨਾਮ ਉਹਦਾ ਰੱਖਿਆ ਗਿਆ ਸਕਾਈ ਯਾਨੀ ਕਿ ਹਵਾ ਦੇ ਵਿੱਚ ਉੜਿਆ ਤੇ ਇਹਦਾ ਨਾਂ ਹੀ ਸਕਾਈ ਰੱਖ ਦਿੱਤਾ ਮਤਲਬ ਕਮਾਲ ਆ ਕੋਈ ਪੰਜਾਬੀ ਹੋਊ ਮੈਨੂੰ ਲੱਗਦਾ ਜਿਹਨੇ ਕੋਈ ਵੱਖਰਾ ਜਿਹਾ ਨਾਂ ਰੱਖਤਾ ਸਕਾਈ ਨਾਮ ਦਾ ਜਿਹੜਾ ਉਹਦੇ ਬੇਟਾ ਫਿਰ ਉਹਨੇ ਨਾਮ ਰੱਖਿਆ ਕੁੜੀ ਦਾ ਨਾਂ ਜਿਸ ਜਿਸਦੇ ਯਾਨੀ ਕਿ ਇਹ ਬੇਟਾ ਹੋਇਆ ਕ੍ਰਿਸਟਲ ਨਾਮ ਦੀ ਜਿਹੜੀ ਮਹਿਲਾ ਜਿਹੜੀ 35 ਹਫ਼ਤਿਆਂ ਦੀ ਗਰਭਵਤੀ ਸੀ ਤੇ ਉਹਨੇ ਅਲਾਸਕਾ ਦੇ ਜਿਹੜੇ ਹਸਪਤਾਲ ਦੇ ਵਿੱਚ ਉਹਨੇ ਜਾਣਾ ਸੀ ਕਿਉਂਕਿ ਉਹ ਪ੍ਰੈਗਨੈਂਟ ਸੀ ਤੇ ਡਿਲੀਵਰੀ ਹੋਣ ਵਾਲੀ ਸੀ ਤੇ ਉਹਨੇ ਫਲਾਈਟ ਫੜ ਲਈ ਕਿ ਜਲਦੀ ਪਹੁੰਚਣ ਦੇ ਲਈ। ਹੋਇਆ ਇਹ ਕਿ ਉਹਦਾ ਰਾਸਤੇ ਦੇ ਵਿੱਚ ਹੀ ਬੱਚੇ ਦਾ ਜਿਹੜਾ ਜਨਮ ਹੋ ਗਿਆ ਹਸਪਤਾਲ ਪਹੁੰਚਣ ਤੋਂ ਪਹਿਲਾਂ। ਤੇ ਫਿਰ ਜਦੋਂ ਉਹਨਾਂ ਨੇ ਬਰਥ ਸਰਟੀਫਿਕੇਟ ਦੇ ਉੱਤੇ ਲਿਖਿਆ ਜੀ ਜਨਮ ਸਥਾਨ ਐਕੋਰੇਂਜ ਲਿਖਿਆ ਤੇ ਉਹਨਾਂ ਨੇ ਜਨਮ ਸਥਾਨ ਦਾ ਲਿਖਿਆ ਵੀ ਕਿੱਥੇ ਹੋਇਆ ਜਨਮ, ਉਹਨੇ ਲਿਖਿਆ ਕਿ ਹਵਾ ਦੇ ਵਿੱਚ ਹੋਇਆ ਜੀ ਜਨਮ, 18,000 ਫੁੱਟ ਦੀ ਉਚਾਈ ਤੇ ਹੋਇਆ ਜੀ ਜਨਮ। ਤਰੀਕ ਮਤਲਬ ਸਿੱਧਾ ਹੀ ਫੁੱਟਾਂ ਦੇ ਵਿੱਚ ਦੱਸਤਾ ਵੀ ਇੰਨੇ ਫੁੱਟ ਤੋਂ। ਜਿਵੇਂ ਕਿਸੇ ਨੇ ਸਿੱਧੇ ਜਿਹੇ ਬੰਦੇ ਨੂੰ ਪੁੱਛਿਆ ਉਹ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਹਾਂਜੀ ਉਹ ਕਹਿੰਦਾ ਜੀ ਸਤਿ ਸ਼੍ਰੀ ਅਕਾਲ ਇੰਟਰਵਿਊ ਵਾਲਾ, ਕਹਿੰਦਾ ਭਾਜੀ ਤੁਹਾਡਾ ਜਨਮ ਕਿੱਥੇ ਹੋਇਆ? ਉਹ ਭਾਜੀ ਕਹਿੰਦਾ ਮੰਜੇ ਤੇ। ਜੀ ਪਿੰਡ ਦਾ ਨਾਮ ਪੁੱਛਿਆ, ਉਹ ਕਹਿੰਦਾ ਭਾਜੀ ਜਨਮ ਮੰਜੇ ਤੇ ਹੋਇਆ ਮੇਰਾ। ਲਵਲ ਉਹ ਗੱਲ ਹੋਈ ਹੈ ਜੀ, ਉਹਨੇ ਦੱਸਿਆ ਕਿ ਹਵਾ ਚ 18,000 ਫੁੱਟ ਦੇ ਉੱਤੇ ਯਾਨੀ ਕਿ ਉਹ ਬੱਚੇ ਦਾ ਜਨਮ ਹੋਇਆ ਸਕਾਈ ਦਾ। ਏਦਾਂ ਦੀਆਂ ਕਈ ਵਾਰ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਜਿਹੜੀਆਂ ਹਾਸੋਹੀਣੀਆਂ ਹੋ ਜਾਂਦੀਆਂ ਨੇ, ਤੇ ਹੁੰਦਾ ਇਸੇ ਦੁਨੀਆਂ ਦੇ ਉੱਤੇ ਸਾਰਾ ਕੁਝ ਵੇਖਣਾ ਪੈਂਦਾ ਜੀ। ਤੇ ਲਓ ਜੀ ਅੱਗੇ ਤੁਹਾਨੂੰ ਸੁਣਾਉਣੇ ਆ, ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਚੀਜ਼ ਆਪਾਂ ਸੋਚਦੇ ਹੁੰਦੇ ਆ ਤੇ ਉਹ ਹੋ ਜਾਂਦੀ ਹੈ ਹਨਾ। ਕਈ ਵਾਰ ਨਾ ਪੰਜਾਬ ਦੀਆਂ ਸੜਕਾਂ ਐਸੀਆਂ ਨੇ, ਤੁਸੀਂ ਜਲੰਧਰ ਦੇ ਵਿੱਚ ਕੋਈ ਸੜਕਾਂ ਦੇਖ ਲਓ, ਇੰਨਾ ਪਾਣੀ ਭਰ ਜਾਂਦਾ ਜਦੋਂ ਮੀਂਹ ਆਉਂਦਾ, ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕੰਮ ਹਨਾ। ਤੇ ਮੈਂ ਕਈ ਵਾਰ ਸੋਚਦਾ ਹੁੰਦਾ ਵਾ ਵੀ ਜਦੋਂ ਜਾਣ ਲੱਗਦੇ ਨਾ ਸਾਡੇ ਜਿਹੜੀ ਗਲੀ ਆ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਜਾਂਦਾ, ਤੇ ਮੈਂ ਕਈ ਵਾਰ ਕਹਿ ਦਿੰਦਾ ਹੁੰਦਾ ਕੋਈ ਬੰਦਾ ਨਿਕਲਣ ਵਾਲਾ ਹੋਵੇ ਨਾ, ਕਹਿਣਾ ਜੀ ਸਕੂਟਰ ਲੈ ਕੇ ਚੱਲਿਆ, ਮੈਂ ਉਹਨਾਂ ਨੂੰ ਕਿਸ਼ਤੀ ਪਾ ਲਈ ਹੈ, ਕਿਸ਼ਤੀ ਵਿੱਚ ਹੀ ਜਾਣਾ ਚਾਹੀਦਾ। ਤੇ ਐਵੇਂ ਦੀਆਂ ਗੱਲਾਂ ਆਲੇ ਦੁਆਲੇ ਵੀ ਹੁੰਦੀਆਂ ਨੇ ਜਨਾਬ। ਬਿਹਾਰ ਦੇ ਵਿੱਚ ਵਿਆਹ ਕਰਾਉਣ ਚੱਲਿਆ ਪ੍ਰਾਹੁਣਾ ਵਿਚਾਰਾ, ਤੇ ਉਹ ਵਿਆਹ ਕਰਾਉਣ ਚੱਲਿਆ ਤੇ ਉਹ ਬਿਹਾਰ ਦੇ ਵਿੱਚ ਹੈ ਤਾਂ ਵਿਚਾਰੀ ਗਰੀਬੀ ਜਿਹੀ ਆ, ਤੇ ਉਹਨਾਂ ਨੇ ਕੀ ਕਰਨਾ ਸੀ। ਜਦੋਂ ਉਹਨਾਂ ਨੇ ਦੇਖਿਆ ਵੀ ਹੜਬੜਾ ਆਇਆ, ਤਰੀਕ ਤਰੂਕ ਮਿੱਥੀ ਆ, ਉਧਰ ਵਿਆਹ ਵਿਹੂ ਦੀਆਂ ਤਿਆਰੀਆਂ ਚੱਲ ਰਹੀਆਂ, ਉੱਥੇ ਅਸਲ ਦੇ ਵਿੱਚ ਨਹਿਰ ਸੀ ਉੱਥੇ ਬਿਹਾਰ ਦੇ ਵਿੱਚ ਤਿਰਹੁਤ ਨਾਮ ਦੀ ਨਹਿਰ, ਉਹਦਾ ਬੰਨ ਟੁੱਟ ਗਿਆ ਤੇ ਉਹ ਬੰਨ ਟੁੱਟ ਗਿਆ ਤੇ ਜਿਹੜਾ ਸ਼ਹਿਰ ਆ ਉਹ ਉਹਨਾਂ ਦਾ ਪਿੰਡ ਆ ਉਹ ਪੂਰਾ ਪਾਣੀ ਨਾਲ ਭਰ ਗਿਆ। ਤੇ ਉਦੋਂ ਬਾਅਦ ਉਹਨਾਂ ਨੇ ਜਦੋਂ ਵੇਖਿਆ ਵੀ ਹੁਣ ਜਾਣਾ ਕਿਵੇਂ ਆ ਸੜਕ ਦੇ ਵਿੱਚ, ਤੇ ਮਤਲਬ ਪਾਣੀ ਪਾਣੀ ਗੋਡਿਓ ਗੋਡੀ ਪਾਣੀ, ਤੇ ਉਹਨਾਂ ਨੇ ਕੀ ਕੀਤਾ ਕਿਸ਼ਤੀਆਂ ਮੰਗਾ ਲਈਆਂ। ਕਿਸ਼ਤੀਆਂ ਵਿਚਾਰੇ ਨੇ ਡਰੰਮ ਡਰੁੰਮ ਜਿਹਾ ਰੱਖ ਕੇ ਬਣਾ ਬਣੂ ਕੇ ਤੇ ਕਿਸ਼ਤੀਆਂ ਬਣਾਈਆਂ, ਤੇ ਉਹ ਦੁੱਲੇ ਹੋਣੀ ਉਸ ਕਿਸ਼ਤੀ ਤੇ ਸਵਾਰ ਹੋ ਕੇ ਤੇ ਦੁਲਹਨ ਨੂੰ ਲੈਣ ਪਹੁੰਚ ਗਏ। ਤੇ ਉਸ ਤੋਂ ਬਾਅਦ ਹੁਣ ਜਿਹਨਾਂ ਨੇ ਡੀਜੇ ਡੂਜੇ ਕਰਾਏ ਸੀ ਵਿਚਾਰਿਆਂ ਨੇ, ਉਹਨਾਂ ਨੇ ਵੀ ਇੱਦਾਂ ਹੀ ਜਿਹੜੇ ਰੱਖ ਕੇ ਨਾ ਫੱਟੇ ਫੁੱਟੇ ਕਿਸੇ ਤਰੀਕੇ ਦੇ ਨਾਲ ਡਰੰਮਾਂ ਡਰੁੰਮਾਂ ਦੇ ਉੱਤੇ ਡੀਜੇ ਟਿਕਾ ਕੇ, ਹੁਣ ਐ ਨੀ ਪਤਾ ਵੀ ਕਿਵੇਂ ਚਲਾਇਆ। ਕਹਿੰਦੇ ਬਰਾਤੀਆਂ ਨੇ ਪਾਣੀ ਚ ਭੰਗੜਾ ਪਾਇਆ ਤੇ ਨਾਲੇ ਕੱਢਦੇ ਹੋਣੇ ਗਾਲਾਂ ਵੀ ਜਿਹੜੇ ਇੱਥੋਂ ਦੇ ਵੱਡੇ ਸਮਾਜ ਸੇਵਕ ਆ ਉਹਨਾਂ ਨੇ ਕੁਛ ਕੀਤਾ ਨਹੀਂ ਆ। ਤੇ ਇਹਦੀ ਵੀਡੀਓ ਵੀ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ, ਜਿਹੜੇ ਪਾਣੀ ਦੇ ਵਿੱਚ ਦੁੱਲੇ ਹੋਣੀ ਬੈਠੇ ਨੇ ਚੌਂਕੜੀਆਂ ਮਾਰ ਕੇ, ਤੇ ਜਿਹੜੀ ਵਹੁਟੀ ਵਿਚਾਰੀ ਆਈ ਹੋਣੀ ਉਹਨੇ ਕਹਿਣਾ ਕਹਿੰਦੀ ਹੋਣੀ ਵੀ ਆਉਂਦੀ ਨਰਕ ਆਉਂਦੇ ਇਹਨੂੰ ਨਰਕ ਦਿਖਣ ਲਾ ਤਾ ਇਹਨਾਂ ਨੇ, ਮਗਰੋਂ ਇਹਨਾਂ ਦੇ ਪਿੰਡ ਦੀ ਹਾਲਤ ਕੀ ਹੋ ਗਈ ਹੈ, ਤੇ ਮਤਲਬ ਪਹਿਲਾਂ ਤੋਂ ਹੀ ਇਦਾਂ ਦਾ ਔਖਾ ਹੋਇਆ ਪਿਆ ਕੰਮ। ਤੇ ਗੱਲ ਇਹ ਆ ਕਿ ਏਦਾਂ ਦੀਆਂ ਖਬਰਾਂ ਜਿਹੜੀਆਂ ਮਿਲਦੀਆਂ ਨੇ ਉਹ ਵਾਕਿਆ ਕਈ ਵਾਰ ਜਿਹੜੇ ਸੋਚਦੇ ਹੁੰਦੇ ਆ ਅਸੀਂ ਓਦਾਂ ਹੀ ਆਲੇ ਦੁਆਲੇ ਦੇ ਵਿੱਚ ਹੋ ਰਿਹਾ ਹੁੰਦਾ। ਚਲੋ ਜੀ ਆਲੇ ਦੁਆਲੇ ਦੀਆਂ ਗੱਲਾਂ ਦੀਆਂ ਕਰਾਂਗੇ ਬਾਅਦ ਦੇ ਵਿੱਚ ਚਰਚਾ, ਆਪਾਂ ਸੁਣਨੇ ਪਿਆਰੇ ਪਿਆਰੇ ਗੀਤ, ਨਵੇਂ ਕੌਰ ਗੀਤ ਪਹਿਲੇ ਘੰਟੇ ਦੇ ਵਿੱਚ। ਤੇ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਤਾਂ request@harmanradio.com ਈਮੇਲ ਆਈਡੀ ਹੈ ਜਿਸ ਤੇ ਤੁਸੀਂ ਸਾਨੂੰ ਫਰਮਾਇਸ਼ ਭੇਜਣੀ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਹੋ। ਆਓ ਫਿਰ ਨਵੇਂ ਨਵੇਂ ਗੀਤ ਆ ਸੁਣਨੇ ਤੁਹਾਨੂੰ।
ਮਨ ਮੇਰੇ ਗੁਰ ਕੀ ਸਿੱਖ ਸੁਣੀਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਸਾਡੇ ਪੂਰਵਜਾਂ ਨੇ, ਦਾਦੇ ਪੜਦਾਦਿਆਂ ਨੇ ਲੋਕ ਕਿੱਸੇ ਜੀ ਭਰ ਕੇ ਸੁਣੇ। ਅਟਕ ਦਰਿਆ ਤੋਂ ਯਮੁਨਾ ਤੱਕ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਇਹਨਾਂ ਲੋਕ ਕਿੱਸਿਆਂ ਨੂੰ ਗਵਈਆਂ ਨੇ ਸਰੰਗੀਆਂ ਤੇ ਅਲਗੋਜ਼ਿਆਂ ਤੇ ਤੂੰਬਿਆਂ ਤੇ ਖੜਤਾਲਾਂ ਖੜਕਾ ਕੇ ਜਾਂ ਕਵੀਸ਼ਰੀ ਦੇ ਰਾਹੀਂ ਲੋਕਾਂ ਸਾਹਮਣੇ ਪੇਸ਼ ਕੀਤਾ। ਮੈਨੂੰ ਖੁਸ਼ੀ ਹੈ ਕਿ ਬਾਪੂ ਜੀ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਦੀ ਕਲਮ ਦੇ ਨਾਲ ਇਹ ਲਿਖਿਆ ਕਿੱਸਾ ਪੂਰਨ ਭਗਤ ਅਸੀਂ ਪੇਸ਼ ਕਰਨ ਲੱਗੇ ਹਾਂ। ਸਿਆਲਕੋਟ ਪੰਜਾਬ ਦਾ ਸ਼ਹਿਰ ਤੇ ਉੱਥੋਂ ਦੀ ਹਕੂਮਤ ਦਾ ਰਾਜਾ ਸਲਵਾਨ ਤੇ ਉਹਦੀ ਪਟਰਾਣੀ ਇੱਛਰਾਂ ਦੀ ਕੁੱਖੋਂ ਜਨਮਿਆ ਪੂਰਨ ਭਗਤ। ਜਦੋਂ ਥੋੜਾ ਜਿਹਾ ਡਰ ਹੋਇਆ ਪੂਰਨ ਤਾਂ ਜੋਤਸ਼ੀਆਂ ਦੇ ਕਹਿਣ ਤੇ 12 ਵਰਿਆਂ ਲਈ ਪੂਰਨ ਨੂੰ ਭੋਰੇ ਦੇ ਵਿੱਚ ਭੇਜ ਦਿੱਤਾ ਗਿਆ। ਜਦੋਂ ਉੱਥੋਂ ਡਰ ਹੋ ਕੇ ਆਇਆ, ਰਾਜੇ ਦੇ ਦਰਬਾਰ 'ਚ ਪਹੁੰਚਿਆ, ਰਾਜੇ ਨੇ ਗੋਦ 'ਚ ਬਿਠਾਇਆ, ਪਿਆਰ ਦਿੱਤਾ, ਲਾਡ ਲਡਾਏ ਤੇ ਨਾਲ ਹੀ ਇਹ ਤਾਕੀਦ ਕੀਤੀ ਕਿ ਜਾ ਕੇ ਆਪਣੀਆਂ ਦੋਨਾਂ ਮਾਵਾਂ ਨੂੰ ਮੱਥਾ ਟੇਕ ਕੇ ਆ। ਜਦ ਪੂਰਨ ਭੋਰੇ ਵਿੱਚ ਸੀ, ਉਸਦੇ ਪਿੱਛੋਂ ਰਾਜੇ ਸਲਵਾਨ ਨੇ ਇੱਕ ਆਪ ਤੋਂ ਬਹੁਤ ਛੋਟੀ ਉਮਰ ਦੀ ਲੂਣਾ ਦੇ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ। ਹੁਣ ਪੂਰਨ ਆਪਣੀ ਮਾਂ ਇੱਛਰਾਂ ਨੂੰ ਮੱਥਾ ਟੇਕ ਕੇ ਲੂਣਾ ਦੇ ਮਹਿਲਾਂ ਵੱਲ ਤੁਰਦਾ ਤੇ ਮਾਂ ਇੱਛਰਾਂ ਜਿਹਨੇ ਪੂਰਨ ਨੂੰ ਕੁੱਖੋਂ ਜੰਮਿਆ, ਉਹਦੇ ਜਿਗਰ ਦਾ ਟੁਕੜਾ ਉਹਦੀ ਬਾਂਹ ਫੜ ਕੇ ਉਹਨੂੰ ਸਮਝਾਉਣ ਲੱਗੀ ਆ ਕਿ ਭਾਰਤ ਦੀ ਤਵਾਰੀਖ ਦੇ ਵਿੱਚ ਚਾਹੇ ਉਹ ਰਾਮਚੰਦਰ ਲਕਸ਼ਮਣ ਦੀ ਮਾਂ ਸੀ, ਚਾਹੇ ਰੂਪ ਬਸੰਤ ਦੀ ਮਾਂ ਸੀ, ਜਾਂ ਅਨੇਕਾਂ ਹੋਰ ਉਦਾਹਰਨਾਂ ਨੇ, ਇਸ ਛੰਦ ਦੇ ਰਾਹੀਂ ਉਹ ਦੱਸ ਰਹੀ ਆ ਕਿ ਕੋਈ ਵਿਰਲੀ ਮਤਰੇਈ ਚੰਗੀ ਹੁੰਦੀ ਆ। ਮਾਂ ਇੱਛਰਾ ਪੂਰਨ ਨੂੰ ਸਮਝਾ ਰਹੀ ਆ ਕਿ ਪੁੱਤ ਪੂਰਨਾ ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੇ।
ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਤੇ ਉਹ ਮਿਲਦਾ ਡੱਡੂਆਂ ਮੱਛੀਆਂ, ਜੇ ਰੱਬ ਮਿਲਦਾ ਮੰਦਰ ਮਸੀਤੀ ਤੇ ਉਹ ਮਿਲਦਾ ਚਾਮ ਚਿੜਕੀਆਂ, ਜੇ ਰੱਬ ਮਿਲਦਾ ਜੰਗਲ ਵੇਲੇ ਤੇ ਉਹ ਮਿਲਦਾ ਗਾਵਾਂ ਵੱਛੀਆਂ, ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। ਰੱਬ ਨਾ ਤੇ ਤੀਰਥਾਂ ਤੇ ਨਹਾਤਿਆਂ ਹੀ ਮਿਲਦਾ ਹੈ ਅਤੇ ਨਾ ਹੀ ਉਹ ਸਿਰਫ ਮੰਦਰਾਂ ਮਸੀਤਾਂ ਤੇ ਗੁਰਦੁਆਰਿਆਂ ਵਿੱਚ ਵੱਸਦਾ ਹੈ, ਨਾ ਹੀ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹ ਲੱਭਦਾ ਹੈ। ਰੱਬ ਉਹਨਾਂ ਲੋਕਾਂ ਨੂੰ ਲੱਭਦਾ ਹੈ ਤੇ ਲੱਭ ਵੀ ਘਰੇ ਹੀ ਬੈਠਿਆ ਜਾਂਦਾ ਹੈ ਜਿਨ੍ਹਾਂ ਲੋਕਾਂ ਦੀਆਂ ਨੀਤਾਂ ਸੱਚੀਆਂ ਨੇ। ਆਵਾਜ਼ ਸਰਬਜੀਤ ਸਿੰਘ।
ਬੇਜ ਜਹੀ ਹੀਲ ਪਾਈ ਐ ਜਿਵੇਂ ਸੱਪਣੀ ਪਟਾਰੀ ਵਿੱਚ ਕੀਲ ਪਾਈ ਐ, ਪਰ ਕਿਨ ਬਹਿ ਗਿਆ ਚੁਐਸ ਜੱਟੀ ਦਾ ਸੁਪਰ ਕਲਾਸੀ ਜਹੀ ਫੀਲ ਪਾਈ ਐ। ਉਹ ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ, ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਆ। ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀ ਆ, ਨਾ ਜਾ ਰੰਗ ਮਾਹੀ ਦਾ ਤਾਂ ਵੀ ਤਾਂ ਬੜਾ ਜੱਚਦਾ, ਬਾਜ ਨਾਲ ਜਦ ਗੂੰਜ ਜਈ ਤੁਰਦੀ ਜੱਗ ਸਾਰਾ ਏ ਮੱਚਦਾ। ਹੋ ਹੋ ਨਜ਼ਰਾਂ ਤੋਂ ਰਹਿੰਦਾ ਦਿਲ ਜਾ ਡਰਦਾ, ਹੋਲ ਕਾਲ ਜਾ ਘਟਦਾ। ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ, ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ, ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਆ। ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀ ਆ, ਤੁਰੇ ਹੌਲੀ ਹੌਲੀ ਚੋਬਰ ਦਾ ਦਿਲ ਹੌਲਦਾ, ਤੁਰ ਮਿਰਕਾਂ ਦੇ ਵਾਂਗ ਨਗਰਾਂ ਨਹਾਰਦਾ। ਐਵੀਏਟਰਾਂ ਚੋਂ ਝਾਕ ਜੱਟੀ ਕਿਲ ਕਰਦੀ, ਦੇਖ ਐਟੀਟਿਊਡ ਯਾਰਾ ਗਰਾ ਕਿੱਥੇ ਬੋਲਦਾ, ਕੀ ਦੱਸਾਂ ਜੱਟੀਏ ਤੂੰ ਜਵਾਂ ਐਂਡ ਲਾਉਣੀ ਆ। ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ, ਤੇਰੇ ਮਾਹੀ ਨੂੰ ਪਸੰਦ ਤੂੰ ਸ਼ਕੀਨੀ ਲਾਉਣੀ ਆ। ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ, ਸੂਟਾਂ ਚ ਵੀ ਜੱਚਦੀ ਸ਼ਰਾਰਿਆਂ ਦੀ ਫੈਨ ਹੈ, ਕੁੜੀ ਤੇਰੇ ਪੋਰ ਜੇ ਕਰਾਰਿਆਂ ਦੀ ਫੈਨ ਹੈ। ਮਿਲ ਜਾਵੇ ਆ ਕੇ ਕਿਤੇ ਖਾਬਾਂ ਵਿੱਚ ਜਸੜਾ, ਤੇਰੇ ਬਿਨਾਂ ਜਿੰਦੜੀ ਨੂੰ ਮਿਲਦਾ ਨਾ ਚੈਨ। ਰੱਖੂ ਦਿਲ ਵਿੱਚ ਜੱਗ ਕੋਲੋਂ ਮੈਂ ਲਕੋਨੀਆਂ, ਵੇ ਰੱਖੂ ਦਿਲ ਵਿੱਚ ਜੱਗ ਕੋਲੋਂ ਮੈਂ ਲਕੋਨੀਆਂ। ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ, ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ, ਮੇਰੇ ਮਾਹੀ ਨੂੰ ਪਸੰਦ ਮੈਂ ਸ਼ਕੀਨੀ ਲਾਉਣੀ ਆ। ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ, ਗਜਲਾ ਅੱਖਾਂ ਦੇ ਵਿੱਚ ਤਾਂ ਪਾਉਣੀਆਂ, ਤਾਂ ਪਾਉਣੀਆਂ, ਤਾਂ ਪਾਉਣੀਆਂ, ਤਾਂ ਪਾਉਣੀਆਂ।
ਜੀ ਭਾਈ, ਉਹਦੇ ਮਾਈ ਨੂੰ ਪਸੰਦ ਆ ਤਾਂ ਪਾਉਂਦੀ ਆ, ਆਪਾਂ ਨੂੰ ਕਾਹਦੀ ਤਕਲੀਫ ਕਿਸੇ ਚੀਜ਼ ਦੀ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆ। ਮੈਂ ਦੱਸੋ ਖੁਸ਼ ਹਾਂ ਜੀ, ਬਹੁਤ ਚੰਗੀ ਗੱਲ ਆ, ਸੱਜ ਕੇ ਸਵਰ ਕੇ ਰਹਿਣਾ ਵੀ ਚਾਹੀਦਾ। ਆਪਾਂ ਕਿਸੇ ਖਾਸ ਦੇ ਲਈ ਸੱਜਦੇ ਸਵਰਦੇ ਆ, ਪਰ ਦੇਖੋ ਜੀ ਰੂਪ ਤਾਂ ਸਾਰਿਆਂ ਦੇ ਲਈ ਆ। ਜਦੋਂ ਕਈ ਵਾਰ ਆਪਾਂ ਕਿਸੇ ਖਾਸ ਬੰਦੇ ਨੂੰ ਜੇਨ ਚ ਰੱਖ ਕੇ ਨਾ ਤਿਆਰ ਜ਼ਰੂਰ ਹੁੰਦੇ ਆ ਵੀ ਫਲਾਣਾ ਫਲਾਣਾ, ਜਾਂ ਮੇਲੇ ਚ ਜਾਣਾ ਜਾਂ ਕਿਤੇ ਵੀ ਜਾਣਾ ਜੀ, ਫਲਾਣੇ ਫਲਾਣੇ ਬੰਦੇ ਨੂੰ ਦਿਖਾਉਣਾ, ਪਰ ਦੁਨੀਆਂ ਸਾਰੀ ਦੇਖ ਰਹੀ ਹੁੰਦੀ ਹੈ ਜਨਾਬ। ਕੋਈ ਵੀ ਕਿਸੇ ਤੋਂ ਪ੍ਰਭਾਵਿਤ ਹੋ ਸਕਦਾ, ਕੁਦਰਤ ਆ। ਹਾਕਾ ਸਭ ਨੂੰ ਖੂਬਸੂਰਤੀ ਦੇਖਣ ਦਾ, ਪਰ ਇਹ ਆ ਬੰਦੇ ਦੀ ਨੀਤ ਮਾੜੀ ਨਹੀਂ ਹੋਣੀ ਚਾਹੀਦੀ। ਅੱਗੇ ਆਪਾਂ ਗੱਲ ਸੁਣੀ ਹੈ ਨਾ ਕਿ ਬੁੱਲਿਆ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ ਨੇ, ਤੇ ਗੱਲ ਨੀਤ ਦੇ ਨਾਲ ਕਹਿੰਦੇ ਹੁੰਦੇ ਸਿਆਣੇ, ਮੁਰਾਦਾਂ ਮਿਲਦੀਆਂ ਨੇ। ਕਿਵੇਂ ਤੁਸੀਂ ਕੋਈ ਨੀਤ ਨਹੀਂ ਰੱਖੋਗੇ, ਮੁਰਾਦ ਤੁਹਾਨੂੰ ਉਸੇ ਤਰੀਕੇ ਦੀ ਮਿਲੂ। ਕਈ ਵਾਰ ਸਾਡੀਆਂ ਨੀਤਾਂ ਮਾੜੀਆਂ ਹੁੰਦੀਆਂ ਨੇ ਤੇ ਅਸੀਂ ਕੁਝ ਮੰਗਦੇ ਹਾਂ ਰੱਬ ਤੋਂ ਪਰ ਮਿਲਦਾ ਨਹੀਂ, ਤੇ ਫਿਰ ਕਸੂਰ ਆਪਾਂ ਕਰਦੇ ਹਾਂ ਜੀ ਰੱਬ ਦਾ। ਲਓ ਜੀ ਆ ਗਏ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ, ਤੇ ਸਾਡੇ ਪਿਆਰੇ ਪਿਆਰੇ ਸਰੋਤਿਆਂ ਨੇ ਸੁਨੇਹ ਭੇਜਣੇ ਸ਼ੁਰੂ ਕਰ ਦਿੱਤੇ, ਖੂਬਸੂਰਤ ਫਰਮਾਇਸ਼ਾਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਹੋਈਆਂ ਨੇ। ਬਾਕੀ ਸਾਡੇ ਸਰੋਤੇ ਜਿਹੜੇ ਵੀਕਐਂਡ ਨੂੰ ਇੰਜੋਏ ਕਰ ਰਹੇ ਨੇ ਆਪਣੇ ਪਰਿਵਾਰਾਂ ਦੇ ਵਿੱਚ, ਕੋਈ ਚੱਕਰ ਨਹੀਂ ਜੀ, ਤੁਸੀਂ ਨਹੀਂ ਵੀ ਸੁਨੇਹਾ ਭੇਜਣਾ ਪਰ ਤਾਂ ਵੀ ਤੁਹਾਡਾ ਇੰਟਰਟੇਨਮੈਂਟ ਦਾ ਅਸੀਂ ਖਿਆਲ ਰੱਖਾਂਗੇ। ਬੜੇ ਸੋਹਣੇ ਸੋਹਣੇ ਗੀਤ ਤੁਹਾਨੂੰ ਸੁਣਾਵਾਂਗੇ ਅੱਜ ਦੇ ਪ੍ਰੋਗਰਾਮ ਚ। ਪ੍ਰੋਗਰਾਮ ਚ ਪਹਿਲਾਂ ਸ਼ੁਰੂਆਤ ਜਿਹੜਾ ਕੀਤਾ, ਪਹਿਲਾ ਮੈਸੇਜ ਸਾਨੂੰ ਕੀਤਾ ਜੀ ਮਨਦੀਪ ਸਿੰਘ ਦਿਆਲ ਸਾਹਿਬ ਨੇ। ਦਿਆਲ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ, ਤੇ ਗਾਣਾ ਕਹਿੰਦੇ ਜੀ ਮੈਂਡੀ ਭਾਜੀ ਹਿੰਦੀ ਆਪਣੀ ਪਸੰਦ ਦਾ ਲਾ ਦਿਓ ਜੀ। ਮੈਂ ਹੁਣ ਆਉਂਦਾ ਆਉਂਦਾ ਭਾਜੀ ਸੁਣਾ ਹੀ ਰਿਹਾ ਸੀ ਗੀਤ ਆਪਣੇ ਆਪ ਨੂੰ ਹੀ ਹੈ, ਆਪਾਂ ਕਿਹਨੂੰ ਸੁਣਾਉਣਾ, ਮੋਟਰਸਾਈਕਲ ਤੇ ਆਉਂਦੇ ਹੁੰਦੇ ਆਪਾਂ ਸੁਣਾ ਰਹੇ ਸੀ ਆਪਣੇ ਆਪ ਨੂੰ ਗੁਣਗੁਣਾ ਰਹੇ ਸੀ। ਗੀਤ ਤਿੰਨ ਮੈਂ ਆਉਂਦੇ ਆਉਂਦੇ ਨੇ ਗਾਏ ਨੇ, ਪਰ ਜਿਹੜਾ ਬਹੁਤ ਜ਼ਿਆਦਾ ਗਾਇਆ ਬੜਾ ਪਸੰਦ ਆ ਮੈਨੂੰ, ਅੱਜ ਉਹ ਤੁਹਾਨੂੰ ਸੁਣਾ। ਤੇ ਬਹੁਤ ਸ਼ੁਕਰੀਆ ਮਨਦੀਪ ਭਾਜੀ, ਕਈ ਵਾਰ ਐਮ ਹੁੰਦਾ ਨਾ ਬੰਦੇ ਨੂੰ ਮੌਕਾ ਮਿਲ ਜਾਂਦਾ ਪਹਿਲਾਂ ਹੀ ਸੁਣਾਉਣ ਦਾ, ਤੇ ਤੁਸੀਂ ਪਹਿਲਾਂ ਹੀ ਮੌਕਾ ਦਿੱਤਾ ਮੈਨੂੰ, ਬੜੀ ਖੁਸ਼ੀ ਹੋਈ ਹੈ। ਵੈਸੇ ਮੈਂ ਹੁਣ ਅੱਜ ਭੱਜ ਦੇ ਨਾਲ ਤਾਂ ਸੁਣਾਉਣਾ ਹੀ ਸੀ, ਪਰ ਹੁਣ ਤੁਸੀਂ ਵੱਡਾ ਭੱਜ ਮੈਨੂੰ ਦੇ ਦਿੱਤਾ ਕਿ ਹਿੰਦੀ ਗੀਤ ਦਾ, ਤੇ ਹੁਣ ਅੱਜ ਸੁਣਾਊਂਗਾ ਜ਼ਰੂਰ। ਇਹ ਮਨਜੀਤ ਸਿੰਘ ਜੈਨਪੁਰੀ ਸਾਹਿਬ ਵੀ ਆਪਾਂ ਨੂੰ ਜੁਆਇਨ ਕਰ ਚੁੱਕੇ ਨੇ ਜੀ, ਤੇ ਕਹਿੰਦੇ ਨੇ ਕਿ ਭਾਜੀ ਸਤਿ ਸ੍ਰੀ ਅਕਾਲ, ਭਾਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਆ ਕਿ ਦੋ ਜਣੇ ਸੁਣਦੇ ਭਾਈ, ਮਨਜੀਤ ਸਿੰਘ ਜੈਨਪੁਰੀ ਤੇ ਰਮਨਦੀਪ ਕੌਰ ਗੁਰਬੀਰ ਸਿੰਘ, ਪਰਿਵਾਰ ਪੂਰਾ ਸੁਣਦਾ ਪਿਆ ਜੀ ਇਸ ਵੇਲੇ, ਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਪਰਿਵਾਰ ਦਾ, ਜੈਨਪੁਰ ਪਰਿਵਾਰ ਜਿਹੜਾ ਸਾਨੂੰ ਇੰਨੇ ਪਿਆਰ ਮੁਹੱਬਤ ਦੇ ਨਾਲ ਸੁਣਦਾ ਪਿਆ ਜੀ ਵੀਕਐਂਡ ਦੇ। ਗੀਤ ਦੀ ਉਹਨਾਂ ਨੇ ਫਰਮਾਇਸ਼ ਕੀਤੀ ਮੈਂ ਫੈਨ ਭਗਤ ਸਿੰਘ ਦਾ, ਕਿਉਂਕਿ ਅੱਜ 15 ਅਗਸਤ ਦੀ ਆ ਤੇ ਬਹੁਤ ਸਾਰਿਆਂ ਨੇ ਅੱਜ ਚਾਹ ਵੀ ਮਨਾਉਣਾ, ਬਹੁਤ ਸਾਰਿਆਂ ਨੇ ਇਸ ਚੀਜ਼ ਦਾ ਅਫਸੋਸ ਵੀ ਕਰਨਾ ਕਿ ਗੁਲਾਮੀ ਸਾਡੇ ਅੱਜ ਵੀ ਹੈਗੀ ਆ। ਚਲੋ ਗੁਲਾਮੀ ਤੇ ਗੁਲਾਮੀ, ਆਜ਼ਾਦੀ ਤੇ ਆਜ਼ਾਦੀ, ਗੱਲ ਇਹ ਕਿ ਬੰਦੇ ਦੀ ਸੋਚ ਦੀ ਗੱਲ ਆ ਜੀ ਦੋਸਤੋ, ਜਿੱਦਾਂ ਦੀ ਸਾਡੀ ਸੋਚ ਅਸੀਂ ਰੱਖਦੇ ਹਾਂ ਉਦਾਂ ਦਾ ਸਾਨੂੰ ਮਾਹੌਲ ਮਿਲ ਜਾਂਦਾ। ਕਹਿੰਦੇ ਨਾ ਯੂਨੀਵਰਸਲ ਦਾ ਇੱਕ ਲਾਅ ਆਫ ਅਟਰੈਕਸ਼ਨ, ਜਿਵੇਂ ਦੀ ਅਸੀਂ ਅਟਰੈਕਟ ਕਰਾਂਗੇ ਚੀਜ਼ਾਂ ਉਸੇ ਤਰੀਕੇ ਦਾ ਹੀ ਸਾਨੂੰ ਵਾਤਾਵਰਨ ਆਲੇ ਦੁਆਲੇ ਮਿਲ ਜਾਂਦਾ। ਅਸੀਂ ਜੋ ਹਾਂ, ਜਿਸ ਤਰ੍ਹਾਂ ਦੇ ਹਾਂ, ਜਿਸ ਤਰ੍ਹਾਂ ਦਾ ਸਾਡੇ ਕੋਲ ਆਰ ਪਰਿਵਾਰ, ਸਭ ਜੋ ਸੁੱਖ ਦੁੱਖ ਨੇ ਉਹ ਸਭ ਸਾਡੇ ਅਟਰੈਕਸ਼ਨ ਦਾ ਹੀ ਇੱਕ ਮਾਧਿਅਮ ਆ, ਉਹਦਾ ਹੀ ਨਤੀਜਾ। ਜੋ ਅਸੀਂ ਅਟਰੈਕਟ ਕਰਦੇ ਹਾਂ ਉਹ ਸਾਨੂੰ ਮਿਲਣਾ ਜ਼ਰੂਰ ਹੈ। ਇਸੇ ਕਰਕੇ ਕਹਿੰਦੇ ਹੁੰਦੇ ਸੀ ਨਾ ਸਿਆਣੇ ਵੀ ਚੰਗੀਆਂ ਚੰਗੀਆਂ ਥੋਟਸ ਮਨ ਚ ਲੈ ਕੇ ਆਉਣੀਆਂ ਚਾਹੀਦੀਆਂ ਨੇ, ਕਿਉਂਕਿ ਉਸ ਸਮੇਂ ਤੁਸੀਂ ਅਟਰੈਕਟ ਕਰ ਰਹੇ ਹੁੰਦੇ ਬਹੁਤ ਖੂਬਸੂਰਤ ਚੀਜ਼ਾਂ ਨੇ, ਤੇ ਤਦ ਤੁਹਾਡੇ ਕੋਲ ਜਿੰਨੀਆਂ ਵੀ ਚੀਜ਼ਾਂ ਜਾਂ ਜਿੰਨੀਆਂ ਵੀ ਘਟਨਾਵਾਂ ਵਾਪਰਦੀਆਂ ਨੇ ਉਹ ਬੜੀਆਂ ਬਿਹਤਰੀਨ ਹੀ ਹੋਣਗੀਆਂ। ਤੇ ਬਹੁਤ ਸ਼ੁਕਰੀਆ ਜੀ ਮਨਜੀਤ ਭਾਜੀ ਗੀਤ ਨੂੰ ਸੁਣਨ ਦੇ ਲਈ, ਤੇ ਖਾਸ ਤੌਰ ਤੇ ਯਾਦ ਕਰਨ ਲਈ ਉਸ ਯੋਧਿਆਂ ਨੂੰ ਜਿਨ੍ਹਾਂ ਨੇ ਦੇਸ਼ ਕੌਮ ਦੀ ਖਾਤਰ ਆਪਣਾ ਆਪਾ ਵਾਰ ਦਿੱਤਾ, ਤੇ ਅੱਜ ਅਸੀਂ ਆਜ਼ਾਦ ਹੋ ਕੇ ਉਹਨਾਂ ਨੂੰ, ਮਤਲਬ ਜੇ ਆਪਾਂ ਕਹਿੰਦੇ ਨਾ ਅੱਜ ਆਜ਼ਾਦੀ ਕੋਈ ਮਾਇਨੇ ਨਹੀਂ ਰੱਖਦੀ, ਤੇ ਇਹਦਾ ਮਤਲਬ ਅਸੀਂ ਤੋਹੀਨ ਕਰ ਰਹੇ ਹਾਂ ਉਹਨਾਂ ਯੋਧਿਆਂ ਦੀ ਜਿਨ੍ਹਾਂ ਨੇ ਸਾਡੇ ਲਈ ਜਾਨਾਂ ਵਾਰੀਆਂ ਸਨ। ਲਓ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਪਹੁੰਚੇ ਹੋਏ ਨੇ ਜੀ ਬਚਿੱਤਰ ਸਿੰਘ ਮੌਰ ਭੁੱਲਰ ਫਿਰੋਜ਼ਪੁਰ ਤੋਂ ਜੀ। ਬਚਿੱਤਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਜੀ ਆਇਆਂ ਨੂੰ। ਲਓ ਜੀ ਉਹਨਾਂ ਨੇ ਗੱਲ ਕੀਤੀ ਆ, ਕਹਿੰਦੇ ਗੋਰਿਆਂ ਤੋਂ ਆਜ਼ਾਦੀ ਹੋਣ ਦੀਆਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਕਾਲਿਆਂ ਦੀ ਗੁਲਾਮੀ ਦਾ ਅਫਸੋਸ। ਦੇਖੋ ਭਾਜੀ ਗੱਲ ਇਹ ਆ ਕਿ ਤੁਹਾਡੀ ਗੱਲ ਨੂੰ ਮੈਂ ਜਾਇਜ਼ ਕਹਿਣਾ, ਨਜਾਇਜ਼ ਨਹੀਂ ਕਹਿਣਾ। ਗੁਲਾਮੀ ਜਿਹੜੀ ਆ ਨਾ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਜਿਹੜੀ ਤੁਸੀਂ ਗੱਲ ਕੀਤੀ ਆ, ਜਿਹੜੀ ਸਾਡੇ ਕੋਲ ਪਹਿਲਾਂ ਗੁਲਾਮੀ ਸੀ ਨਾ ਗੋਰਿਆਂ ਦੀ, ਉਸ ਦੇ ਵਿੱਚ ਜੋ ਹਾਲਤ ਸੀ ਭਾਰਤੀਆਂ ਦੀ, ਤੁਸੀਂ ਕਿਤੇ ਪੁਰਾਣੀਆਂ ਤਸਵੀਰਾਂ ਨੂੰ ਦੇਖੋ, ਬੜੀ ਹੈਰਾਨੀ ਹੋਏਗੀ। ਇੱਕ ਤਸਵੀਰ ਦੇਖ ਕੇ ਦਿਲ ਜਿਹੜਾ ਡੋਲ ਜਾਂਦਾ, ਇੱਕ ਬੜਾ ਵੱਡਾ ਜਿਹੜਾ ਬੰਦਾ, ਇੱਕ ਇਨਸਾਨ ਜਿਹਨੇ, ਇੱਕ ਔਰਤ ਆ ਵਿਚਾਰੀ, ਉਹਨੇ ਉਹਨੂੰ ਚੱਕਿਆ ਹੋਇਆ ਤੇ ਲੈ ਕੇ ਜਾ ਰਹੀ ਕਿਸੇ ਸਫ਼ਰ ਦੇ ਉੱਤੇ, ਤੇ ਮਤਲਬ ਇੰਨਾ ਅੱਤਿਆਚਾਰ ਹੁੰਦਾ ਸੀ। ਇੱਕ ਔਰਤ ਇੱਕ ਬੜੇ ਵੱਡੇ ਭਾਰੇ ਬੰਦੇ ਨੂੰ ਚੱਕ ਕੇ ਲਿਜਾ ਰਹੀ ਹੈ, ਵਿਚਾਰੀ ਪਹਾੜ ਚੜ੍ਹ ਰਹੀ ਹੈ, ਬੜੀ ਹੈਰਾਨੀ ਹੁੰਦੀ ਹੈ। ਉਹ ਗੁਲਾਮੀ ਸੀ, ਇਹ ਗੁਲਾਮੀ ਕੀ ਆ? ਜੇ ਤੁਸੀਂ ਤੁਹਾਨੂੰ ਕੋਈ ਕਵੇ ਨਾ ਕੋਈ, ਮਤਲਬ ਕੈਪਟਨ ਸਾਹਿਬ, ਕਿ ਮੈਨੂੰ ਕੋਈ ਚੱਕ ਕੇ ਤੇ ਮੈਨੂੰ ਘਨੇੜੀ ਚੱਕ ਕੇ ਤੇ ਛੱਡ ਕੇ ਆ, ਤਾਂ ਅਗਲੇ ਕਹਿਣਾ ਜਾ ਜਿੱਥੇ ਜਾਣਾ, ਤੇ ਅੱਗੇ ਬੰਦੇ ਬਥੇਰੇ ਨੇ। ਮੈਂ ਅੱਜ ਕੱਲ ਬੰਦੇ ਦੀ ਸੈਲਫ ਰਿਸਪੈਕਟ ਤੇ ਬੜਾ ਅਸਰ ਹੀ, ਪਹਿਲਾਂ ਕੋਈ ਸੈਲਫ ਰਿਸਪੈਕਟ ਨਹੀਂ ਸੀ ਭਾਜੀ, ਬੜਾ ਅੰਤਰ ਆ ਗੋਰਿਆਂ ਦੀ ਗੁਲਾਮੀ ਨਾਲੋਂ ਕਾਲਿਆਂ ਦੀ ਗੁਲਾਮੀ ਦੇ ਵਿੱਚ। ਲਓ ਜੀ ਅੱਗੇ ਆਪਣੇ ਭਰਾ ਪਹੁੰਚ ਚੁੱਕੇ ਨੇ, ਸਤਿ ਸ੍ਰੀ ਅਕਾਲ ਭਾਜੀ।
ਸਸਿਕਲ ਮੰਦੀ ਭਾਜੀ।
ਹੋਰ ਭਾਜੀ ਕੀ ਹਾਲ ਚਾਲ ਨੇ, ਸਿਹਤਾਂ ਠੀਕ ਠਾਕ ਨੇ ਜੀ?
ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ?
ਅੱਜ ਆਜ਼ਾਦੀ ਦਿਵਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੇ ਤੁਸੀਂ ਕਿਵੇਂ ਦੇਖਦੇ ਹੋ ਆਜ਼ਾਦੀ ਦਿਵਸ ਨੂੰ?
ਆਜ਼ਾਦੀ ਦਿਵਸ ਦੇਖੋ ਜੀ,
ਜੀ
ਆਜ਼ਾਦੀ ਉਹੀ ਹੈ ਦੇਖੋ, ਗੌਰਮੈਂਟ ਹਰ ਚੀਜ਼ ਆਪਣੇ ਜਿਹੜੇ ਆਵਾਮ ਨੂੰ ਹਰ ਚੀਜ਼ ਪ੍ਰੋਵਾਈਡ ਕਰੇ, ਅਸਲ ਵਿੱਚ ਉਹ ਆਜ਼ਾਦੀ ਹੈ। ਜੇ ਉਹ ਕੁਛ ਮਿਲੇ ਹੀ ਨਹੀਂ ਤੇ ਉਹਦਾ ਕੋਈ ਇਸ ਗੱਲ ਦਾ ਕੀ ਫਾਇਦਾ?
ਯਾਨੀ ਹਾਕਮ ਆਪਾਂ ਨੂੰ ਚੰਗੇ ਨਹੀਂ ਮਿਲੇ?
ਨਾ ਨਾ, ਹਾਕਮ ਤੁਹਾਡੇ ਸਾਹਮਣੇ ਸਾਰੇ ਜੁਮਲੇ ਵਾਲੇ ਆ।
ਅੱਛਾ, ਇਹ ਗੋਰਿਆਂ ਨੇ ਪਹਿਲਾਂ ਵੈਸੇ ਭਵਿੱਖਬਾਣੀ ਕਰ ਲਈ ਸੀ, ਉਹਨਾਂ ਨੇ ਜਦੋਂ ਦੇਸ਼ ਨੂੰ ਛੱਡ ਕੇ ਜਾਣਾ ਸੀ ਉਹਨਾਂ ਨੇ ਗੱਲ ਕਹੀ ਸੀ ਬਈ ਚੰਗੀ ਗੱਲ ਆ ਕਿ ਤੁਸੀਂ ਆਜ਼ਾਦ ਹੋ ਗਏ ਹੋ, ਪਰ ਭਾਰਤ ਵਰਗੇ ਮੁਲਕ ਨੂੰ ਚਲਾਉਣਾ ਤੁਹਾਡੇ ਵੱਸ ਦਾ ਕੰਮ ਨਹੀਂ, ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹਿਤੀ ਸੀ।
ਉਹਨਾਂ ਨੂੰ ਪਤਾ ਸੀਗਾ।
ਬਾਕੀ ਇਹ ਆ ਕਿ ਦੇਖੋ ਜਿਹੜੀ ਗੱਲ ਆ ਨਾ, ਰਾਜ ਜਿਹੜਾ ਨਾ ਭਾਜੀ, ਇਹਦੇ ਵਿੱਚ ਬਹੁਤ ਕੁਝ ਸੋਚਣਾ ਪੈਂਦਾ। ਜਦੋਂ ਤੁਸੀਂ ਦੇਖੋ, ਤੁਹਾਨੂੰ ਮੰਨ ਲਓ ਸਰਪੰਚ ਬਣਾ ਦਿੱਤਾ, ਅਸੀਂ ਆਸ ਇਹ ਰੱਖੀਏ ਕਿ ਭਾਈ ਤੁਸੀਂ ਤਰੱਕੀ ਕਰਨੀ ਹੈ ਪਿੰਡ ਦੀ, ਤੁਸੀਂ ਤੁਹਾਨੂੰ ਕੋਈ ਫਰਕ ਹੀ ਨਾ ਪਵੇ ਕਿ ਕਿਸੇ ਨੂੰ ਕੋਈ ਜੰਮੇ ਕੋਈ ਮਰੇ, ਕੋਈ ਫਰਕ ਨਾ ਪਵੇ, ਬਸ ਤੁਹਾਨੂੰ ਇਹ ਆ ਕਿ ਸਾਡੇ ਪਰਿਵਾਰ ਨੂੰ ਕੋਈ ਤੰਗੀ ਨਾ ਆਵੇ, ਮਤਲਬ ਫਿਰ ਕਿੱਥੋਂ ਪਿੰਡ ਦੇ ਵਿਕਾਸ ਦੀ ਗੱਲ ਸੋਚ ਲਾਂਗੇ ਆਪਾਂ?
ਨਾ ਪਿੰਡ ਵਿਕਾਸ ਕਰ ਸਕਦਾ, ਨਾ ਦੇਸ਼ ਵਿਕਾਸ ਕਰ ਸਕਦਾ, ਜਦੋਂ ਇੱਕ ਸਾਈਡ ਬੰਦਾ ਹੋ ਜਾਂਦਾ। ਬਾਕੀ ਆ ਤੁਹਾਨੂੰ ਪਤਾ ਹੀ ਆ, ਹਿੰਦੁਸਤਾਨ ਵਿਚ ਇਹੀ ਪੰਗਾ ਹੈ ਵੀ ਆਪਸ ਵਿਚ ਇਹ ਬਾਕੀ ਕੁਰਸੀ ਦਾ ਚੱਕਰ ਹੈ, ਬਸ ਵੋਟਾਂ ਕੁਰਸੀ, ਬਸ ਇਹਨਾਂ ਨੂੰ ਇਹੀ ਹੈ ਵੋਟ, ਸਾਡੀ ਕੁਰਸੀ ਮਿਲ ਜਾਏ ਸਾਨੂੰ, ਬਸ ਅਸੀਂ ਇੰਨੇ ਪੈਸੇ ਕਰ ਲਈਏ ਉਧਰ ਕਰ ਲਈਏ, ਇਹਨਾਂ ਨੂੰ ਆਵਾਮ ਦਾ ਫਿਕਰ ਹੀ ਨੀ।
ਪਰ ਇਹ ਇਲਾਕੇ ਐਸੇ ਨੇ ਭਾਜੀ ਜਿੱਥੇ ਅੱਜ ਵੀ ਜਦੋਂ ਆਪਾਂ ਫਰੋਲਿਆ ਜਾਂਦਾ ਨਾ ਧਰਤੀ ਹੇਠੋਂ, ਜਿਹੜੇ ਪੁਰਾਣੇ ਪਿੰਡ ਨਿਕਲੇ ਨੇ ਮਹਿੰਦਰਗੜ੍ਹ ਜਾਂ ਹੜੱਪਾ ਦੇ ਜਿਹੜੇ ਹਨਾ ਅਵਸ਼ੇਸ਼ ਮਿਲੇ ਨੇ, ਉਹਨਾਂ ਤੋਂ ਇਹ ਅੰਦਾਜ਼ਾ ਲੱਗਦਾ ਸੀ ਕਿ ਇਹ ਮੁਲਕ ਐਸੇ ਸਨ ਜਿਹੜੇ ਪੂਰੀ ਟੋਟਲੀ ਡਿਵੈਲਪਡ ਸਨ। ਅਮਰੀਕਾ ਕੈਨੇਡਾ ਤੇ ਉਹਨਾਂ ਸਾਹਮਣੇ ਕੱਖ ਵੀ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ, ਜਿੰਨਾ ਉਹਨਾਂ ਦਾ ਇਨਫਰਾਸਟਰਕਚਰ ਕਮਾਲ ਦਾ ਸੀ, ਜਿੰਨੀ ਉਹਨਾਂ ਦੀ ਸੋਚ ਕਮਾਲ ਦੀ ਸੀ। ਹੈਰਾਨੀ ਹੁੰਦੀ ਹੈ ਕਿ ਅੱਜ ਤੋਂ 5-7 ਹਜ਼ਾਰ ਸਾਲ ਪਹਿਲਾਂ ਲੋਕ ਇੰਨੇ ਸਿਆਣੇ ਸਨ, ਤੇ ਅੱਜ ਦੇ ਮਤਲਬ ਉਦੋਂ ਕੋਈ ਹੈ ਤਾਂ ਸੀ ਨਾ ਸਿਸਟਮ, ਕੋਈ ਸਿਸਟਮ ਦੇ ਨਾਲ ਤੇ ਚੱਲਦੇ ਹੋਣਗੇ, ਜ਼ਰੂਰੀ ਹੈ।
ਦੇਖੋ ਹਿੰਦੁਸਤਾਨ ਇੰਡੀਆ ਬਹੁਤ ਵਧੀਆ ਵੈਦਰ ਦੇ ਹਿਸਾਬ ਨਾਲ, ਹਰ ਚੀਜ਼ ਹਰ ਚੀਜ਼ ਹੈਗਾ। ਕੱਲ ਉਹ ਦੱਸੋ ਜਿਹੜੇ ਸਾਡੇ ਹੁਕਮਰਾਨ ਨੇ, ਜਿਹੜੇ ਮੇਨ ਸਾਡੇ ਆ ਸਾਡੇ ਰਾਜੇ, ਉਹ ਬਸ ਹਿੰਦੁਸਤਾਨ ਨੂੰ
ਅਕਾਲੀ ਕਦੇ ਕਾਂਗਰਸ, ਉਹ ਕੁਤਰ ਹੋ ਰਿਹਾ ਆਵਾਮ ਵਿਚ। ਜਿੱਦਣ ਕੋਈ ਹੋਰ ਬੰਦਾ ਆਇਆ, ਤੀਜੀ ਤੇ ਰਾਈ ਤੇ ਸੀਗੀ, ਤੀਜੀ ਧਰ ਦੇ ਵਿਚ ਆਪਣੀਆਂ ਬੜੀਆਂ ਖਾਮੀਆਂ ਸਨ, ਕਾਲੀ ਦੇ ਵਿਚ ਹੋਏ ਕੰਮ ਦੇਖੋ।
ਉਹਨਾਂ ਨੂੰ ਵੀ ਆਪਣਾ ਇਹੀ ਹੈ ਵੀ ਮੈਂ ਬਣਾ ਮੁੱਖ ਮੰਤਰੀ ਪੰਜਾਬ ਦਾ, ਬਸ ਆਪਸ ਵਿੱਚ ਹੀ ਹੈ,
ਬਸ
ਉਹਨਾਂ ਦਾ ਵੀ ਇਹੀ ਰੋਲਾ ਹੈ।
ਮਸਲਾ ਇਹ ਹੈ ਨਾ ਕਿ ਰੰਗ ਬਦਲ ਜਾਂਦੇ ਨੇ, ਸੋਚਾਂ ਲਗਭਗ ਸਭ ਦੀਆਂ ਇਹੀ ਹੁੰਦੀਆਂ ਨੇ, ਲੁੱਟਣ ਖਸੁੱਟਣ ਵਾਲੀਆਂ ਹੀ ਹੁੰਦੀਆਂ।
ਕਹਿੰਦੇ ਵੀ ਆਪਣੇ ਕਾਂਗਰਸ ਜੇ ਚੱਲ ਗਈ ਤਾਂ ਬਦਲ ਆ ਗਿਆ, ਬਦਲ ਗਿਆ, ਕਹਿੰਦੇ ਪੱਗਾਂ ਬਦਲੀਆਂ ਬਾਕੀ ਬੰਦੇ।
ਚਲੋ ਆਸ ਤੇ ਚਲ, ਇੱਕ ਗੱਲ ਤਾਂ ਹੈ ਭਾਜੀ, ਇੱਕ ਗੱਲ ਤਾਂ ਜ਼ਰੂਰ ਮੰਨਣੀ ਪਊਗੀ ਕਿ ਜੋ ਗੋਰਿਆਂ ਦੇ ਸਮੇਂ ਦੇ ਵਿੱਚ ਸੀ ਹਾਲਾਤ, ਉਹਦੇ ਨਾਲੋਂ ਤੇ ਬਹੁਤ ਬਿਹਤਰ ਨੇ। ਅਸੀਂ ਐ ਜੇ ਆਪਾਂ ਕਹੀਏ ਕਿ ਭਾਈ ਗੋਰਿਆਂ ਨਾਲੋਂ ਛੱਡ ਕੇ ਕਾਲਿਆਂ ਦੀ ਗੁਲਾਮੀ ਆ, ਕਾਲਿਆਂ ਦੀ ਗੁਲਾਮੀ ਅੱਜ ਕੱਲ ਕਿਹੜਾ ਮੰਨਦਾ? ਤੁਸੀਂ ਪੰਜਾਬ ਚ ਦੇਖੋ ਕਿਹੜਾ ਕਿਹੜਾ ਕੋਈ ਕੈਪਟਨ ਨੂੰ ਬਹੁਤ ਝੁਕ ਝੁਕ ਸਲਾਮਾ ਕਰਦਾ, ਅਗਲੇ ਗਾਲਾਂ ਕੱਢਣ ਆ ਜਾਂਦੇ ਨੇ। ਉਦੋਂ ਕਿੱਥੇ, ਉਦੋਂ ਕੱਢ ਕੇ ਦੇਖਦਾ ਸੀ ਕੋਈ ਗਾਲ, ਕੱਢ ਕੇ ਦਿਖਾਉਂਦਾ ਅਗਲਾ, ਉਦੋਂ ਹੀ ਅੰਦਰ ਕਰ ਦਿੰਦੇ।
ਰਾਜ ਕਰਦੇ ਕੁਛ ਜੋ ਉਹਨਾਂ ਨੇ ਜੋ ਕਰ ਗਏ ਆ, ਕੁਛ ਰੋਡ ਏਦਾਂ ਦੇ ਬਣਾ ਗਏ, ਉਹ ਹਾਲੇ ਤੱਕ ਵੀ ਕਾਮਯਾਬ ਹੈ, ਚੱਲੀ ਜਾਂਦੇ ਆ।
ਨਹੀਂ ਬਹੁਤ ਜਿਆਦਾ ਭਾਜੀ, ਜਿਹੜਾ ਉਹਨਾਂ ਨੇ ਆਪਣੇ ਉਹਨਾਂ ਦੇ ਆਪਣੇ ਇੰਗਲੈਂਡ ਦੇ ਵਿਚ ਸੀਵਰੇਜ ਸਿਸਟਮ ਜਿਹੜਾ 18ਵੀਂ ਸਦੀ ਦਾ ਪਾਇਆ ਨਾ, ਅੱਜ ਤੱਕ ਉਸੇ ਤੋਂ ਕੰਮ ਲੈਂਦੇ ਆ ਰਹੇ ਨੇ। ਤੇ ਜਿਹੜਾ ਅੱਜ ਤੱਕ ਆਪਣੇ ਸਾਡੇ ਸੀਵਰੇਜ ਕਿਸੇ ਨੇ ਪਾਇਆ, ਆ ਮਹੀਨਾ ਦੋ ਨੀ ਚੱਲੇ, ਭਾਰਤ ਸਰਕਾਰ ਦਾ ਪਾਇਆ ਸੀਗਾ, 2 ਮਹੀਨੇ ਨੀ ਚੱਲੇ, ਨਾਲ ਹੀ ਬਲੌਕ ਹੋ ਗਿਆ। ਭਾਜੀ ਸ਼ਿਮਲਾ ਤੇ ਕਮਾਲ ਹੀ, ਮਤਲਬ ਤੁਸੀਂ ਇੰਗਲੈਂਡ ਨਹੀਂ ਜਾ ਸਕਦੇ ਤੇ ਮੈਂ ਕਹਿੰਦਾ ਸ਼ਿਮਲਾ ਚੱਲ ਜਾਓ, ਇੰਗਲੈਂਡ ਵਾਲੀ ਫੀਲਿੰਗ ਆ ਜਾਂਦੀ ਹੈ।
ਬਿਲਕੁਲ ਬਿਲਕੁਲ, ਉਹ ਜਿਹੜਾ ਇੱਥੇ ਮਾਲ ਰੋਡ ਹੈ ਨਾ ਮਨਦੀਪ ਭਾਜੀ, ਉਹਦੇ ਥੱਲੇ ਟੈਂਕ ਇਹਨਾਂ ਨੇ ਗੋਰਿਆਂ ਨੇ ਬਣਾਏ, ਹਲੇ ਤੱਕ ਉਹ ਪਾਣੀ ਦਾ ਸਿਸਟਮ ਉੱਥੋਂ ਸਾਰਾ ਬਣਦਾ ਪੂਰੇ ਸ਼ਿਮਲੇ ਦਾ।
ਕਿਆ ਬਾਤ ਆ, ਮੈਂ ਦੇਖਿਆ ਭਾਜੀ ਦੇਖਿਆ ਬਹੁਤ ਤਕੜੇ।
ਹਾਂਜੀ ਕਿਉਂਕਿ ਅਸੀਂ ਤਾਂ ਸਾਡੇ ਰਿਲੇਟਿਵ ਉੱਥੇ ਸ਼ਿਮਲੇ ਰਹੇ ਬਈ ਜਾਣੇ ਰਹੇ, ਤਾਂ ਉਹਨਾਂ ਤੋਂ ਪਤਾ ਲੱਗਾ ਕਿ ਉਹਦਾ ਪਾਣੀ ਦਾ ਸਿਸਟਮ ਹੈ ਨਾ ਜਿਹੜਾ ਥੱਲੇ ਜਿਹੜੇ ਲੋਕ ਉੱਥੇ ਘੁੰਮਦੇ, ਉਹ ਨਾ ਜਿਹੜਾ ਚਰਚ ਪਾਉਣੇ ਤੇ ਬਣਿਆ ਉਹ ਸਾਰਾ ਸਿਸਟਮ ਗੋਰਿਆਂ ਨੇ ਪਾਣੀ ਦਾ ਇੱਦਾਂ ਦਾ ਬਣਾਇਆ ਵੀ ਹਲੇ ਤੱਕ ਵੀ ਉਹ ਚੱਲੀ ਜਾਂਦਾ ਕਾਮਯਾਬ ਹੈ।
ਅੱਛਾ ਸ਼ਿਮਲੇ ਦੇ ਵਿੱਚ ਜਿੱਥੇ ਨਾ ਭਾਰਤ ਪਾਕਿਸਤਾਨ ਦੀ ਗੱਲ ਹੋਈ ਸੀ ਵੰਡ ਹੋਣ ਦੀ, ਉਹ ਟੇਬਲ ਵੀ ਉੱਥੇ ਪਿਆ ਵਾ, ਤੇ ਉਹ ਜਿਹੜਾ ਉਹ ਬਹੁਤ ਹੀ ਕਮਾਲ ਦਾ ਭਾਜੀ, ਅੰਦਰੋਂ ਦੇਖਿਆ ਕਿੰਨੀ ਟੋਪ ਦੀ ਲੱਕੜ ਦੇ ਨਾਲ ਹੀ ਸਾਰਾ ਸਜਾਇਆ। ਮੈਂ ਸੋਚਦਾ ਯਾਰ ਆਨੰਦ ਮਜ਼ੇ ਤੇ ਗੋਰੇ ਲੈਂਦੇ ਸੀ ਇੱਥੇ ਰਹਿ ਕੇ।
ਮਹਾਰਾਜ ਉਹ ਮੈਨੂੰ ਨਾ ਚੇਤਾ ਭੁੱਲ ਗਿਆ ਉਹ ਜਗ੍ਹਾ ਦਾ,
ਪਤਾ ਨੀ ਲੌਜ ਕੁਝ ਏਦਾਂ ਦਾ ਸੀ।
ਹਾਂਜੀ ਹਾਂਜੀ ਉਹ ਸਾਰਾ ਕੁਝ ਸੀਗਾ ਨਾ ਉਹਦਾ, ਯਾਨੀ ਕਿ ਆਪਣੀ ਜਿੱਥੇ ਗੋਰਿਆਂ ਨੇ ਆਪਣਾ ਹਲੇ ਉਹ ਟੇਬਲ ਵੀ ਪਾਕਿਸਤਾਨ ਹਿੰਦੁਸਤਾਨ ਦਾ ਵੰਡ ਹੋਇਆ ਨਾ, ਟੇਬਲ ਵੀ ਉੱਥੇ ਹੀ ਪਿਆ ਹਲੇ ਵੀ। ਕਹਿਣ ਦਾ ਮਤਲਬ ਗੋਰੇ ਜੋ ਕਰ ਗਏ ਦੇਖੋ ਹੈ ਤੇ ਚਲੋ ਆਪਣੀ ਕੰਟਰੀ ਵਿੱਚ ਆਪਾਂ ਨੇ ਲੋਕਾਂ ਨੂੰ ਵੀ ਸੀ ਅਸੀਂ ਵੀ ਸਾਨੂੰ ਆਜ਼ਾਦੀ ਦੇ, ਤਾਂ ਜੋ ਕਰ ਗਏ ਹਲੇ ਤੱਕ ਇਹ ਕੁਛ ਨੀ ਕਰ ਸਕਦੇ। ਅਸੀਂ ਇਹਨਾਂ ਨੂੰ ਕੱਢ ਕੇ ਫੇਰ ਇਹਨਾਂ ਦੇ ਪਿੱਛੇ ਆ ਗਏ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਕਨੇਡਾ। ਜੇ ਸਾਡੇ ਹੁਕੂਮਤ ਚੰਗੇ ਹੁੰਦੇ ਤਾਂ ਸਾਨੂੰ ਕੀ ਲੋੜ ਸੀ ਇੱਥੇ ਆਉਣ ਦੀ।
ਜੀ ਬਾਕੀ ਬਾਕੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਆਸ ਤਾਂ ਹੈ ਕਿ ਚੰਗੀਆਂ ਕੁਝ ਉਪਲਬਧੀਆਂ ਮਿਲਣਗੀਆਂ, ਜਿਵੇਂ ਜੇ ਹਾਕਮ ਆਪਣੇ ਸਹੀ ਨਾ ਨਾ ਹੋਏ ਉਨਾ ਚਿਰ ਸਾਡੀਆਂ ਤਰੱਕੀਆਂ ਦਾ ਮਤਲਬ ਹਿਸਾਬ ਕਿਤਾਬ ਉਦਾਂ ਦਾ ਹੀ ਰਹਿਣਾ। ਚਲੋ ਦੀਪੇ ਭਾਜੀ ਹੋਰ ਸੁਣਾਓਗਾ, ਅੱਜ ਫਿਰ ਵੀਕਐਂਡ ਕਿਵੇਂ ਇੰਜੋਏ ਕਰ ਰਹੇ ਹੋ, ਘਰ ਹੀ ਹੋ ਤੇ ਜਾਂ ਕੰਮ ਤੇ? ਫਿਰ
ਅੱਜ ਡਾਕਟਰ ਐਂਡ ਤੇ ਅੱਜ ਥੋੜਾ ਫ੍ਰੀ ਸੀ ਉਹ, ਉਹਨਾਂ ਨੇ ਕੰਮ ਨਿਬੇੜਨਾ ਵੀ ਆ।
ਅੱਛਾ
ਕੰਮ ਤੇ ਆ ਗਏ ਸੀ।
ਅੱਛਾ ਅੱਛਾ ਚਲੋ, ਤੇ ਅੱਜ ਗੀਤ ਕਿਹੜਾ ਫੇਰ ਸੁਣਾਈਏ ਤੁਹਾਨੂੰ?
ਅੱਜ ਗੀਤ ਸੁਣਨਾ ਜੀ ਕ੍ਰਾਂਤੀ ਫਿਲਮ ਦਾ ਮੇਰਾ ਚਨਾ ਹੈ ਆਪਣੀ ਮਰਜ਼ੀ ਕਾ ਜੇ ਤੇ ਸ਼ਤਰੂਗਨ ਸਾਨੂੰ ਨੂੰ ਸੱਤਾ ਗਿਆ ਹੁੰਦਾ।
ਅੱਛਾ ਇਹ ਕਿਹੜਾ ਕ੍ਰਾਂਤੀ ਦਾ ਕਿਹੜਾ? ਜ਼ਿੰਦਗੀ ਕੀ ਨਾ ਟੂਟੇ ਲੜੀ, ਬਹੁਤ ਹੀ ਖੂਬਸੂਰਤ ਆ। ਜਦੋਂ ਮੀਂਹ ਪੈ ਰਿਹਾ ਹੁੰਦਾ ਤੇ ਨਾਲ ਦੀ ਨਾਲ ਗਾਣੇ ਚੱਲਣ ਦੇ ਹੁੰਦੇ ਆ, ਨਾਲੇ ਉਹ ਕੈਦੀਆਂ ਦਾ ਛੁੱਟਣ ਦੀਆਂ ਤਿਆਰੀਆਂ ਹੁੰਦੀਆਂ ਨੇ।
ਸ਼ਤਰੂਗਨ ਸੈਨਾ ਨੂੰ ਟੰਗਿਆ ਹੁੰਦਾ ਕਿ ਮਤਲਬ ਉਹਨੂੰ ਕੀ ਨਾ ਜਿੱਦਾਂ ਗੋਰੇ ਕਰਦੇ ਸੀ ਉਸ ਟਾਈਮ ਤੇ।
ਜੀ 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 ਜੀ
ਸ਼ਤਰੂਗਨ ਮੈਂ ਬੜਾ ਫੈਨ ਹੈ ਜੀ ਸ਼ਤਰੂਗਨ ਸੈਨ ਦਾ।
ਕਿਆ ਬਾਤ ਆ, ਫਿਰ ਡਾਇਲੋਗ ਉਹਦਾ ਹੋ ਜਵੇ ਜੀ ਖਾਮੋਸ਼।
ਡਾਇਲੋਗ ਤਾਂ ਮੈਂ ਵਾਜਾਂ ਸਕੂਲ ਵਿੱਚ ਟਾਈਮ ਬੁੜੀਆਂ ਕੱਢੀਆਂ ਜੀ ਸ਼ਤਰੂਗਨ ਸੈਨਾ ਦੀ।
ਅੱਜ ਵੀ ਮਾੜੀ ਜੀ ਕੱਢ ਕੇ ਸੁਣਾ ਦਿਓ ਭਾਜੀ, ਅਸੀਂ ਵੀ ਥੋੜਾ ਜਿਹਾ ਲੈ ਲਈਏ ਫੀਲ।
ਕਿਆ ਬਾਤ ਆ, ਕਿਆ ਗੱਲ ਹੈ, ਸੁਣੋ ਫਿਰ ਕਹਿੰਦਾ
ਬਾਬਾ ਪੜ੍ਹਨ ਨੂੰ ਠੀਕ ਸੀਗੇ ਫਿਰ ਤੇ, ਮੈਨੂੰ ਲੱਗਦਾ ਛਾਏ ਹੋਣੇ ਕਲਾਸ ਚ ਪੂਰੇ ਤੁਸੀਂ।
ਬਸ ਏਦਾਂ ਇੱਧਰ ਟਾਈਮ ਪਾਸ ਵੀ ਚੱਲ ਰਹੇ ਸਕੂਲ ਇੱਧਰ ਪ੍ਰੋਗਰਾਮ ਚੱਲਦੇ ਹੁੰਦੇ ਸੀਗੇ।
ਪਰ ਭਾਜੀ ਜਿਹੜਾ ਬੰਦਾ ਨਾ ਮਤਲਬ ਕਲਾਸ ਦੇ ਵਿੱਚ ਰੌਣਕੀ ਰਿਹਾ ਹੋਵੇ, ਮਤਲਬ ਉਹ ਬਾਅਦ ਦੇ ਵਿੱਚ ਹੁਣ ਬੜਾ ਯਾਦ ਕਰਦਾ ਹੋਊ ਉਹਨਾਂ ਦਿਨਾਂ ਨੂੰ। ਮੈਨੂੰ ਯਕੀਨ ਆ ਕਿ ਉਹ
ਯਾਦ ਹੁੰਦੀਆਂ। ਹਾਂਜੀ ਹਾਂਜੀ ਹਾਂਜੀ
ਚਲੋ ਵਧੀਆ ਦਿਨ ਭਾਜੀ, ਉਹ ਸਦਾ ਰਹਿੰਦੇ ਨੀ ਉਹ, ਦੇਖੋ ਚੰਗੇ ਦਿਨ ਜਿਹੜੇ ਨਾ ਝੱਟ ਹੀ ਲੰਘ ਜਾਂਦੇ ਆ, ਪਤਾ ਨੀ ਲੱਗਦਾ ਕਦੋਂ ਬੀਤ ਜਾਂਦਾ ਬਚਪਨ ਆਪਦਾ।
ਗਾਣਾ ਆਪਣੇ ਨਾ ਕਈ ਕਈ ਫਰੈਂਡ ਹੁਣ ਏਦਾਂ ਵੀ ਕੋਈ ਕਿਤੇ ਚਲੇ ਕਿਤੇ ਹੁਣ ਨਾ ਵੀ ਮਿਲਦੇ ਨੀ, ਕਈ ਕਈ ਜੋ ਗੱਲ ਨੀ ਉਹਨੇ ਆਪਣੇ ਸੁਖਿੰਦਰ ਬੰਨੇ ਨੇ ਗਾਣਾ ਕੱਢੇ ਫੇਸ ਤੇ ਬੰਦੇ ਜਿਹੜੇ ਮਿਲੇ ਆ ਉਹ ਗੱਲ ਬਾਕੀ ਸੱਚਾਈ ਆ। ਉਦਾਂ ਕਈ ਫੇਸਬੁੱਕ ਤੇ ਬੰਦੇ ਜਿਹੜੇ ਪੁਰਾਣੇ ਦੂਸਰੇ ਯਾਰ ਮਿਲ ਜਾਂਦੇ।
ਸਹੀ ਗੱਲ ਆ, ਸਹੀ ਗੱਲ। ਚਲੋ ਖੁਸ਼ ਰਹਿਣਾ ਚਾਹੀਦਾ ਜੀ ਬੰਦਾ। ਬਹੁਤ ਬਹੁਤ ਸ਼ੁਕਰੀਆ ਦੀਪਕ ਭਾਜੀ, ਤੁਸੀਂ ਇੰਨੀਆਂ ਪਿਆਰੀਆਂ ਗੱਲਾਂ ਸਾਡੇ ਨਾਲ ਅਕਸਰ ਸਾਂਝੀਆਂ ਕਰਦੇ ਰਹਿੰਦੇ ਹੋ, ਸਾਨੂੰ ਯਾਦ ਕਰਨੇ ਹੋ, ਬਹੁਤ ਸ਼ੁਕਰੀਆ ਜੀ।
ਥੈਂਕ ਯੂ ਭਾਜੀ, ਥੈਂਕ ਯੂ। ਪੰਜਾਬੀ ਜਜ਼ਬਾ, ਪੰਜਾਬੀ
ਜਜ਼ਬਾ, ਪੰਜਾਬੀ ਵਾਕਿਆ ਜੀ, ਦਿਲ ਵੀ ਸਾਡਾ ਪੰਜਾਬੀ ਤੇ ਜਜ਼ਬਾ ਵੀ ਪੰਜਾਬੀ ਤੇ ਪੰਜਾਬੀ ਪੰਜਾਬੀਅਤ ਦੇ ਲਈ ਆਪਾਂ ਗੀਤ ਸੋਹਣੇ 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 ਪਰ ਸੋਹਣੇ ਹਿੰਦੀ ਆ। ਬਹੁਤ ਬਹੁਤ ਸ਼ੁਕਰੀਆ ਜੀ ਅੱਗੇ ਆਪਣੇ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਜੀ ਜਸਪਾਲ ਸਿੰਘ ਨੰਡਾ ਸਾਹਿਬ। ਲਓ ਜੀ ਇਸੇ ਗੀਤ ਦੀ ਫਰਮਾਇਸ਼ ਪਹਿਲਾਂ ਹੀ ਕਰ ਚੁੱਕੇ ਨੇ, ਬਹੁਤ ਕਮਾਲ ਦੀ ਗੱਲ ਆ ਜੀ, ਹੈਰਾਨੀ ਵਾਲੀ ਗੱਲ ਆ ਭਾਜੀ। ਇਸੇ ਗੀਤ ਨੂੰ ਤਾਂ ਸੁਣ ਚੁੱਕੇ ਦੀਪਾ ਭਾਜੀ, ਤੁਸੀਂ ਜਿਹੜੀ ਫਰਮਾਇਸ਼ ਕੀਤੀ ਹੈ ਜਸਪਾਲ ਨੰਡਾ ਸਾਹਿਬ ਨੇ ਵੀ ਉਸੇ ਗੀਤ ਦੀ ਫਰਮਾਇਸ਼ ਕੀਤੀ ਹੈ, ਜ਼ਿੰਦਗੀ ਕੀ ਨਾ ਟੂਟੇ ਲੜੀ। ਕਹਿੰਦੇ ਜੀ ਤਾਇਆ ਜੀ ਨੂੰ ਸਤਿ ਸ਼੍ਰੀ ਅਕਾਲ ਤੇ ਮਨਦੀਪ ਭਾਜੀ ਨੂੰ ਸਤਿ ਸ਼੍ਰੀ ਅਕਾਲ ਭਾਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੰਡਾ ਸਾਹਿਬ ਅੱਜ ਤਾਂ ਤੁਸੀਂ ਦਿਲ ਦੀਆਂ ਗੱਲਾਂ ਫੜ ਲਈਆਂ ਨੇ ਕਹਿੰਦੇ ਨਾ ਕਿ ਹਰ ਦਿਲ ਚ ਰੱਬ ਰਹਿੰਦਾ ਤੇ ਇਥੋਂ ਪਤਾ ਲੱਗ ਜਾਂਦਾ ਕਿ ਕੋਈ ਵੀ ਫਰਮਾਇਸ਼ ਕਿਸੇ ਦੇ ਮੂੰਹ ਥਣੀ ਦੀ ਕਿਸੇ ਦੇ ਵੀ ਜ਼ਰੀਏ ਰਾਹੀਂ ਉਹ ਪੂਰੀ ਹੋ ਸਕਦੀ ਹੈ। ਲਓ ਜੀ ਜਸਪ੍ਰੀਤ ਭਾਜੀ ਵੀ ਪ੍ਰੋਗਰਾਮ ਦੇ ਵਿਚ ਸਾਨੂੰ ਜੁਆਇਨ ਕਰ ਚੁੱਕੇ ਨੇ। ਕਹਿੰਦੇ ਜੀ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜਸਪ੍ਰੀਤ ਸਿੰਘ ਫਰੋਮ ਨਿਊਜ਼ੀਲੈਂਡ, ਕਿਆ ਬਾਤਾਂ, ਟਾਊਪੋ ਸਿਟੀ, ਅੱਛਾ ਕਿਆ ਬਾਤ ਆ ਸ਼ਹਿਰ ਯਾਰ ਭਾਜੀ ਨਿਊਜ਼ੀਲੈਂਡ ਦੇ ਬੜੇ ਕਮਾਲ ਦੇ ਆ। ਪਾਪਾ ਟੋਏ ਟੋਏ ਇੱਕ ਹੈਗਾ ਸ਼ਹਿਰ, ਪਾਪਾ ਤਾਏ ਹੋਰੀ ਕਹਿੰਦੇ ਹੁੰਦੇ ਪਾਪਾ ਟੋਏ ਟੋਏ, ਤੇ ਟਾਊਪੋ ਸਿਟੀ ਹੁਣ ਤੇ ਕਹਿਣਾ ਨੀ ਆਉਂਦਾ ਭਾਜੀ, ਤੁਸੀਂ ਫੇਰ ਵੀ ਰਹਿ ਰਹੇ। ਬਾਕੀ ਕਹਿੰਦੇ ਜੀ ਸੁਣ ਰਹੇ ਹਾਂ ਜੀ ਤੁਹਾਡਾ ਪ੍ਰੋਗਰਾਮ, ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ। ਨਿਊਜ਼ੀਲੈਂਡ ਤੋਂ ਸਾਡੇ ਬਹੁਤ ਪਿਆਰੇ ਸਰੋਤੇ ਵੈਸੇ ਇੱਕ ਦੋ ਜੁੜਦੇ ਰਹਿੰਦੇ ਨੇ, ਬੜੀ ਖੁਸ਼ੀ ਹੁੰਦੀ ਹੈ। ਬਹੁਤ ਚੰਗਾ ਲੱਗਦਾ ਕਿ ਤੁਸੀਂ ਇੰਨੇ ਖੂਬਸੂਰਤ ਸ਼ਹਿਰ ਦੇ ਵਿੱਚ, ਦੇਸ਼ ਦੇ ਵਿੱਚ ਰਹਿ ਰਹੇ ਹੋ। ਆਲਵੇਜ਼ ਸੁਣਦੇ ਹਾਂ ਜੀ ਹਰਮਨ ਰੇਡੀਓ, ਥੈਂਕ ਯੂ ਭਾਜੀ, ਥੈਂਕ ਯੂ ਆਲਵੇਜ਼, ਤੁਹਾਡਾ ਬਹੁਤ ਪਿਆਰ ਸਤਿਕਾਰ ਬਹੁਤ ਸ਼ੁਕਰੀਆ। ਮੈਨੂੰ ਲੱਗਦਾ ਕਿ ਤੁਸੀਂ ਸੁਨੇਹਾ ਕਾਫੀ ਚਿਰਾਂ ਬਾਅਦ ਭੇਜਿਆ ਵੈਸੇ। ਤੇ ਹਰਜੀਤ ਹਰਮਨ ਦਾ ਗੀਤ ਆਵਾਜ਼ਾਂ ਸੁਣਨਾ ਚਾਹੁੰਦੇ ਨੇ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜਸਪ੍ਰੀਤ ਜੀ ਤੇ ਤੁਹਾਡੇ ਦੋਸਤਾਂ ਮਿੱਤਰਾਂ ਦਾ ਜਿਹੜੇ ਇਸ ਵੇਲੇ ਸਾਨੂੰ ਸੁਣਦੇ ਪਏ ਨੇ ਤੁਹਾਡੇ ਮਾਰਫਤ। ਤੇ ਇਧਰ ਪ੍ਰੋਗਰਾਮ ਦੇ ਵਿਚ ਗੈਰੀ ਭਾਜੀ ਮੈਲਬੋਰਨ ਵਾਲੇ ਪਹੁੰਚ ਚੁੱਕੇ ਨੇ। ਹੰਸਰਾ ਸਾਹਿਬ ਤੁਸੀਂ ਮੈਲਬੋਰਨ ਹੀ ਕਰ ਲਿਆ, ਚਲੋ ਇਹ ਵੀ ਸਹੀ ਹੈ, ਸ਼ੋਰਟ ਕਰ ਲਿਆ ਤੁਸੀਂ। ਕਹਿੰਦੇ ਕਿੱਦਾਂ ਵੀਰ ਜੀ ਵੀਕੈਂਡ ਤੇ ਬੈਸਟ ਸ਼ੋ ਕਰਦੇ ਹੋ ਜੀ, ਵੀਕੈਂਡ ਤੇ ਕਹਿੰਦੇ ਬੈਸਟ ਸ਼ੋ ਕਰਦੇ ਹੋ, ਥੈਂਕ ਯੂ ਭਾਜੀ, ਥੈਂਕ ਯੂ। ਕਿਉਂਕਿ ਭਾਜੀ ਵੀਕੈਂਡ ਦੇ ਵਿਚ ਚਾਹ ਵੀ ਹੁੰਦਾ ਨਾ ਬੰਦੇ ਨੂੰ, ਹੁੰਦਾ ਨਾ ਕਹਿੰਦੇ ਦਿਲ ਚ ਚਾਹ ਹੋਵੇ ਤੇ ਫਿਰ ਹਰ ਚੀਜ਼ ਹੀ ਪਿਆਰੀ ਪਿਆਰੀ ਲੱਗਣ ਲੱਗ ਜਾਂਦੀ ਹੈ। ਸਾਡਾ ਵੀ ਤੁਹਾਡੇ ਵਾਲਾ ਹਾਲ ਹੀ ਹੈ, ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਵੀਕੈਂਡ ਹੁੰਦਾ ਨਾ, ਕੜੀ ਆਰਾਮ ਕਰ ਲਈਦਾ, ਥੋੜਾ ਬਹੁਤ ਆਪਣੇ ਲਈ ਸਮਾਂ ਕੱਢ ਲਈਦਾ, ਨਹੀਂ ਤੇ ਐਂ ਸਮਾਂ ਸਾਰੇ ਬੀਤ ਜਾਂਦਾ ਇਸ ਦਿਨ। ਕਹਿੰਦੇ ਮੈਂ ਵੀ ਅੱਜ ਐਕਸਰਸਾਈਜ਼ ਕਰਦਾ ਪਿਆ ਜੀ, ਵੈਰੀ ਨਾਈਸ ਵੈਦਰ ਆ, ਸਨੀ ਡੇ ਆ, ਕਿਆ ਬਾਤਾਂ ਭਾਜੀ, ਵਾਕਿਆ ਵੈਦਰ ਬੜਾ ਕਮਾਲ ਦਾ ਪਿਆ ਵਾ। ਤੇ ਇੱਕ ਬਹੁਤ ਚੰਗੀ ਗੱਲ ਆ ਕਿ ਤੁਸੀਂ ਵਾਕ ਕਰਦੇ ਹੋ, ਜਿਹੜੀ ਵਾਕ ਆ ਉਹ ਬਹੁਤ ਬੈਸਟ ਐਕਸਰਸਾਈਜ਼ ਆ ਕਹਿੰਦੇ, ਤੇ ਬਾਕੀ ਤੁਸੀਂ ਏਹਤਿਆਤ ਵੀ ਰੱਖਿਆ ਹੋਇਆ, ਮੂੰਹ ਵੀ ਢਕਿਆ, ਬਹੁਤ ਜ਼ਰੂਰੀ ਹੈ, ਚੰਗੀ ਗੱਲ ਆ। ਕਹਿੰਦੇ ਅੱਜ 5 ਕਿਲੋਮੀਟਰ ਵਾਕ ਕਰ ਦਿੱਤੀ ਆ, ਕਮਾਲ ਕਰਤੀ ਭਾਜੀ, ਬਹੁਤ ਅੱਛਾ। ਤੁਹਾਡਾ ਜਿਹੜਾ ਏਰੀਆ ਨਾ ਜਿੱਥੇ ਤੁਸੀਂ ਵਾਕ ਕਰ ਰਹੇ ਆ, ਮੈਨੂੰ ਤੇ ਬੜੀ ਕਮਾਲ ਦੀ ਲੱਗ ਰਹੀ ਹੈ ਜਗ੍ਹਾ, ਬੜਾ ਸੋਹਣਾ ਹੈ। ਇੱਥੇ ਤੇ ਬੰਦਾ ਵੈਸੇ ਤੁਰਿਆ ਜਾਵੇ ਤੇ ਰੱਬ ਨੂੰ ਯਾਦ ਕਰਦਾ ਜਾਂਦਾ, ਆਪਣੇ ਸੱਜਣਾ ਮਿੱਤਰਾਂ ਨੂੰ ਯਾਦ ਕਰਦਾ ਜਾਂਦਾ। ਬਹੁਤ ਭਾਜੀ ਵਿਊ ਬੜਾ ਕਮਾਲ ਦਾ ਹੈ, ਇੱਕ ਤੁਹਾਡੇ ਬਣਾਇਆ ਸਿਸਟਮ ਵਾਕ ਕਰਨ ਦੇ ਲਈ, ਤੇ ਦੋ ਵੀ ਵਧੀਆ, ਸਾਡੇ ਤੇ ਸੜਕਾਂ ਤੇ ਹੋ ਤੁਰਦੇ ਨੇ ਬੰਦੇ। ਤੇ ਬਹੁਤ ਬਹੁਤ ਚੰਗੀ ਗੱਲ ਆ ਭਾਜੀ, ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਖਾਸ ਤੌਰ ਤੇ। ਅਸੀਂ ਧਨ ਦੌਲਤਾਂ ਜੋੜ ਲੈਂਦੇ ਹਾਂ, ਅਸੀਂ 5 ਲੱਖ 10 ਲੱਖ ਜੋੜ ਲੈਂਦੇ ਹਾਂ, ਤੇ ਮਗਰੋਂ ਜੇ ਸਿਹਤ ਦੇ ਵਿੱਚ ਕੋਈ ਢਿੱਲ ਮੱਠ ਆਉਂਦੀ ਹੈ ਤਾਂ 5-5, 6-6 ਲੱਖ ਰੁਪਏ ਅਸੀਂ ਡਾਕਟਰਾਂ ਨੂੰ ਦੇ ਦਿੰਦੇ ਹਾਂ, ਫਿਰ ਖੱਟਿਆ ਵੱਟਿਆ ਕੀ ਸਿਫਰ ਹੋ ਜਾਂਦਾ। ਜਦੋਂ ਅਸੀਂ ਕਹਿੰਦੇ ਨਾ ਵੀ ਸਾਡਾ ਕੀ, ਅਸੀਂ ਵੱਟਿਆ ਕੀ ਖੱਟਿਆ ਕੀ, ਤਾਂ ਉਹਦੇ ਵਿੱਚੋਂ ਨਿਕਲਦਾ ਪਾਉਂਦਾ ਕੁਛ ਨਹੀਂ। ਜੇ ਅਸੀਂ ਸਿਹਤ ਦਾ ਖਿਆਲ ਰੱਖਦੇ ਹਾਂ, ਮੈਨੂੰ ਲੱਗਦਾ ਅਸੀਂ ਬਹੁਤ ਸਾਰਾ ਧਨ ਸਮਝ ਲਓ ਇਕੱਠਾ ਕਰ ਲਿਆ, ਕਿਉਂਕਿ ਚੰਗੀ ਸਿਹਤ ਹੋਊਗੀ ਤਾਂ ਬੰਦਾ ਅੱਗੇ ਕੰਮ ਤੇ ਜਾਂਦਾ ਤੇ ਆਪਣਿਆਂ ਨੂੰ ਪਿਆਰਿਆਂ ਨੂੰ ਖੁਸ਼ ਹੋ ਕੇ ਮਿਲਦਾ, ਤੇ ਜੇ ਸਿਹਤ ਨਹੀਂ ਚੰਗੀ ਤੇ ਬੰਦੇ ਦਾ ਮੂੰਹ ਜਿਹੜਾ ਵਾ ਉਹ ਲਟਕੇ ਜਿਹਾ ਰਹਿੰਦਾ, ਤੇ ਦੇਖ ਕੇ ਬੰਦੇ ਕਹਿੰਦਾ ਯਾਰ ਇਹਨੂੰ ਮਿਲਣਾ ਕੀ ਆ, ਇਹਨੇ ਕੋਈ ਗੱਲ ਹੀ ਉਦਾਂ ਦੀ ਕਰਨੀ। ਤੇ ਬਹੁਤ ਬਹੁਤ ਸ਼ੁਕਰੀਆ ਭਾਜੀ, ਧੰਨਵਾਦ। ਤੇ ਲਾਡੀ ਬੈਂਸ ਭਾਜੀ ਵੀ ਜੁਆਇਨ ਕਰ ਚੁੱਕੇ ਨੇ, ਕਹਿੰਦੇ ਜੀ ਗਾਣਾ ਲਾ ਦਿਓ ਭਾਜੀ, ਜਰੋ ਫੁੱਲ ਬਾਰਸਨ ਮੇਰਾ ਮਹਿਬੂਬ, ਅੱਛਾ ਬਹਾਰੋਂ ਫੁੱਲ ਬਰਸਾਓ ਮੇਰਾ ਮਹਿਬੂਬ ਆਇਆ ਹੈ। ਲਓ ਜੀ ਅੱਜ ਤੇ ਹਿੰਦੀ ਗੀਤਾਂ ਦੀਆਂ ਪੂਰੀਆਂ ਝੜੀਆਂ ਲੱਗੀਆਂ ਪਈਆਂ ਨੇ, ਮੈਨੂੰ ਲੱਗਦਾ ਅੱਜ ਦਿਲ ਪੰਜਾਬੀ ਤੇ ਦਿਲ ਆਪਾਂ ਨੂੰ ਉੱਤਰ ਪ੍ਰਦੇਸ਼ੀ ਕਰਨਾ ਪੈਣਾ, ਪਰ ਇਹ ਗੱਲ ਆ ਵੀ ਗੀਤ ਬੜੇ ਸੋਹਣੇ ਸੋਹਣੇ ਆਉਂਦੀਆਂ, ਜਿਹੜੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚੀਆਂ ਨੇ। ਲਓ ਫਿਰ ਆਪਾਂ ਇੰਜੋਏ ਕਰਦੇ ਹਾਂ ਖੂਬਸੂਰਤ ਗੀਤਾਂ ਨੂੰ, ਤੇ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਬਾਕੀ ਵੀ ਸੱਜਣਾਂ ਨੂੰ ਜਿਹੜੇ ਸਾਨੂੰ ਉਡੀਕ ਰਹੇ ਨੇ। ਦਿਆਲ ਸਾਹਿਬ ਮੇਰੀ ਪਸੰਦ ਦਾ ਗੀਤ ਤੁਹਾਡੇ ਲਈ ਆ, ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਏਗਾ, ਆਓ ਇੰਜੋਏ ਕਰਦੇ ਹਾਂ। ਖੂਬਸੂਰਤ ਗੀਤ ਰੰਗ ਫਿਲਮ ਦੇ ਵਿੱਚ ਲੈ ਗਿਆ, ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਦੀ, ਮਾਫੀ ਕਰਨਾ, ਕੁਮਾਰ ਸਾਨੂੰ ਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਹੈ ਜੀ।
ਤੇਰੀ ਮੁਹੱਬਤ ਨੇ دل نے مقام کر دیا تیری محبت نے دل میں مقام کر دیا
ਰੰਗ ਫਿਲਮ ਦੇ ਵਿੱਚ ਲਿਆ ਗਿਆ ਇਹ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ, ਮੈਨੂੰ ਉਮੀਦ ਹੈ ਕਿ ਪਸੰਦ ਤੁਹਾਨੂੰ ਆਇਆ ਹੋਊਗਾ ਜਨਾਬ, ਕਿਉਂਕਿ ਇਹਦੀ ਫੀਲ ਗੀਤ ਦੀ ਬੜੀ ਪਿਆਰੀ ਆ, ਹੈਨਾ। ਬਹੁਤ ਘੱਟ ਤੁਸੀਂ ਏਦਾਂ ਦੇ ਹਿੰਦੀ ਗੀਤ ਸੁਣੋਗੇ ਜਿਹੜੀ ਐਸੀ ਕਨਵਰਸੇਸ਼ਨ ਹੋਊਗੀ, ਜੇ ਤੇ ਹਿੰਦੀ ਪੰਜਾਬੀਆਂ ਦੇ ਵਿੱਚ ਐਂ ਹੁੰਦਾ ਵੀ ਕੱਪੜੇ ਧੋਣ ਬਹਾਨੇ ਤੂੰ ਵੀ ਆ ਜਾਈ ਮੋਟਰ ਤੇ, ਯਾਨੀ ਐਨੀ ਕਿ ਭਾਵ ਜਿਹੜਾ ਨਾ ਦਿਲ ਦਾ ਉਹਨੂੰ ਵਿਅਕਤ ਕਰਨ ਦੇ ਲਈ ਕੋਈ ਐਸਾ ਪੰਜਾਬੀ ਗੀਤ ਮੈਨੂੰ ਹੈਗੇ ਤੇ ਹੈ ਨੇ ਬਹੁਤ, ਐਵੇਂ ਦੀ ਵਾਰਤਾਲਾਪ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ, ਕਿਉਂਕਿ ਪੰਜਾਬੀਆਂ ਦਾ ਹਿਸਾਬ ਕਿਤਾਬ ਸਿੱਧਾ ਹੀ ਆ ਜੀ, ਇੰਨੀਆਂ ਫੀਲਿੰਗਾਂ ਫੂਲਿੰਗਾਂ ਚ ਪੈਂਦੇ ਨੇ, ਸਿੱਧਾ ਹੀ ਕਹਿੰਦੇ ਜੀ ਹਾਂਜੀ ਤੈਨੂੰ ਪਿਆਰ ਕਰਨਾ ਕਰਨੀਆਂ ਕਿ ਨਹੀਂ, ਤੇ ਯਾਨੀ ਕਿ ਬਾਹਲੀ ਘੁਮਾ ਫਰਾ ਕੇ ਗੱਲ ਕਹਿਣੀ ਆਉਂਦੀ ਨੀ ਹਨਾ ਕਈਆਂ ਨੂੰ। ਲੈ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਆਏ ਨੇ ਆਪਣੇ ਸਰੋਤੇ ਨਰਿੰਦਰ ਸਿੰਘ ਰਾਠੌਰ ਸਾਹਿਬ, ਤੇ ਕਹਿੰਦੇ ਜੀ ਆਜ਼ਾਦੀ ਦੇ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਰੇਡੀਓ ਟੀਮ ਨੂੰ, ਤੇ ਪਾਲਾ ਆ ਗਿਆ ਕੁੱਤੇ ਭਗਾ ਕੇ, ਪਾਲਾ ਭਾਜੀ ਆਇਆ ਨੀ ਹਲੇ ਕੁੱਤੇ ਭਗਾ ਕੇ ਆਊਗਾ, ਹਲੇ ਸੋਮਵਾਰ ਤੱਕ ਤਾਂ ਉਡੀਕਾਂਗੇ, ਜੇ ਸੋਮਵਾਰ ਨੂੰ ਨਾ ਆਇਆ ਤਾਂ ਫੇਰ ਨੀ ਕੋਈ ਉਡੀਕ ਸਾਨੂੰ, ਫਿਰ ਮੈਨੂੰ ਨੀ ਲੱਗਦਾ ਵੀ ਆਊਗਾ ਕਿ ਨਹੀਂ। ਤੇ ਗਾਣਾ ਕਹਿੰਦੇ ਸੁਣਾ ਦਿਓ ਐਸ ਬੀ ਬਾਲਾ ਸੁਬਰਮਨੀਅਮ ਦੀ ਆਵਾਜ਼ ਦੇ ਵਿੱਚ, ਤੁਮਸੇ ਜੋ ਦੇਖਤੇ ਹੈ ਹਰ ਹੁਆ ਜ਼ਿੰਦਗੀ ਮੇਂ ਪਹਿਲੀ ਬਾਰ ਹੁਆ, ਬਹੁਤ ਖੂਬਸੂਰਤ ਗੀਤ ਦੀ ਹੈ ਫਰਮਾਇਸ਼ ਕਰਤੀ ਭਾਜੀ, ਤੇ ਬੰਦੇ ਦੀ ਆਵਾਜ਼ ਹੀ ਮੈਨੂੰ ਤੇ ਇਹ ਆ ਵੀ ਉਹ ਗੱਲਾਂ ਹੀ ਕਰਦਾ ਰਹੇ ਨਾ ਤਾਂ ਵੀ ਬੰਦੇ ਦਾ ਸੁਣ ਨੂੰ ਚਿੱਤ ਕਰ ਆਉਂਦਾ, ਆਵਾਜ਼ ਹੀ ਇੰਨੀ ਪਿਆਰੀ ਹੈ ਤੇ ਬਹੁਤ ਹੀ ਕਮਾਲ ਦਾ ਤੁਸੀਂ ਗੀਤ ਸੁਣਨਾ। ਮੈਂ ਵੈਸੇ ਪਹਿਲਾਂ ਨਹੀਂ ਸੁਣਿਆ ਇਹ ਗੀਤ ਜਿਸੋ ਤੱਕ ਮੈਨੂੰ ਲੱਗਦਾ, ਪਰ ਅੱਜ ਸੁਣਾਂਗੇ ਤੁਹਾਡੇ ਮਾਰਫਤ, ਬਹੁਤ ਸ਼ੁਕਰੀਆ ਜੀ ਤੁਹਾਡਾ ਕਿ ਇੰਨੇ ਪਿਆਰੇ ਗੀਤ ਦੀ ਜਿਹੜੀ ਫਰਮਾਇਸ਼ ਤੁਸੀਂ ਕੀਤੀ ਐਸੇ ਪਿਆਰੇ ਕਲਾਕਾਰ ਦੀ। ਤੇ ਸਨੀ ਸਿੱਧੂ ਸਾਹਿਬ ਵੀ ਇਸ ਵੇਲੇ ਜੁਆਇਨ ਕਰ ਚੁੱਕੇ ਨੇ ਜੀ, ਗੜੇ ਤੋਂ ਦੀਪੇ ਭਾਜੀ ਦੇ ਭਰਾ ਸਨੀ ਸਿੱਧੂ ਸਾਹਿਬ, ਤੇ ਕਹਿੰਦੇ ਜੀ ਭਾਜੀ ਕਿੱਦਾਂ ਹਾਲ ਆ ਭਾਜੀ, ਬਹੁਤ ਵਧੀਆ ਤੁਸੀਂ ਸੁਣਾਓ, ਤੇ ਵਧੀਆ ਜੀ ਭਾਜੀ। ਰਣਜੀਤ ਬਾਬੇ ਦਾ ਕਹਿੰਦਾ ਗੀਤ ਸੁਣਨਾ ਸਾਡੀ ਵਾਰੀ ਆਉਣ ਦੇ, ਬਾਕੀ ਜੀ ਗੀਤ ਬੜਾ ਕਮਾਲ ਦਾ ਤੇ ਬੜਾ ਢੁਕਵਾਂ ਜਿਹਾ ਤੁਸੀਂ ਲਵਾਇਆ ਇਸ ਸਮੇਂ, ਸਾਡੀ ਕਹਿੰਦੇ ਇੱਕ ਵਾਰੀ ਵਾਰੀ ਆ ਲੈਂਦੇ, ਹੁਣ ਐ ਨੀ ਪਤਾ ਵਾਰੀ ਕਿਵੇਂ ਆ, ਜਦ ਦੀਪੇ ਭਾਈ ਨੂੰ ਸੁਣਾਉਣੇ ਸਾਡੀ ਇੱਕ ਵਾਰੀ ਬਾਹਰ ਜਾ ਕੇ ਵਾਰੀ ਆ ਲੈਂਦੇ ਤੈਨੂੰ ਵੱਡੀ ਕੋਠੀ ਪਾਵਾਂਗਾ। ਬਹੁਤ ਬਹੁਤ ਸ਼ੁਕਰੀਆ ਜੀ ਸਨੀ ਭਾਜੀ, ਗੀਤ ਦੀ ਜਿਹੜੀ ਫਰਮਾਇਸ਼ ਤੁਸੀਂ ਕੀਤੀ, ਮੈਨੂੰ ਲੱਗਦਾ ਰਣਜੀਤ ਬਾਵੇ ਦੇ ਕਾਫੀ ਫੈਨ ਲਾਦੇ ਨੇ, ਪਹਿਲਾਂ ਵੀ ਇਹਨਾਂ ਨੇ ਫਰਮਾਇਸ਼ ਰਣਜੀਤ ਬਾਵੇ ਦੇ ਗੀਤ ਹੀ ਕੀਤੀ ਸੀ। ਤੇ ਪਾਲਾ ਕੋ ਬੈਂਸ ਭਾਜੀ ਕੋਬਰਮ ਵਾਲੇ ਵੀ ਪਹੁੰਚ ਚੁੱਕੇ ਨੇ, ਕਹਿੰਦੇ ਭਾਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਜੀ, ਤੇ ਕਹਿੰਦੇ ਜੀ ਕਿੱਦਾਂ ਹਾਲ ਚਾਲ ਆ ਭਾਜੀ, ਬਹੁਤ ਵਧੀਆ ਤੁਸੀਂ ਸੁਣਾਓ ਜੀ, ਕਹਿੰਦੇ ਵੀ ਆਪਾਂ ਵੀ ਬਹੁਤ ਵਧੀਆ ਜੀ, ਤੇ ਕਿਰਪਾ ਜੀ ਪੂਰੀ ਤੇ ਆਨੰਦ ਲੈ ਰਹੇ ਹਾਂ ਜੀ ਤੁਹਾਡੀਆਂ ਪਿਆਰੀਆਂ ਗੱਲਾਂ ਭਾਜੀ, ਗੱਲਾਂ ਸਾਡੀਆਂ ਸਿੱਧ ਪੱਧਰੀਆਂ ਜੀ, ਅਸੀਂ ਤਾਂ ਤੁਹਾਡੀਆਂ ਗੱਲਾਂ ਨੂੰ ਉਡੀਕ ਲੈਣ ਵੀ ਪਿਆਰੀਆਂ ਪਿਆਰੀਆਂ ਗੱਲਾਂ ਪਾਲੇ ਉਰੀ ਕਰਕੇ ਜਾਣਗੇ, ਉਮੀਦ ਸਾਨੂੰ ਇਹ ਹੀ ਆ, ਤੇ ਪਿਆਰੇ ਪਿਆਰੇ ਗੀਤ ਵੀ ਸੁਣ ਕੇ ਜਾਣਗੇ। ਗਾਣਾ ਭਾਜੀ ਕਹਿੰਦੇ ਜੈਜੀਬੀ ਦਾ ਲਾ ਦੇ ਲਾਓ ਜੀ, ਬੈਂਸ ਬੈਂਸਾਂ ਦੇ ਹੁੰਦੇ ਨੇ ਤਾਏ ਹੋਰਾਂ ਨੇ ਕਿਹਾ ਸੀ, ਸਹੀ ਗੱਲ ਆ, ਤੁਸੀਂ ਜੈਜੀਬੀ ਦੇ ਫੈਨ ਆ ਤੇ ਜੈਜੀਬੀ ਤੁਹਾਡੇ, ਤੁਸੀਂ ਵੀ ਪਾਲਾ ਤੋਂ ਪਾਲਾ ਬੈਂਸ ਤੋਂ ਪਾਲਾ ਵੀ ਬਣੋ ਜੀ, ਫੇਰ ਨਜ਼ਾਰਾ ਆਉਣਾ ਪੂਰਾ, ਮਿਸ ਕਰਦਾ ਤੁਹਾਨੂੰ ਕਹਿੰਦੇ ਜੀ, ਅੱਛਾ ਗੀਤ ਦਾ ਬੋਲ ਹੀ ਮਿਸ ਕਰਦਾ, ਮੈਂ ਸੋਚਿਆ ਕਿ ਖਰੇ ਸਾਨੂੰ ਮਿਸ ਕਰਦੇ ਪੈਣ, ਕਰੋ ਇੰਜੋਏ ਵੀਕੈਂਡ ਜੀ, ਥੈਂਕ ਯੂ ਭਾਜੀ, ਥੈਂਕ ਯੂ। ਬਸ ਆਪਾਂ ਨੂੰ ਅਗਲੇ ਸਰੋਤਿਆਂ ਦੀ ਕਾਲ ਆਈ, ਆਪਾਂ ਉਹ ਵੀ ਅਟੈਂਡ ਕਰਨੇ ਆ। ਸਤਿ ਸ੍ਰੀ ਅਕਾਲ ਭਾਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਭਾਜੀ, ਸਰਬਜੀਤ ਭਾਜੀ ਬੋਲ ਰਹੇ ਨੇ, ਬਲਵਿੰਦਰ ਭਾਜੀ ਅਮੈਰੀਕਾ ਤੋਂ ਭਾਜੀ ਕਿ ਕੈਨੇਡਾ ਤੋਂ? ਅਮੈਰੀਕਾ ਤੋਂ। ਹੋਰ ਸੁਣਾਓ ਬਲਵਿੰਦਰ ਭਾਜੀ, ਕਿਵੇਂ ਸਿਹਤਾਂ ਠੀਕ ਠਾਕ ਨੇ ਜੀ? ਤੇ ਅੱਜ ਦਾ ਕਿਵੇਂ ਕਿਵੇਂ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ ਆਜ਼ਾਦੀ ਨੂੰ, ਤੇ ਇੱਧਰ ਕਿਵੇਂ ਦਾ ਮਾਹੌਲ ਰਹਿੰਦਾ? ਮੈਨੂੰ ਲੱਗਦਾ ਕਿ ਪ੍ਰਦੇਸ਼ਾਂ ਦੇ ਵਿੱਚ ਸਗੋਂ ਜ਼ਿਆਦਾ ਇਸ ਚੀਜ਼ ਦਾ ਮਨਾਇਆ ਜਾਂਦਾ ਕਿ ਅਸੀਂ ਆਜ਼ਾਦੀ ਦੇ ਵਿੱਚ ਜੋ ਲਾਹਾ ਲੈਣਾ ਸੀ, ਸਾਡੀ ਜੋ ਤਰੱਕੀ ਹੋਣੀ ਚਾਹੀਦੀ ਸੀ, ਅਸੀਂ ਉਸ ਮੁਕਾਮ ਤੇ ਖਰੇ ਨਹੀਂ ਪਹੁੰਚੇ, ਹੈਨਾ, ਕਿਉਂਕਿ ਬੰਦਾ ਬਾਹਰ ਨਾਲ ਕੰਪੈਰੀਜ਼ਨ ਕਰਦਾ ਨਾ ਆਪਣੇ ਮੁਲਕ ਦਾ।
ਵਧੀਆ ਵੈਸੇ ਆਜ਼ਾਦੀ ਆਪਣੇ ਦੇਸ਼ ਨੂੰ ਮਿਲੀ ਹੋਈ ਹੈ ਤੇ ਬਹੁਤ ਵਧੀਆ ਹੈ। ਕੋਈ ਆਪਾਂ ਤੇ ਜਿਹੜੀ ਮੇਰੇ ਵਿਚਾਰ ਨੇ ਭਾਈ, ਮਤਲਬ ਆਜ਼ਾਦੀ ਤੋਂ ਬਾਅਦ ਕਦੀ ਕੋਈ ਪ੍ਰੋਬਲਮ ਐਸੀ ਆਈ ਨੀ ਹੈ ਕਿ ਚਿਹਰਾ ਕਦੀ ਲੱਗ ਸਕਦੀ ਹੈ ਕਿ ਮੁਲਾਜ਼ਮਾਂ। ਬਿਲਕੁਲ ਫ੍ਰੀਡਮ ਹੈ, ਜੋ ਜੀ ਆਂਦਾ ਆਪਣਾ ਛੁੱਟੇ ਆ,
ਬਸ ਇਹੀ ਹੈ, ਬੋਲਣ ਦਾ ਹੱਕ ਹੋਣਾ ਚਾਹੀਦਾ, ਜੋ ਆਪਾਂ ਕਰਨਾ ਚਾਹੁੰਦੇ ਹਾਂ ਕਰਨ ਦਾ ਹੱਕ ਹੋਣਾ ਚਾਹੀਦਾ, ਯਾਨੀ
ਕਈ ਬੰਦੇ ਕਹਿੰਦੇ ਆ ਜੀ ਬਿਲਕੁਲ ਸਾਡੀ ਅਜੇ ਮਿਲੀ ਨੀ, ਪਤਾ ਨੀ ਜੀ ਹੁਣ ਹੋਰ
ਜ਼ਰੂਰ ਕਰੋ, ਕਿਉਂਕਿ ਤੁਸੀਂ ਮੈਨੂੰ ਲੱਗਦਾ ਕਿ ਗੱਲਬਾਤ ਹੁੰਦੀ ਰਹਿੰਦੀ ਸੀ ਦਾਦਾ ਜੀ ਹੋਰਾਂ ਨਾਲ, ਉਹ ਪੁਰਾਣੀਆਂ ਯਾਦਾਂ ਦੀ
ਪੁਰਾਣੀਆਂ ਥੋੜੀ ਬਹੁਤੀਆਂ ਦੱਸਦੇ ਸੀਗੇ ਵੀ ਜਿੱਦਾਂ ਸੁਭਾਸ਼ ਚੰਦਰ ਬੋਸ ਹੋਰਾਂ ਨਾਲ ਹੁੰਦੇ ਸੀਗੇ ਜੀ ਉਹ, ਸਾਡਾ ਕੰਮ ਹੁੰਦਾ ਸੀ ਗੋਰਾ ਦੇਖਿਆ ਝਟਕਾ ਫੜ ਕੇ ਬਸ ਗੋਲੀ ਮਾਰਦੀ,
ਅੱਛਾ ਜਿਹੜਾ ਵੀ ਟਕਰਿਆ
ਜਿਹੜਾ ਟਕਰਿਆ ਲੁਕਦੇ ਹੀ ਰਹਿੰਦੇ, ਕਹਿੰਦੇ ਸੱਤ ਅੱਠ ਸਾਲ ਜੇਲ੍ਹ ਵੀ ਕੱਟੀ ਆ ਫਿਰ ਜੇਲ੍ਹ ਤੋੜ ਕੇ ਭੱਜੇ ਆ ਜੀ, ਪੂਰੇ ਮਤਲਬ ਸੈਂਟਰ ਲੈਵਲ ਤੱਕ ਵੀ ਇਹਨਾਂ ਨੂੰ ਚਿੱਠੀਆਂ ਆਉਂਦੀਆਂ ਰਹਿੰਦੀਆਂ, ਹੁਣ ਤੱਕ ਵੀ ਉਹਨਾਂ ਨੂੰ ਇਨਾਮ ਵਗੈਰਾ ਦਿੱਤੇ ਜਾਂਦੇ ਜੀ।
ਅੱਛਾ ਕੀ ਬਾਤ ਹੈ,
ਫਿਰ ਹੁਣ ਪੂਰੇ ਸਟੇਸ਼ਨ ਦਾ ਸੈਟ ਹੋ ਗਈ ਹਨ, ਉਹਨਾਂ ਦੀ ਫਿਰ ਫੋਟੋ ਇੱਕ ਉੱਥੇ ਆਪਣਾ ਅੰਬਾਲੇ ਮੈਂ ਡਿਸਟ੍ਰਿਕਟ ਅੰਬਾਲੇ ਤੋਂ ਆ
ਜੀ,
ਉੱਥੇ ਲੱਗੀ ਹੋਈ ਹੈ ਉਹਨਾਂ ਦੀ ਫੋਟੋ, ਲੱਗੀ ਕਰਤਾਂ ਨੇ ਲਗਾਈਆਂ ਹੋਈਆਂ ਜਿੰਨੇ ਫ੍ਰੀਡਮ ਫਾਈਟਰ ਸੀਗੇ ਜਿੰਨਾਂ ਦੀ ਡੈਥ ਹੋ ਗਈ ਹੈ।
ਵਾਹ,
ਫਿਰ ਬਹੁਤ ਗੌਰਮੈਂਟ ਵਾਲੇ ਬੈਠੇ ਓਪਰਾ ਕੀਤੀਆਂ ਨੇ ਐਮ ਐਲ ਏ ਟਿਕਟਾਂ ਦੀਆਂ ਹੋਰ ਬਹੁਤ, ਪਰ ਮੇਰੇ ਦਾਦਾ ਜੀ ਵੀ ਨਹੀਂ ਜੀ ਵੀ ਅਸੀਂ ਰਾਜਨੀਤੀ ਚ ਨਹੀਂ ਪੈਣਾ ਹੈਗਾ ਵੀ ਨਹੀਂ ਅਸੀਂ ਏਦਾਂ ਨਹੀਂ ਕਰਾਂਗੇ।
ਮਤਲਬ ਇਹ ਇਲਾਕੇ ਦਾ ਪੂਰਾ ਜਾਣਿਆ ਪਹਿਚਾਣਿਆ ਨਾਮ ਸੀ, ਮਤਲਬ ਉਹ ਸਾਰੇ ਰਿਸਪੈਕਟ ਕਰਦੇ ਸੀ,
ਪੂਰੇ ਲੈਨੇ ਸੰਸਾਰ ਵਜੋਂ ਪ੍ਰੋਪਰ ਪੂਰੇ ਮਤਲਬ ਆਫੀਸਰ ਜਿਹੜੇ ਆਰ ਪੀ ਡੀ ਐਸ ਪੀ ਤਹਿਸੀਲਦਾਰ ਤੱਕ ਫਿਰ ਫੌਜ ਦੇ ਮਤਲਬ ਉਹਨਾਂ ਨੇ ਪੂਰੇ ਮਤਲਬ ਸਮਾਨ ਨਾਲ ਜਿੱਦਾਂ ਤੋਪਾਂ ਦੀ ਸਲਾਮੀ ਵਗੈਰਾ ਦੇ ਕੇ ਆਪਣੇ ਪ੍ਰੋਪਰ ਉਹਨਾਂ ਦਾ ਸੰਸਕਾਰ ਕੀਤਾ ਗਿਆ
ਜੀ। ਤੇ ਵੈਸੇ ਤੁਸੀਂ ਦਰਸ਼ਨ ਕੀਤੇ ਉਹਨਾਂ ਦੇ, ਤੁਸੀਂ ਪੂਰੇ ਸੁਰਤ ਵਿਚ ਸੀ?
ਬਿਲਕੁਲ ਬਿਲਕੁਲ ਬਿਲਕੁਲ, ਦਾਦਾ ਜੀ ਡੈਥ ਹੋਈ ਜਾ ਕੇ 2003 ਦੀ ਤਾਰੀਖ ਹੀ ਹੋਈ
ਹੈ। ਅੱਛਾ, ਫਿਰ ਮਤਲਬ ਕਾਫੀ ਫਿਰ ਤੁਸੀਂ ਕਾਫੀ ਤੁਹਾਨੂੰ ਯਾਦ ਆ ਸਾਰੀਆਂ ਗੱਲਾਂ ਹਨਾ, ਤੇ ਮਤਲਬ ਭਾਜੀ ਏਦਾਂ ਏਦਾਂ ਹੁੰਦਾ ਨਾ, ਇੱਕ ਮਾਣ ਜਿਹਾ ਵੀ ਹੁੰਦਾ ਪਰਿਵਾਰ ਨੂੰ, ਇੱਕ ਬੜਾ ਮਾਣ ਜਿਹਾ ਮਹਿਸੂਸ ਹੁੰਦਾ ਯਾਰ ਸਾਡੇ ਪਰਿਵਾਰ ਦੇ ਵਿਚ ਏਦਾਂ ਦੇ ਯੋਧੇ ਹੋਏ ਨੇ। ਬੰਦਾ ਜਦੋਂ ਕੁਝ ਗਲਤ ਵੀ ਹੁੰਦਾ ਨਾ, ਉਹ ਖੂਨ ਦੇ ਵਿਚ ਤਾਂ ਹੁੰਦਾ ਹੀ ਆ, ਉਹ ਬੰਦੇ ਦਾ ਖੌਲਦਾ ਹੈ ਜਦੋਂ ਵੀ ਕੁਝ
ਪਰਿਵਾਰ ਵੀ ਸਾਰਾ ਸੋਚ ਕੇ ਇਹਦੇ ਅਸੀਂ ਮੈਂ ਬਾਹਰ ਨੂੰ ਆ ਗਿਆ ਵਾ, ਅੱਗੇ ਜਿੱਦਾਂ ਤਾਏ ਚਾਚਿਆਂ ਦੇ ਮੁੰਡੇ ਵੀ ਸੋਚ ਤੇ ਹੈ, ਹੋਰ ਡੈਡੀ ਹਰੀ ਵੀ ਸਾਰੇ ਸੋਚ ਸੀਗੇ, ਜਿੱਦਾਂ ਮੇਰੇ ਦਾਦਾ ਜੀ ਨੂੰ ਐਮ ਐਲ ਏ ਟਿਕਟਾਂ ਦੀ ਆਫਰ ਪਾਰਟੀਆਂ ਕਰਦੀਆਂ ਸੀ ਵੀ ਜਿੱਦਾਂ ਵੀ ਇੱਕ ਨਾਂ ਹੁੰਦਾ ਨਾ ਵੀ ਅਮਰੀਕਾ ਦੇ ਵਿਚ ਸੈੱਟ ਕਰਦੇ ਨੇ, ਇੰਗਲੈਂਡ ਕਿੱਥੇ ਪਰਿਵਾਰ ਨੂੰ ਸੈੱਟ ਹੋਣਾ, ਉਹ ਦਾਦਾ ਜੀ ਕਹਿੰਦੇ ਵੀ ਨਹੀਂ ਬਸ ਪੰਜਾਬੀ ਲੈਣੀ ਤੇ ਲੈ ਲਈਏ ਹੁਣ ਆਪਾਂ ਕਰ ਦੇਣਾ ਰਾਜ।
ਅੱਛਾ, ਉਹ ਆਜ਼ਾਦੀ ਤੋਂ ਬਾਅਦ ਉਹਨਾਂ ਨੇ ਕੋਈ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਸੋਚਿਆ ਸੀ ਉਸੇ ਤਰੀਕੇ ਨਾਲ ਹੋਇਆ, ਜਾਂ ਉਹ ਥੋੜਾ ਬਹੁਤਾ ਜ਼ਿਕਰ ਕਰਦੇ ਸੀ ਕਿ ਏਦਾਂ ਨਹੀਂ ਸੀ ਸੋਚਿਆ ਜਾਂ ਆ ਨਹੀਂ ਸੀ ਸੋਚਿਆ, ਕਈ ਵਾਰ ਕੁਝ ਬਦਲਾਅ ਉਸੇ ਤਰੀਕੇ ਦੇ ਨਾਲ ਨਹੀਂ ਨਾ ਹੁੰਦੇ ਜਿਸ ਤਰੀਕੇ ਦੇ ਸੋਚੇ ਹੁੰਦੇ ਨੇ?
ਨਹੀਂ, ਬਦਲਾਅ ਤੋਂ ਵੈਸੇ ਅਗਰ ਆਪਾਂ ਦੇਖੀਏ ਬਦਲਾਅ ਬਹੁਤ ਸਾਰੇ ਹੋਏ ਨੇ, ਨਹੀਂ ਐਸੀ ਗੱਲ ਨਹੀਂ ਹੈਗੀ, ਤੇ ਨਹੀਂ ਕਦੀ ਉਹਨਾਂ ਨੇ ਵੈਸੇ ਐਸੀ ਗੱਲ ਨਹੀਂ ਕਦੀ ਕੀਤੀ ਵੀ ਸਾਨੂੰ, ਕਿਉਂਕਿ ਯਾਦ ਖੜੇ ਉਹਨਾਂ ਦਾ ਇੱਕ ਨਾਂ ਸੀ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਆਂਟੀ ਕਿਧਰੇ, ਵੀ ਜਿੱਦਾਂ ਉਹਨਾਂ ਦਾ ਬੱਸ ਵਗੈਰਾ ਦਾ ਵੀ ਜਾਂ ਟ੍ਰੇਨਾਂ ਦਾ ਜਾਂ ਏਅਰਪਲੇਨ ਦਾ ਟੋਟਲੀ ਕਾਸਟ ਕਰਾਇਆ ਫ੍ਰੀ ਹੁੰਦਾ ਸੀਗਾ ਜੀ।
ਵਾਹ,
ਪਲੱਸ ਇੱਕ ਇੱਕ ਮੈਂਬਰ ਫ੍ਰੀ ਹੁੰਦਾ ਸੀਗਾ।
ਤੇ ਇਹ ਇਹ ਭਗਤ ਸਿੰਘ ਜੀ ਹੋਰਾਂ ਦੀ ਵੀ ਕੋਈ ਗੱਲ ਕੀਤੀ ਕਿ ਭਗਤ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕਦੇ ਹੋਈ ਸੀ ਉਹਨਾਂ ਦੀ?
ਮਤਲਬ ਹੁਣ ਇੰਨੀ ਗੱਲਾਂ ਕੁਛ ਯਾਦ ਚੇਤੇ ਵੀ ਨੀ ਹੈਗੀਆਂ। ਕਈ ਵਾਰੀ ਤੁਸੀਂ ਹੈਗੇ ਮੇਰੇ ਦਾਦਾ ਥੋੜੇ ਜਿਹੇ ਗਰਮ ਸੁਭਾਅ ਦੇ ਸੀਗੇ।
ਅੱਛਾ।
ਤੇ ਉਹ ਡਰਦੇ ਕੋਲ ਕਈ ਵਾਰੀ ਵੀ ਬੈਂਕ ਨਹੀਂ ਸੀ ਹੁੰਦੇ, ਪੁੱਟ ਦਿੰਦੇ ਹੁੰਦੇ ਫੜ ਕੇ।
ਅੱਛਾ, ਮਤਲਬ ਕਾਫੀ ਉਹਨਾਂ ਦਾ ਮਤਲਬ ਇੱਕ ਪ੍ਰਭਾਵ ਸੀ ਹਨਾ ਪਰਿਵਾਰ ਤੇ।
ਦੇਖੋ ਵੀ ਟਾਈਮ ਦੇਖੇ ਆ ਵੀ ਜਿਹੜੀ ਲੜਾਈ ਉਹਨਾਂ ਨੇ ਲੜੀ ਹੈ, ਉਹ ਫਿਰ ਉਹ ਕਈ ਵਾਰੀ ਜਾਂ ਰੇਡੀਓ ਉਹ ਰੇਡੀਓ ਜ਼ਰੂਰ ਸੁਣਦੇ, ਰੇਡੀਓ ਨਹੀਂ ਛੱਡਦੇ ਹੁੰਦੇ।
ਜੀ ਕਿਆ ਬਾਤ ਹੈ। ਰੇਡੀਓ ਦਾ ਤੇ ਭਾਜੀ ਪਹਿਲਾਂ ਇਹਨਾਂ ਕਰੇਜ ਹੀ ਬੜਾ ਹੁੰਦਾ ਸੀ, ਰੇਡੀਓ ਸੁਣਦੇ ਸੀ ਬਜ਼ੁਰਗ ਸਾਰੇ ਲਗਭਗ, ਟੈਲੀਵਿਜ਼ਨਾਂ ਦਾ ਉਦੋਂ ਜ਼ਮਾਨਾ ਨਹੀਂ ਸੀ ਨਾ।
ਰੇਡੀਓ ਤੇ ਖਰੇ ਖਰਾਕ ਹੁੰਦੀ ਸੀ ਨਾ ਇਹਨਾਂ ਬਜ਼ੁਰਗਾਂ ਦੀ ਵੀ, ਰੇਡੀਓ ਬਿਨਾਂ ਤੇ ਇੱਕ ਮਿੰਟ ਨਹੀਂ ਸੀ ਕੱਢਦੇ ਹੈਗੇ।
ਹਾਂ, ਜਿੱਦਾਂ ਹੁਣ ਆਪਾਂ ਟੈਲੀਫੋਨ ਤੋਂ ਮੋਬਾਈਲ ਤੋਂ ਇੱਕ ਮਿੰਟ ਨਹੀਂ ਬਚਦੇ, ਏਦਾਂ ਉਹਨਾਂ ਦਾ ਉਹ ਸਮਝ ਲਓ ਮੋਬਾਈਲ ਵਾਲਾ ਹਿਸਾਬ ਵੀ ਸੀਗਾ ਵੀ ਨਾਲ ਨਾਲ ਹੀ ਰੱਖਦੇ ਸੀ।
ਬਿਲਕੁਲ ਜੀ, ਜਿੱਥੇ ਵੀ ਜਾਣਾ ਈਵਨ ਕਿ ਜਦੋਂ ਨਹਾਉਣਾ ਸਨਾਨ ਕਰਨਾ ਉਹਦੇ ਪਹਿਲੇ ਬਾਥਰੂਮ ਤੋਂ ਹੋਰ ਉਹਦੇ ਉੱਤੇ ਰੱਖ ਲੈਂਦੇ ਸੀ ਕੰਧ ਤੇ।
ਕਿਆ ਬਾਤ ਹੈ, ਕਿਆ ਬਾਤ ਹੈ। ਚਲੋ,
ਜੇ ਉਹ ਨੀ ਹੈਗੇ ਤੇ ਪਰਿਵਾਰ ਦਾ ਕੋਈ ਮੈਂਬਰ ਆਏ ਤੇ ਆ ਕੇ ਆਪਣਾ ਜਿਹੜਾ ਵੀ ਸਮਾਨ ਜੋ ਵੀ ਮਿਲਦਾ ਉਹਨਾਂ ਨੂੰ ਲਵੋ ਆ ਕੇ, ਦਿੱਲੀ ਤੋਂ ਚੰਡੀਗੜ੍ਹ ਤੋਂ ਜਾਂ ਹੋਰ ਸਾਥ ਤੋਂ ਉਹਨਾਂ ਨੂੰ ਬੁਲਾਉਂਦੇ ਹੁੰਦੇ ਸੀਗੇ, ਪਰ ਉਹ ਗਏ ਨੀ ਕਦੀ ਵੀ ਇਹ ਸਮਾਨ ਲੈਣ ਵਾਸਤੇ, ਕਦੀ ਨੀ ਗਏ।
ਜਿਹੜੇ ਬੰਦੇ ਦੇ ਅੰਦਰ ਸਚਾਈ ਆ ਉਹਨੂੰ ਕਿਸੇ ਚੀਜ਼ ਦਾ ਲੋਭ ਲਾਲਚ ਨਹੀਂ, ਤੇ ਜਿਹਨੂੰ ਲੋਭ ਲਾਲਚ ਆ ਤੇ ਉਹ ਸੇਵਾ ਦੇਸ਼ ਦੀ ਕਰ ਵੀ ਨਹੀਂ ਸਕਦਾ।
ਬਿਲਕੁਲ ਬਿਲਕੁਲ, ਜਿੱਦਾਂ ਦੇਖੋ ਔਫਰਾਂ ਹੁੰਦੀਆਂ ਸੀ ਕਿੱਡੀ ਕਿੱਡੀ ਵੱਡੀਆਂ, ਬਹੁਤ ਔਫਰਾਂ ਹੋਈਆਂ ਉਹਨਾਂ ਨੂੰ, ਪਰ ਉਹ ਨਹੀਂ। ਬਿਲਕੁਲ ਹੀ ਨਾ ਪਤਾ ਵੀ ਨਹੀਂ ਜੀ ਹੋਊ
ਕੋਈ।
ਅਗਰ ਜੇ ਗਾਂਧੀ ਨੂੰ ਲਾਈਟ ਕੀਤੀ ਕਰਦੇ ਵੀ ਨਾ ਵੀ ਲੈ ਦਿੰਦਾ ਇਹਨਾਂ ਤੋਂ, ਬਹੁਤ ਪਿੱਛੇ ਕੱਟ ਜਾਂਦੇ ਜੀ। ਉਹਦਾ ਨਾਮ ਛੱਡੇ ਦਿਲ।
ਬਾਕੀ ਫਿਰ ਦੇਖੋ ਜਿਹੜੇ ਚੀਜ਼ ਬੰਦਾ ਜਿਹਨਾਂ ਦੇ ਦੌਰ ਦੀ ਗੱਲ ਆ ਉਹ ਤੇ ਜਿਆਦਾ ਸੀਰੀਅਸਲੀ ਜਾਣਦੇ ਹੋਣਗੇ ਜਿਹੜੇ ਇਨਵੋਲਵ ਹੁੰਦੇ ਨੇ ਉਹਨਾਂ ਚੀਜ਼ਾਂ ਦੇ ਵਿੱਚ।
ਬਿਲਕੁਲ ਬਿਲਕੁਲ, ਜਿਨ੍ਹਾਂ ਨੇ ਆਪ ਹੰਡਾਈ ਹੁੰਦੀ ਉਹਨਾਂ ਨੂੰ ਜਿਆਦਾ ਪਤਾ ਹੁੰਦਾ
ਜੀ। ਚਲੋ, ਤੇ ਅੱਜ ਬਹੁਤ ਭਾਜੀ ਬਹੁਤ ਚੰਗਾ ਲੱਗਾ ਕਿ ਸਾਨੂੰ ਬੜਾ ਮਾਣ ਹੋਇਆ ਬਲਵਿੰਦਰ ਭਾਜੀ, ਤੁਸੀਂ ਮਤਲਬ ਯਾਦਾਂ ਸਾਂਝੀਆਂ ਕੀਤੀਆਂ। ਇੱਕ ਤੁਹਾਨੂੰ ਤਾਂ ਹੋਣਾ ਹੀ ਹੋਣਾ, ਸਾਨੂੰ ਇੱਕ ਪ੍ਰਾਊਡ ਜਿਹਾ ਹੋ ਰਿਹਾ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਕਰ ਰਹੇ ਹੋ ਤੇ ਸਾਡੇ ਮੂਹਰੇ ਤਸਵੀਰ ਆ ਰਹੀ ਆ।
ਹਾਂਜੀ ਬਿਲਕੁਲ, ਬਹੁਤ ਗੱਲਾਂ ਹੁਣ ਤੇ ਭੁੱਲ ਕਈ ਭੁੱਲ ਵੀ ਗਈਆਂ ਨੇ ਨਾ, ਬਹੁਤ ਸੁਣਾਉਂਦੇ ਹੁੰਦੇ ਸੀ ਬਾਬੀ ਜੀ ਮੇਰੀ ਵਾਰੀ ਕਹਿੰਦੇ ਹੁੰਦੇ ਸੀ ਤੁਸੀਂ ਦੇਖ ਕੇ ਸੱਤ ਅੱਠ ਸਾਲ ਤੁਹਾਨੂੰ ਪਤਾ ਹੀ ਲੱਗਾ ਵੀ ਚੁੰਦੇ ਨੇ ਕਿ ਮੁਰੇ ਉੱਠੇ ਨੇ।
ਅੱਛਾ,
ਤੇ ਅਸੀਂ ਉਹ ਤਾਂ ਫਿਰ ਜਦੋਂ ਕਹਿੰਦੇ ਜੇਲ੍ਹ ਤੋੜ ਕੇ ਭੱਜੇ ਘਰ ਆਏ ਫਿਰ ਉਹਨੂੰ ਪਤਾ ਲੱਗਾ ਵੀ ਹਾਂ ਹੈਗੇ ਨੇ।
ਹਾਂ, ਮਤਲਬ ਉਦੋਂ ਪਤਾ ਨੀ ਸੀ ਨਾ ਵੀ, ਐ ਨੀ ਨਾ ਪਤਾ ਹੁੰਦਾ ਨਾ ਉਦੋਂ ਮੁੜਨਾ ਕਿ ਨਹੀਂ ਮੁੜਨਾ।
ਇੱਥੇ ਇਹੀ ਕਹਿ ਆਉਂਦੀਆਂ ਸੀ ਵੀ ਤਲਾਸ਼ ਜਾ, ਗੋਰੇ ਪਤਾ ਵੀ ਨੀ ਸੀ ਲੱਗਣ ਦਿੰਦੇ ਕਿਹੜੀ ਜੇਲ੍ਹ ਚ ਰੱਖਦੇ ਆ।
ਹਾਂ ਜੀ, ਤੇ ਅੱਜ ਤੇ ਬਲਵਿੰਦਰ ਭਾਜੀ ਅੱਜ ਗੀਤ ਕਿਹੜਾ ਫਿਰ ਸੁਣਨਾ ਚਾਹੁੰਦੇ ਹੋ ਤੇ ਇਸ ਖਾਸ ਦਿਨ ਦੇ ਉੱਤੇ?
ਗੀਤ ਇੱਕ ਹੈਗਾ ਨਾ ਜੀ, ਉਹ ਹਰ ਕਰਮ ਆਪਣਾ ਕਰੀਏ ਐ ਵਤਨ ਤੇਰੇ ਲਈ।
ਜੀ 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 ਜੀ, ਬਹੁਤ ਸ਼ੁਕਰੀਆ ਜੀ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਰੇਡੀਓ ਭਾਜੀ ਕਿੱਦਾਂ, ਅਕਸਰ ਹੀ ਸੁਣਦੇ ਰਹਿੰਦੇ ਹੋ ਕਿ ਜਾਂ ਸਮਾਂ ਕੱਢ ਕੇ ਵਿੱਚੋਂ ਸੁਣਨੇ ਹੋ ਫਿਰ?
ਸੁਣਦੇ ਰਹੀ ਦਾ ਗੱਡੀ ਚਲਾਈ ਦੀ ਰੇਡੀਓ ਦਾ ਕੋਲ ਇੱਕ ਦਿਨ ਪਹਿਲਾਂ ਕੀਤੀ ਸੀ ਮੈਂ, ਇੱਕ ਦਿਨ ਅੱਜ ਕੀਤੀ ਹੈ।
ਉਦੋਂ ਤੁਸੀਂ ਜ਼ਿਕਰ ਨੀ ਕੀਤਾ, ਚਲੋ ਅੱਜ ਆਪਣਾ ਜ਼ਿਕਰ ਹੋਇਆ, ਬੜਾ ਚੰਗਾ ਲੱਗਾ, ਬੜਾ ਸਾਨੂੰ ਵਧੀਆ ਮਹਿਸੂਸ ਹੋਇਆ ਹੈ ਨਾ ਤੁਹਾਡੀ ਨਾਲ।
ਵਾਕਿਆ
ਸਹੀ ਗੱਲ,
ਬਹੁਤ ਸਾਰੇ ਬੰਦੇ ਆਪਣੇ ਜਿਲ੍ਹਾ ਮੰਨਦੇ ਆ ਵੀ ਆਜ਼ਾਦੀ ਨਹੀਂ ਮਿਲੀ, ਇਹੀ ਆਜ਼ਾਦੀ ਹੁੰਦੀ ਆ ਜੀ ਬੋਲਣ ਦੀ, ਫਰੀਡਮ ਦੀ।
ਵਾਕਿਆ ਬਹੁਤ ਬਹੁਤ ਚੀਜ਼ਾਂ ਹੈਗੀਆਂ ਨੇ, ਉਹ ਤਾਂ ਗੱਲ ਤੁਹਾਡੀ ਸਹੀ ਹੈ। ਜਦੋਂ ਜਿਵੇਂ ਤੁਹਾਡੇ ਦਾਦਾ ਜੀ ਗੱਲ ਦੱਸਦੇ ਨੇ ਕਿ ਗੁਲਾਮੀ ਤੋਂ ਬਾਅਦ ਉਹਨਾਂ ਨੇ ਆਜ਼ਾਦੀ ਦੇਖੀ, ਉਹਨਾਂ ਨੂੰ ਪਤਾ ਹੋਊਗਾ ਕਿ ਡਿਫਰੈਂਸ ਕਿੰਨਾ ਵੱਡਾ ਆਇਆ। ਆਪਾਂ ਨੂੰ ਤਾਂ ਲੱਗਦਾ ਸ਼ਾਇਦ ਪਹਿਲਾਂ ਵੀ ਏਦਾਂ ਦਾ ਹੀ ਹੋਣਾ ਮਾਹੌਲ, ਬੜਾ ਕੁਝ ਆਪਾਂ ਸੋਚਦੇ ਹਾਂ।
ਹਾਂਜੀ ਹਾਂਜੀ ਜੀ, ਉਹ ਤਾਂ ਪਤਾ ਵੀ ਕਿੰਨੇ ਕਿੰਨੇ ਦਿਨ ਰਹਿੰਦੇ ਲੁਕਦੇ ਰਹਿੰਦੇ ਸੀਗੇ ਗੋਰਿਆਂ ਤੋਂ, ਕਿਉਂਕਿ ਗੋਰੇ ਵੀ ਕਹਿੰਦੇ ਵੀ ਸਾਡਾ ਜਿਹੜਾ ਸੁਭਾਸ਼ ਚੰਦਰ ਬੋਸ ਵਾਲੀ ਸਾਈਡ ਉਹਨਾਂ ਨੂੰ ਗੋਲੀ ਮਾਰ ਦਿੰਦੇ ਹੁੰਦੇ ਸੀ।
ਕਿਉਂਕਿ ਥੋੜੇ ਗਰਮ ਦਲੀਏ ਸੀ ਤੇ ਉਹ ਬਾਲਾ ਸੋਚ ਵਿਚਾਰ ਕੇ ਨੀ, ਉਹਨਾਂ ਦਾ ਵੀ ਕੰਮ ਇਹੀ ਸੀ ਕਿ ਤਤੇ ਹੋ ਕੇ ਕੰਮ ਕਰਵਾਉਣਾ ਪਈ ਚਾਹੀਦਾ,
ਉਹਨਾਂ ਨੂੰ ਕਿੱਥੇ ਪਕੜ ਕੇ ਉੱਥੇ ਫੜ ਲਿਆ ਬਸ।
ਹਾਂ
ਜੀ, ਧਿਆਨ ਨਹੀਂ ਦੇਣਾ।
ਸਹੀ ਗੱਲ ਹੈ ਜੀ, ਚਲੋ ਬਹੁਤ ਚੰਗਾ ਲੱਗਾ ਜੀ, ਬਹੁਤ ਚੰਗਾ ਲੱਗਾ ਬਲਵਿੰਦਰ ਭਾਜੀ ਤੁਸੀਂ ਹਾਂ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਤੇ ਇਹ ਸਨ ਬਲਵਿੰਦਰ ਭਾਜੀ, ਸਾਨੂੰ USA ਤੋਂ ਬੜਾ ਮਾਣ ਹੋਇਆ, ਬੜੀ ਚੰਗਾ ਲੱਗਾ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਦਾ ਪਰਿਵਾਰ ਜਿਹੜਾ ਹਿੱਸਾ ਪਾਇਆ ਉਹਨਾਂ ਨੇ। ਲਓ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਚੱਲ ਰਹੀ ਸੀ, ਗੈਰੀ ਭਾਜੀ ਵੀ ਇਸ ਵੇਲੇ ਸੈਰਾਂ ਕਰਦੇ ਪਏ ਨੇ, ਸਾਨੂੰ ਪਿਆਰੀਆਂ ਪਿਆਰੀਆਂ ਤਸਵੀਰਾਂ ਭੇਜ ਰਹੇ ਨੇ, ਫੋਟੋਆਂ ਭੇਜ ਰਹੇ ਨੇ, ਵੀਡੀਓ ਭੇਜ ਰਹੇ ਨੇ। ਭਾਜੀ ਸਾਡਾ ਦਿਲ ਜਿਹਾ ਐਂ ਕਰਦਾ ਕਿ ਅਸੀਂ ਵੀ ਤੁਹਾਡੇ ਨਾਲ ਹੀ ਤੁਰੇ ਫਿਰਦੇ ਹੁੰਦੇ, ਅਸੀਂ ਵੀ ਵੇਖ ਲੈਂਦੇ ਆਸਟ੍ਰੇਲੀਆ ਹੈ, ਪਰ ਤੁਹਾਡੀਆਂ ਅੱਖਾਂ ਦੇ ਨਾਲ ਹੀ ਅਸੀਂ ਦਰਸ਼ਨ ਕਰ ਲੈਂਦੇ ਆਸਟ੍ਰੇਲੀਆ ਦੇ। ਬਹੁਤ ਭਾਜੀ ਵਧੀਆ ਗਰਾਊਂਡ ਆ, ਖੁੱਲ੍ਹਾ ਡੁੱਲਾ ਮਾਹੌਲ ਆ, ਤੇ ਇਹਨਾਂ ਦਿਨਾਂ ਦੇ ਵਿੱਚ ਵੈਸੇ ਮੈਨੂੰ ਲੱਗਦਾ ਵੈਸੇ ਵੀ ਲੋਕ ਘੱਟ ਹੀ ਆਉਂਦੇ ਨੇ, ਲੱਗ ਨਹੀਂ ਰਿਹਾ ਕੋਈ ਆਲੇ ਦੁਆਲੇ ਕੋਈ ਬੰਦਾ ਹੈਗਾ, ਤੁਸੀਂ ਇਕੱਲੇ ਹੀ ਆਨੰਦ ਲੈ ਰਹੇ ਹਾਂ ਸੈਰ ਦਾ। ਤੇ ਗੀਤ ਉਹਨਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਫਿਲਮ ਦਾ ਗੀਤ ਲਾ ਦਿਓ ਜੀ, ਚੱਲ ਦਿਲਾ ਖੇਡ ਇਸ਼ਕ ਦੀ ਬਾਜੀ। ਹਾਂ ਹਾਂ ਹਾਂ, ਗੀਤ ਬੜਾ ਕਮਾਲ ਦਾ, ਜੇ ਤੂੰ ਆਸ਼ਕ ਬਣਿਆ ਹੈ ਚੱਲ ਦਿਲਾ ਖੇਡ ਇਸ਼ਕ ਦੀ ਬਾਜੀ, ਕਿਆ ਬਾਤ ਹੈ ਜੀ। ਬਹੁਤ ਹੀ ਪਿਆਰੀ ਗਰਾਊਂਡ ਦੇ ਵਿੱਚੋਂ ਦੀ ਭਾਜੀ ਉਹ ਲੰਘ ਰਹੇ ਨੇ ਤੇ ਹਰਿਆਲੀ ਆ, ਤਿੰਨ ਰੰਗ ਮੈਨੂੰ ਦੇਖਣ ਨੂੰ ਮਿਲੇ ਨੇ, ਬਲੈਕ, ਹਰਾ ਤੇ ਅਸਮਾਨੀ। ਭਾਜੀ ਤਿੰਨ ਰੰਗ ਤੁਸੀਂ ਕਰ ਦਿੱਤੇ ਇਕੱਠੇ, ਬਹੁਤ ਚੰਗੀ ਗੱਲ ਹੈ ਜੀ, ਬਹੁਤ ਸ਼ੁਕਰੀਆ। ਤਾਂ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੀ। ਲਓ ਜੀ ਅਗਲਾ ਗੀਤ ਆਪਾਂ ਜਿਹੜਾ ਤੁਹਾਨੂੰ ਸੁਣਾਵਾਂਗੇ, ਜ਼ਿੰਦਗੀ ਕੀ ਨਾ ਟੂਟੇ ਲੜੀ, ਇਹ ਗੀਤ ਪਹਿਲਾਂ ਆਪਾਂ ਸੁਣਦੇ ਹਾਂ ਤੇ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹਾਂ ਜੀ।
ਕੀ ਨਾ ਟੂਟੇ ਲੜੀ, ਜ਼ਿੰਦਗੀ ਕੀ ਨਾ ਟੂਟੇ ਲੜੀ, ਪਿਆਰ ਕਰ ਲੇ ਘੜੀ ਦੋ ਘੜੀ, ਜ਼ਿੰਦਗੀ ਕੀ ਨਾ ਟੂਟੇ ਲੜੀ, ਪਿਆਰ ਕਰ ਲੇ ਘੜੀ ਦੋ ਘੜੀ, ਉਹ ਲੰਬੀ ਲੰਬੀ ਉਮਰਿਆ ਕਰ ਲੈ ਘੜੀ ਦੋ ਘੜੀ। जैसी कोई कहानी न हो, आंसू है खुशी की लड़ी,
प्यार कर ले हो प्यार कर ले घड़ी दो घड़ी,
हो जिंदगी की ना टूटे लड़ी,
प्यार कर ले किसको पड़ी, प्यार कर ले हो प्यार कर ले घड़ी दो घड़ी,
हो जिंदगी टूटे लड़ी,
प्यार कर ले घड़ी दो
ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਇਸ ਵੇਲੇ। ਮੈਨੂੰ ਉਮੀਦ ਹੈ ਕਿ 200 ਤਾਂ ਦੀ ਪਸੰਦ ਸੀ ਇਹ ਕ੍ਰਾਂਤੀ ਫਿਲਮ ਦੇ ਵਿੱਚ ਲਿਆ ਗਿਆ ਗੀਤ। ਲਤਾ ਮੰਗੇਸ਼ਕਰ ਤੇ ਨਿਤਿਨ ਮੁਕੇਸ਼ ਦੀਆਂ ਆਵਾਜ਼ਾਂ ਸਨ। ਲਓ ਜੀ ਅਗਲੇ ਸਰੋਤੇ ਪ੍ਰੋਗਰਾਮ ਚ ਸ਼ਾਮਲ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਨਗਿੰਦਰ ਭਾਜੀ। ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਨਗਿੰਦਰ ਭਾਜੀ, ਕਿੱਦਾਂ ਸਿਹਤਾਂ ਠੀਕ ਨੇ ਜੀ? ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਡੇ ਸਾਰਿਆਂ ਵੱਲੋਂ। ਤੇ ਨਗਿੰਦਰ ਭਾਜੀ, ਅੱਜ ਜਨਮ ਮਾਫ਼ ਕਰਨਾ, ਅੱਜ ਆਜ਼ਾਦੀ ਦੇ ਦਿਹਾੜੇ ਨੂੰ ਕਿਵੇਂ ਦੇਖਦੇ ਹੋ, ਕਿਵੇਂ ਮਨਾ ਰਹੇ ਹੋ ਫਿਰ?
ਮੇਰਾ ਰੰਗ ਦੇ ਬਸੰਤੀ ਚੋਲਾ
ਜੀ
ਨਹੀਂ ਸਰਪੰਚ ਨੀ ਜੀ ਆਇਆ ਸਰਪੰਚ ਹੋਰ ਹੀ ਚਲੇ ਗਏ ਨੇ ਜਾਂਦਿਆਂ ਨੂੰ ਕਿਹੜਾ ਮੋੜ ਸਕਦਾ ਨਗਿੰਦਰ ਭਾਜੀ ਆਪਣੇ ਚ ਕਿੱਥੇ ਪਾਵਰ ਆ ਜੀ
ਪਾਵਰ ਹੈ ਪਾਵਰ ਹੈ
ਜੀ
ਅਗਰ ਤੁਸੀਂ ਪਿਆਰ ਦੇ ਵਿੱਚ ਬੰਦ ਪਾਈ ਹੈ
ਜੀ
ਜਿਹੜੀਆਂ
ਇਹ ਗੱਲ ਤੁਹਾਡੀ ਸਹੀ ਆ ਯਾਨੀ ਖੰਡ ਚਾਹੀਦੀ ਆ ਹਾਂਜੀ ਜੀ ਇਹ ਤਾਂ ਗੱਲ ਤੁਹਾਡੀ ਸਹੀ ਆ ਪਿਆਰ ਮੁਹੱਬਤ ਦੇ ਵਿੱਚ ਬੜੀ ਤਾਕਤ ਆ ਨਗਿੰਦਰ ਭਾਜੀ ਸਹੀ ਗੱਲ ਜੀ 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 ਵਾਕਿਆ ਤੁਹਾਡੀ ਗੱਲ ਸਹੀ ਆ ਜੀ
ਤੇ
ਪਹਿਲਾਂ ਜੀ ਮੈਂ ਪੜ੍ਹ ਰਿਹਾ ਜੀ ਮੈਂ ਪੜ੍ਹ ਰਿਹਾ ਕਹਿੰਦੇ ਕਿ ਸਰਬਤ ਦੇ ਭਲੇ ਦੀ ਗੱਲ ਕੀਤੀ ਹੈ ਸਰਬਤ ਦਾ ਭਲਾ ਕਹਿੰਦੇ ਜੇ ਅਸੀਂ ਰੋਜ਼ਾਨਾ ਗੁਰਦੁਆਰਾ ਸਾਹਿਬ ਜੀ ਤੋਂ ਸੁਣਦੇ ਆਏ ਹਾਂ ਸੁਣਦੇ ਰਹਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਫਿਰ ਅਸੀਂ ਪਤੰਗ ਦੀਆਂ ਡੋਰਾਂ ਖਾਦ ਵਾਲੀਆਂ ਬੋਰੀਆਂ ਦੇ ਧਾਗੇ ਆਦਿ ਅਣਗਹਿਲੀ ਨਾਲ ਗਲੀ ਮੁਹੱਲਿਆਂ ਵਿੱਚ ਸੁੱਟ ਦੇ ਰਹੇ ਹਾਂ ਇਹ ਧਾਗੇ ਪੰਛੀਆਂ ਦੀਆਂ ਲੱਤਾਂ ਚ ਫਸ ਜਾਂਦੇ ਨੇ ਤੇ ਕਈ ਵਾਰ ਪੰਛੀ ਨਿਰਦੋਸ਼ ਵਿਚਾਰੇ ਲੱਤਾਂ ਤੋਂ ਅਪਾਹਜ ਹੋ ਜਾਂਦੇ ਨੇ ਦਾਸ ਨੇ ਇੱਕ ਵੀਡੀਓ ਵੀ ਬਣਾਈ ਸੀ ਲੰਗੜੇ ਪੰਛੀ ਦਾਸ ਦੇਖਦਾ ਹੀ ਰਹਿੰਦਾ ਹੈ ਆਓ ਸਾਰੇ ਮਿਲ ਕੇ ਇਹ ਪਾਪ ਹੁਣ ਰੋਕੀਏ ਜੀ ਤੇ ਕਈ ਵਾਰ ਤਾਂ ਕਈ ਲੱਤਾਂ ਜਾਂ ਹੱਥਾਂ ਚ ਵੀ ਵੱਜਦੇ ਸੁਣਦੇ ਨੇ ਕੋਸ਼ਿਸ਼ ਕਰੀਏ ਆਪਾਂ ਸਾਰੇ ਭੈਣ ਭਰਾ ਮਿਲ ਕੇ ਫਿਰ ਆਖੀਏ ਜੀ ਵਾਹਿਗੁਰੂ ਮਾਫ ਕਰਨਾ ਜੀ ਜੀ ਬਹੁਤ ਬਹੁਤ ਭਾਜੀ ਬਹੁਤ ਚੰਗੀ ਗੱਲ ਆ ਤੁਸੀਂ 15 ਅਗਸਤ ਸੁਤੰਤਰ ਦਿਵਸ ਦੀਆਂ ਰੱਬ ਵਰਗੇ ਸਰੋਤਿਆਂ ਦੇ ਹਰਮਨ ਸਟੂਡੀਓ ਦੀ ਪੂਰੀ ਟੀਮ ਨੂੰ 2 ਕਰੋੜ ਵਧਾਈਆਂ ਭੇਜ ਰਹੇ ਹਾਂ ਜੀ ਸਭ ਹੱਸਦੇ ਰਹੋ ਵੱਸਦੇ ਰਹੋ ਨਗਿੰਦਰ ਭਾਜੀ ਬਹੁਤ ਸੋਹਣੀ ਤੁਸੀਂ ਡਿਸਕਸ਼ਨ ਕੀਤੀ ਆ ਕਿ ਪੰਛੀ ਜਿਹੜੇ ਆ ਜਿਹੜੇ ਵਿਚਾਰੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਬੇਕਸੂਰੇ ਪੰਛੀ ਸਾਡੀਆਂ ਆਦਤਾਂ ਦਾ ਕਰਕੇ ਸਾਡੀਆਂ ਗਲਤ ਹਰਕਤਾਂ ਦਾ ਕਰਕੇ ਉਹ ਜਾਨ ਤੋਂ ਹੱਥ ਧੋ ਬਹਿੰਦੇ ਨੇ ਜੀ ਤੇ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇੰਨੀਆਂ ਪਿਆਰੀਆਂ ਗੱਲਾਂ ਸਾਡੇ ਨਾਲ ਜਿਹੜੀਆਂ ਸਾਂਝੀਆਂ ਕਰਨੇ ਹੋ ਤੇ ਕੋਈ ਹੋਰ ਸੰਦੇਸ਼ ਦੇਣਾ ਚਾਹੁੰਦੇ ਹੋ ਆਜ਼ਾਦੀ ਦਿਹਾੜੇ ਤੇ ਜਾਂ ਫਿਰ ਗੀਤ ਸੁਣਾਈਏ ਤੁਹਾਡੀ ਪਸੰਦ ਦਾ ਜੀ ਪੜਿਆ ਜਾਵੇ ਵਾਕਿਆ ਜੀ ਜੀ ਬਹੁਤ ਸ਼ੁਕਰੀਆ ਨਗਿੰਦਰ ਭਾਜੀ ਇੰਨਾ ਪਿਆਰਾ ਮੈਸੇਜ ਸਾਡੇ ਲਈ ਭੇਜਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਨਗਿੰਦਰ ਭਾਜੀ ਅਕਸਰ ਜਿਹੜੀ ਉਹ ਗੱਲ ਨੂੰ ਬੜੀ ਗਹਿਰਾਈ ਦੇ ਵਿੱਚ ਲੈ ਕੇ ਜਾਂਦੇ ਨੇ ਸੋਚਣ ਦੀ ਗੱਲ ਹੁੰਦੀ ਹੈ ਕਿ ਇਹਨਾਂ ਨੂੰ ਆਪਾਂ ਜ਼ਰੂਰ ਲਾਗੂ ਕਰਨਾ ਹੈ ਜੀ ਲਓ ਜੀ ਫਿਰ ਅੱਗੇ ਆਪਣੇ ਅਗਲੇ ਸਰੋਤਿਆਂ ਦੇ ਨਾਲ ਗੱਲਬਾਤ ਦੀਆਂ ਜਿਹੜੀਆਂ ਸਾਂਝਾਂ ਪਾਉਂਦੇ ਆ ਜਸਪ੍ਰੀਤ ਭਾਜੀ ਵੀ ਇਸ ਵੇਲੇ ਸਾਨੂੰ ਸੁਣਨੇ ਪਏ ਨੇ ਕਹਿੰਦੇ ਜੀ ਹਾਂਜੀ ਭਾਜੀ ਤੇ ਜਸਪ੍ਰੀਤ ਭਾਜੀ ਕਹਿੰਦੇ ਨੇ ਹਾਂਜੀ ਭਾਜੀ ਸੁਣ ਤਾਂ ਕਾਫੀ ਲੰਬੇ ਟਾਈਮ ਤੋਂ ਰਹੇ ਹਾਂ ਬਟ ਕਹਿੰਦੇ ਜੀ ਫਸਟ ਟਾਈਮ ਮੈਸੇਜ ਕੀਤਾ ਅੱਛਾ ਪਹਿਲੀ ਵਾਰੀ ਕੀਤਾ ਮੈਨੂੰ ਐਂ ਲੱਗਾ ਸੀ ਮੈਂ ਕਿਹਾ ਸ਼ਾਇਦ ਪਹਿਲਾਂ ਵੀ ਨਿਊਜ਼ੀਲੈਂਡ ਤੋਂ ਆਪਣੇ ਸਰੋਤੇ ਆਉਂਦੇ ਰਹਿੰਦੇ ਨੇ ਮੈਂ ਸੋਚਿਆ ਕਿਤੇ ਤੁਸੀਂ ਕੀਤਾ ਹੋਏ ਤਾਂ ਸਾਨੂੰ ਯਾਦ ਭੁੱਲ ਜਾਵੇ ਕਈ ਵਾਰ ਐਂ ਵੀ ਹੋ ਜਾਂਦਾ ਤੇ ਬਾਕੀ ਕਹਿੰਦੇ ਭਾਜੀ ਸਾਰੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਨੇ ਥੈਂਕ ਯੂ ਭਾਜੀ ਬਹੁਤ ਸ਼ੁਕਰੀਆ ਤੇ ਗੱਲਾਂ ਬਹੁਤ ਸੋਹਣੀਆਂ ਚੱਲ ਰਹੀਆਂ ਨੇ ਤੇ ਥੈਂਕ ਯੂ ਜੀ ਥੈਂਕ ਯੂ ਗੱਲਾਂ ਆਪਣੇ ਸਰੋਤਿਆਂ ਦੀਆਂ ਜੀ ਉਹਨਾਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਆਪਾਂ ਤੁਹਾਡੇ ਤੱਕ ਰੱਖਦੇ ਨੇ ਬਾਕੀ ਭਾਜੀ ਜੇ ਗੱਲ ਕਰੀਏ ਆਜ਼ਾਦੀ ਦੀ ਤਾਂ ਇਸ ਚੀਜ਼ ਦੀ ਪਤਾ ਕੰਟਰੀ ਤੋਂ ਬਾਹਰ ਆ ਕੇ ਲੱਗਦਾ ਜੀ, ਸਪੈਸ਼ਲੀ ਸਟਰਗਲ ਵਾਲੇ ਟਾਈਮ ਚ ਨੋ ਡਾਊਟ ਇੱਥੇ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਆ ਜਾਂ ਕੁਝ ਹੋਰ ਕੰਟਰੀਜ਼ ਆ, ਸਾਨੂੰ ਇਕੁਅਲ ਰਾਈਟ ਨੇ, ਬਟ ਫਿਰ ਵੀ ਆਪਣੀ ਮਿੱਟੀ ਦੀ ਮੋਹ ਰਹਿੰਦੀ ਹੈ ਜੀ, ਕਹਿੰਦੇ ਜੀ ਹਮੇਸ਼ਾ। ਬਾਕੀ ਤਾਇਆ ਜੀ ਕਦੋਂ ਐਂਟਰ ਕਰ ਰਹੇ ਨੇ ਜੀ ਪ੍ਰੋਗਰਾਮ ਚ? ਭਾਜੀ ਤਾਇਆ ਜੀ ਕੱਲ ਨੂੰ ਆਉਣਗੇ ਪ੍ਰੋਗਰਾਮ ਦੇ ਵਿੱਚ, ਅੱਜ ਸ਼ਾਇਦ ਨਹੀਂ ਆਉਣਗੇ, ਤੇ ਕੱਲ ਤੋਂ, ਕੱਲ ਨੂੰ ਮਾਫੀ ਚਾਹੁੰਦਾ, ਸੋਮਵਾਰ ਤੋਂ ਲਗਾਤਾਰ ਪ੍ਰੋਗਰਾਮ ਚ ਸ਼ਾਮਿਲ ਹੋਇਆ ਕਰਨਗੇ। ਮੇ ਵੀ ਹੁਣ ਨਹੀਂ ਛੁੱਟੀ ਕਰਨਗੇ, ਕੋਈ ਜਿਹੜਾ ਸਮਾਂ ਸੀ ਉਹਨਾਂ ਦਾ ਲੱਗ ਗਿਆ, ਝੋਨੇ ਝਾਨੇ ਜਿਹੜੇ ਕਹਿੰਦੇ ਸੀ ਆਇਆ ਕਰਾਂਗੇ, ਹੁਣ ਸੋਮਵਾਰ ਤੋਂ ਆਪਾਂ ਪੁੱਛਾਂਗੇ ਵੀ ਵਾਕਈ ਇਹ ਗੱਲ ਸੱਚੀ ਹੈ ਕਿ ਨਹੀਂ। ਬਾਕੀ ਗੱਲ ਤੁਹਾਡੀ ਸਹੀ ਹੈ ਭਾਜੀ, ਦੂਰ ਜਾ ਕੇ ਬੰਦੇ ਨੂੰ ਪਤਾ ਲੱਗਦਾ ਕਿ ਆਪਣੇ ਕੀ ਨੇ, ਆਪਣਿਆਂ ਦਾ ਰਿਸ਼ਤਾ ਕੀ ਆ, ਆਜ਼ਾਦੀ ਕੀ ਆ, ਦੇਸ਼ ਕੀ ਆ, ਮੁਲਕ ਕੀ ਆ, ਮਿੱਟੀ ਕੀ ਆ। ਸਾਨੂੰ ਇੱਥੇ ਰਹਿ ਰਹਿ ਕੇ ਸਾਨੂੰ ਕੀ ਪਤਾ ਲੱਗਣਾ, ਪਤਾ ਤੇ ਬਾਅਦ ਚ ਪਤਾ ਲੱਗਦਾ ਨਾ ਵੀ ਇਹ ਕੀ ਸਮੱਸਿਆਵਾਂ ਕੀ ਹੁੰਦੀਆਂ ਨੇ ਇਹਦੀਆਂ, ਆਹ ਕੀ ਸਮੱਸਿਆਵਾਂ। ਬੰਦੇ ਨੂੰ ਗੁਲਾਮੀ ਚ ਕੁਝ ਨੀ ਪਤਾ ਲੱਗਦਾ, ਆਜ਼ਾਦੀ ਦੀਆਂ ਕੀ ਵਿਸ਼ੇਸ਼ਤਾਵਾਂ ਨੇ, ਯਾਦ ਹੋ ਕੇ ਹੀ ਪਤਾ ਲੱਗਦਾ ਕਿ ਯਾਰ ਸਾਨੂੰ ਹੱਕ ਕਿੰਨੇ ਮਿਲੇ ਨੇ, ਕਿਹੜੀਆਂ ਚੀਜ਼ਾਂ ਦੀ ਕਮੀ ਆ, ਕੀ ਆ। ਜਾਂ ਬਹੁਤ ਹੀ ਵਾਰ ਆਪਾਂ ਇਹ ਕਹਿ ਕੇ ਜ਼ਿਆਦਾ ਪਾਸੇ ਹੋ ਜਾਂਦੇ ਹਾਂ ਕਿ ਕਾਲਿਆਂ ਦੀ ਆਜ਼ਾਦੀ ਸਾਨੂੰ ਮਿਲ ਗਈ ਆ, ਗੁਲਾਮੀ ਮਿਲ ਗਈ ਆ, ਪਰ ਨਹੀਂ, ਬਹੁਤ ਕੁਝ ਅਸੀਂ ਆਜ਼ਾਦ ਹਾਂ, ਬਹੁਤ ਹੱਦ ਤੱਕ ਅਸੀਂ ਆਜ਼ਾਦ ਹੈਗੇ ਹਾਂ। ਜੇ ਕਿਤੇ ਗੁਲਾਮੀ ਲੱਗਦੀ ਹੈ, ਗੁਲਾਮੀ ਨਹੀਂ, ਹਾਂ ਨਾ ਸਮਝੀ ਹੋ ਸਕਦੀ ਆ, ਸਾਡੇ ਹਾਕਮਾਂ ਦੀ ਕਮਜ਼ੋਰੀ ਹੋ ਸਕਦੀ ਆ, ਜਾਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਕਮੀ ਆ ਸਕਦੀ ਹੈ, ਲੇਜ਼ੀਨੈਸ ਆ ਸਕਦੀ ਆ, ਪਰ ਇਹਨੂੰ ਆਪਾਂ ਗੁਲਾਮੀ ਨਹੀਂ ਕਹਿ ਸਕਦੇ। ਮਤਲਬ ਗੁਲਾਮ ਅੱਜ ਕੱਲ੍ਹ ਕਿਹੜਾ ਭਾਜੀ, ਤੁਸੀਂ ਦੱਸੋ ਕਿਹੜਾ ਇੱਥੇ ਗੁਲਾਮ ਆ? ਕੋਈ ਮੈਨੂੰ ਪੰਜਾਬੀ ਖੜਾ ਹੱਥ ਖੜਾ ਕਰਕੇ ਦੱਸ ਦੇ ਵੀ ਭਾਜੀ ਮੈਂ ਗੁਲਾਮ ਆ, ਤੇ ਮੈਨੂੰ ਮਤਲਬ ਕੋਈ ਹੱਕ ਨਹੀਂ ਦਿੱਤਾ ਗਿਆ ਬੋਲਣ ਦਾ। ਹਾਂ ਕੁਝ ਚੀਜ਼ਾਂ ਹੁੰਦੀਆਂ ਨੇ, ਜਿਵੇਂ ਪਾਣੀਆਂ ਦੇ ਮਸਲੇ ਤੇ ਅਕਸਰ ਕਿਹਾ ਜਾਂਦਾ ਕਿ ਜਿਹੜਾ ਲਾ ਸਾਨੂੰ ਕਹਿੰਦਾ ਕਿ ਸਾਡੇ ਪਾਣੀ ਆ ਤੇ ਉਹਦਾ ਸਾਨੂੰ ਮੁੱਲ ਮਿਲਣਾ ਚਾਹੀਦਾ। ਇਸ ਤਰੀਕੇ ਦੀਆਂ ਜਿਹੜੀਆਂ ਜੰਗੀ ਪੱਧਰ ਤੇ ਗੱਲਾਂ ਜਾਰੀ ਨੇ, ਉਹਨਾਂ ਦੇ ਜਿਹੜੇ ਬਾਰੇ ਚਰਚਾ ਜਿਹੜੀ ਚੱਲਦੀ ਰਹਿੰਦੀ ਆ, ਪਾਣੀਆਂ ਦੇ ਹੱਕਾਂ ਦੀ ਬਾਰੇ ਗੱਲ ਚੱਲਦੀ ਰਹਿੰਦੀ ਹੈ, ਜੋ ਯੂਨੀਵਰਸਲ ਲਾ ਵੀ ਇਹ ਗੱਲ ਕਹਿੰਦਾ ਵੱਖ ਵੱਖ ਮੁਲਕਾਂ ਦਾ ਕਿ ਜਿਸ ਜਿਹੜੇ ਰਾਜ ਦਾ ਪਾਣੀ ਹੁੰਦਾ ਉਹਦਾ ਹੱਕ ਉਹਦੇ ਤੇ ਹੁੰਦਾ, ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਪਾਣੀ ਦੇ ਸਕਦਾ ਜਾਂ ਵੇਚ ਸਕਦਾ ਜਾਂ, ਉਹਦੇ ਲਈ ਤੇ ਠੀਕ ਆ ਉਹ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਪਰ ਬੇਸਿਕਲੀ ਇਹ ਤਾਂ ਹੋ ਗਈ ਨਾ ਸਮਝੀ, ਮੈਂ ਦੱਸਿਆ ਕਿ ਨਾਮ ਸਮਝੀ ਹੋ ਸਕਦੀ ਹੈ ਜਾਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਕੋਈ ਕਮੀ ਆ ਸਕਦੀ ਹੈ, ਪਰ ਜੇ ਆਪਾਂ ਕਹੀਏ ਕਿ ਆਪਾਂ ਗੁਲਾਮ ਹੋਏ ਹਾਂ ਤੇ ਗੁਲਾਮ ਤੇ ਨਹੀਂ ਕੋਈ ਅੱਜ ਦੇ ਸਮੇਂ ਚ, ਮੈਨੂੰ ਲੱਗਦਾ ਤੇ ਵੈਸੇ ਪੰਜਾਬੀ ਤੇ ਵੈਸੇ ਨਹੀਂ ਗੁਲਾਮੀ ਸਹਿੰਦੇ, ਉਹ ਆਪਣੇ ਮਾਂ ਪਿਓ ਕੋਈ ਗੱਲ ਕਹਦੇ ਤੇ ਉਹ ਤਾਂ ਘਰ ਛੱਡ ਕੇ ਚੱਲ ਜਾਂਦੇ ਨੇ, ਤੇ ਵੱਡਿਆਂ ਵੱਡਿਆਂ ਦੀ ਤੇ ਗੱਲ ਕਿਸੇ ਨੇ ਸੁਣੀ ਕੀ ਆ। ਲਓ ਜੀ ਅੱਗੇ ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤੇ ਸ਼ਾਮਿਲ ਕਰਨੇ ਆ ਜੀ। ਸਤਿ ਸ੍ਰੀ ਅਕਾਲ ਭਾਜੀ,
ਸਾਰੀ ਹਰਮਨ ਟੀਮ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਆਜ਼ਾਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,
ਬਹੁਤ ਬਹੁਤ ਮੁਬਾਰਕਾਂ। ਇਹ ਭਾਜੀ ਨਰਿੰਦਰ ਭਾਜੀ ਹੋਰੀ, ਮੈਨੂੰ ਲੱਗਦਾ ਰਠੌਰ ਸਾਹਿਬ ਆ ਗਏ ਨੇ ਪ੍ਰੋਗਰਾਮ ਚ। ਨਗਿੰਦਰ ਭਾਜੀ ਆਏ ਨੇ ਹੁਣ, ਨਰਿੰਦਰ ਭਾਜੀ ਮੈਂ ਕਨਫਿਊਜ਼ ਹੋ ਜਾਂਦਾ ਨੋਵਾਂ ਦੇ ਨਾਮਾਂ ਤੋਂ।
ਹੋਰ ਕੀ ਤੁਸੀਂ ਆਈ ਵਾਰ ਮੇਰੇ ਨਾਮ ਨਾਲ ਵੀ ਨਗਿੰਦਰ ਲਾ ਦਿੰਦੇ
ਹੋ? ਕਈ ਵਾਰ ਲਾ ਜਾਂਦਾ ਭਾਜੀ, ਫਲੋ ਫਲੋ ਚ ਨਿਕਲ ਜਾਂਦੀਆਂ ਗੱਲਾਂ। ਆਜ਼ਾਦੀ ਨੂੰ ਜਾਂ ਆਪਣਾ 47 ਤੋਂ ਬਾਅਦ ਦੇ ਪੰਜਾਬ ਨੂੰ ਜਾਂ ਭਾਰਤ ਨੂੰ ਕੀ ਕੁਝ ਦੇਖ ਰਹੇ ਹੋ, ਤਰੱਕੀ ਜਾਂ ਕੁਝ ਚੀਜ਼ਾਂ ਦੀ ਕਮੀ ਵੀ ਲੱਗ ਰਹੀ ਹੁੰਦੀ ਹੈ, ਕਿਉਂਕਿ ਬਾਹਰ ਜਾ ਕੇ ਬੰਦਾ ਥੋੜਾ ਜਿਹਾ ਜਿਆਦਾ ਸੋਚ ਵਿਚਾਰ ਕਰਦਾ ਨਾ।
ਬਿਲਕੁਲ ਬਿਲਕੁਲ ਸਹੀ ਜੀ ਤੁਹਾਡੀ ਗੱਲ ਆ। ਅਸੀਂ ਅਸਲ ਚ ਜਿਹੜਾ ਸਾਡਾ ਬੈਕਗ੍ਰਾਉਂਡ ਆ, ਮੇਰੇ ਦਾਦਾ ਜੀ ਪਾਕਿਸਤਾਨ ਤੋਂ ਆ।
ਅੱਛਾ।
ਜਦੋਂ ਦਾਦੀ ਦਾਦਾ ਦੋਨੇ ਪਾਕਿਸਤਾਨ ਤੋਂ ਆ, ਤੇ ਅਸੀਂ ਜਦੋਂ ਪੰਜਾਬ ਚੋ ਆਏ ਸੀ, ਦਾਦੀ ਜੀ ਦੀ ਉਮਰ ਹੋਣੀ 7-8 ਸਾਲ ਦੇ, ਦਾਦਾ ਜੀ ਹੋਣੇ 10 ਸਾਲ ਦੇ।
ਅੱਛਾ।
ਤੇ ਮੇਰੇ ਜਿਹੜੇ ਪੜਦਾਦਾ ਜੀ ਸੀ ਉਹ ਤਾਂ ਰਹਿ ਗਈ ਸੀ ਉੱਥੇ ਹੀ ਜੀ, ਨਨਕਾਣਾ ਸਾਹਿਬ ਦੇ ਕੋਲ ਸੀ ਉਹਨਾਂ ਦਾ, ਚੱਕ ਸੈਂਤੀ ਸੀ ਉਹਨਾਂ ਦਾ ਪਿੰਡ ਜਿਹੜਾ ਸੀ।
ਅੱਛਾ।
ਅੱਜ ਕੱਲ ਫੈਸਲਾਬਾਦ, ਉਸ ਟਾਈਮ ਫੈਸਲਾਬਾਦ ਸੀ ਸਾਡੇ ਕੋਲ।
ਹਾਂ, ਫੈਸਲਾਬਾਦ ਦੇ ਬਹੁਤ ਸਾਰੇ ਜਿਹੜੇ ਪੰਜਾਬੀ ਇਧਰ ਵੀ ਆਏ ਆ, ਤੇ ਇਧਰੋਂ ਵੀ ਲੁਧਿਆਣੇ ਜਲੰਧਰ ਵਾਲੇ ਫੈਸਲਾਬਾਦ ਗਏ ਨੇ
ਜੀ। ਜੀ ਸਾਡਾ ਆਪਣੇ ਡਾਇਰੈਕਟਰ ਸਾਹਿਬ ਦੇ ਜਿਹੜੇ ਏਰੀਆ ਹੈਗਾ ਆ, ਕੀ ਨਾਮ ਉਹਦਾ, ਮੀਰਪੁਰ ਜੱਟਾਂ ਤੇ ਉਹ ਨਵੇਂ ਸ਼ਹਿਰ ਦੇ ਕੋਲ ਜਿਹੜਾ ਹੈਗਾ, ਉਹ ਕਾਫੀ ਮਤਲਬ ਸਾਡੇ ਜਿਵੇਂ ਕਹਿ ਲੋ ਰਾਜਪੂਤ ਆ, ਉਹ ਸਾਰੇ ਲੋਕ ਕਾਫੀ ਜਗ੍ਹਾ ਤੇ, ਲੁਧਿਆਣੇ ਵੀ ਹੈਗੇ ਆ ਜੀ, ਹਰੇਕ ਜਗ੍ਹਾ ਤੇ ਆ
ਜੀ।
ਸੋ ਬੇਸਿਕਲੀ ਸਾਨੂੰ ਉਹ ਜਿਹੜੇ ਲੋਕਲ ਲੋਕ ਨੇ ਸਾਨੂੰ ਹਲੇ ਵੀ ਰਿਫਿਊਜੀ ਕਹਿੰਦੇ ਆ ਕਿਉਂਕਿ ਪਾਕਿਸਤਾਨ ਤੋਂ ਜਦੋਂ ਆਏ ਆ ਤਾਂ ਸਾਡੀ ਥੋੜੀ ਜਿਹੜੀ ਬੋਲੀ ਆ ਉਹ ਉਹਨਾਂ ਵਰਗੀ ਆ ਪਾਕਿਸਤਾਨ ਵਰਗੀ।
ਤੇ ਭਾਜੀ ਇਹ ਵੀ ਕਿਹਾ ਗਿਆ ਕਹਿੰਦੇ ਸੀ ਕਿ ਜਦੋਂ ਰਿਫਿਊਜੀ ਜਿਹੜੇ ਆਏ ਸੀਗੇ ਰਿਫਿਊਜੀਆਂ ਦੇ ਨਾਲ ਜਿਹੜੇ ਇੱਥੇ ਲੋਕਲ ਬੰਦੇ ਸੀ ਰਿਸ਼ਤਾ ਨਹੀਂ ਸੀ ਕਰਦੇ ਪਹਿਲਾਂ ਪਹਿਲਾਂ ਇਹ ਗੱਲ ਤਾਂ ਤੁਸੀਂ ਸੁਣਨੇ ਹੁੰਦੇ ਸੀ ਦਾਦਾ ਦਾਦੀ ਹੋਰਾਂ ਤੋਂ ਕੋਈ ਏਦਾਂ ਦੀਆਂ ਗੱਲਾਂ ਹੁੰਦੀਆਂ ਸੀ ਕਿ ਇਹ ਗੱਲਾਂ ਹੀ ਸੁਣੀਆਂ ਨੇ?
ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਦਰੁਸਤ ਆ ਜੀ। ਇਹ ਸਾਡੇ ਮਤਲਬ ਜੋ ਸਾਡੀ ਜਿੱਦਾਂ ਕਹਿ ਲੋ ਕਿ ਅਸੀਂ ਰਾਜਪੂਤ ਆ ਨਾ, ਤੁਸੀਂ ਤਾਂ ਜਿੱਦਾਂ ਜੱਟ ਤੇ ਤੁਸੀਂ ਤਾਂ ਸਾਰੇ ਲੋਕਲ ਬਰਾਦਰੀ ਆ। ਸਾਡੇ ਜਿਹੜੇ ਹੁੰਦਾ ਕਿ ਜਿਹੜੇ ਰਾਜਪੂਤ ਪਾਕਿਸਤਾਨ ਤੋਂ ਆਏ ਆ ਉਹ ਲੋਕਲਾਂ ਦੇ ਰੀਤੀ ਰਿਵਾਜ ਥੋੜੇ ਅਲੱਗ ਹੁੰਦੇ ਆ ਤੇ ਇਸ ਕਰਕੇ ਇਹ ਇਹ ਮਸਲਾ ਹੋਣ ਵੀ ਹੈਗਾ। ਬਟ ਆਲਮੋਸਟ ਜਿਹੜੇ ਸਾਡੇ ਆ ਉਹ ਸਾਰੇ ਪਾਕਿਸਤਾਨ ਤੋਂ ਹੀ ਨੇ। ਅਗਰ ਜੇ ਆਪਾਂ ਕੋਈ ਲੱਭਦੇ ਆ ਨਾ ਕਿ ਸਾਡਾ ਸੇਮ ਫਾਰਨੇਮ ਜਾਂ ਕਾਸਟ ਵਾਲੇ ਬੰਦੇ ਆ ਉਹ ਆਲਮੋਸਟ ਬੰਦੇ ਜਿਹੜੇ ਆ ਪਾਕਿਸਤਾਨ ਤੋਂ ਹੀ ਆਏ ਹੋਏ ਆ ਤੇ ਮਾਈਗ੍ਰੈਂਟ ਹੋਏ ਆ।
ਮਤਲਬ
ਰਹੀ ਗੱਲ ਜ਼ਮੀਨਾਂ ਦੀ ਉਸ ਟਾਈਮ ਸ਼ਾਇਦ ਜਿੱਦਾਂ ਕਿ ਓਨੀਆਂ ਤਾਂ ਨਹੀਂ ਮਿਲੀਆਂ ਪਰ ਮੇਰਾ ਜਿਹੜਾ ਬੈਸਟ ਨੂੰ ਸੀ ਆਪਣੇ ਦਾਦਾ ਦਾਦਾ ਜੀ ਤਾਂ ਮੈਂ ਨਹੀਂ ਦੇਖੇ ਪਰ ਦਾਦੀ ਜੀ ਦੇ ਨਾਲ ਬਹੁਤ ਜ਼ਿਆਦਾ ਸੀ ਮੇਰਾ ਤੇ ਮੈਨੂੰ ਹਮੇਸ਼ਾ ਇਹ ਗੱਲ ਦੀ ਹੁੰਦੀ ਸੀ ਕਿ ਮੈਂ ਉਹਨਾਂ ਤੋਂ ਪੁੱਛਾਂ ਕਿੱਦਾਂ ਦਾ ਤੇ ਜਿਹੜਾ ਸਾਡਾ ਪੁਰਾਣਾ ਘਰ ਸੀ ਜੀ ਪਿੰਡ ਚ ਪਿੰਡ ਅਲੀਪੁਰ ਉਹਦੇ ਵਿੱਚ ਸਾਨੂੰ ਮਿਲਿਆ ਸੀ ਘਰ ਪੁਰਾਣਾ ਜਿਹੜਾ ਮੁਸਲਮਾਨਾਂ ਵਾਲਾ ਮਤਲਬ ਕਹਿ ਲੋ ਕਿ ਜੋ ਉਹਨਾਂ ਦੇ ਘਰ ਸੀ ਉਹ ਸਾਨੂੰ ਦਿੱਤੇ ਗਏ ਸੀ ਛੋਟੀ ਇੱਟਾਂ ਵਾਲਾ ਘਰ।
ਅੱਛਾ ਮਤਲਬ ਉਹ ਜਿਹੜਾ ਇੱਧਰ ਮਿਲਿਆ ਤੁਹਾਨੂੰ?
ਜੀ ਜੋ ਮਿਲਿਆ ਸੀ 47 ਉਸ ਟਾਈਮ ਦਾ ਮਤਲਬ 48 ਜਾਂ 50 ਦੇ ਅਰਾਊਂਡ ਤੇ ਉਹ ਘਰ ਤੋਂ ਬਾਅਦ ਅਸੀਂ ਤਾਂ ਖੇਤਾਂ ਦੇ ਘਰ ਪਾ ਲਿਆ ਸੀ। ਬਟ ਆ ਪਿਛਲੇ ਮੇਰੇ ਖਿਆਲ 2010 ਚ ਪਾਕਿਸਤਾਨ ਤੋਂ ਇੱਕ ਆਏ ਸੀ ਮਤਲਬ ਵਿਜ਼ਿਟਰ ਆਏ ਸੀ ਤੇ ਉਹ ਫਿਰ ਸਾਡੇ ਪੁਰਾਣੇ ਘਰ ਨੂੰ ਦੇਖ ਕੇ ਗਏ ਸੀ।
ਅੱਛਾ ਤੁਹਾਡਾ ਘਰ ਹਲੇ ਵੀ ਹੈਗਾ ਸੀ ਉਹ ਜਿਹੜਾ ਉਹ ਸਮੇਂ ਦਾ 47 ਵਾਲੇ ਟਾਈਮ ਦਾ?
47 ਵਾਲਾ ਜਿਹੜਾ ਸਾਡਾ ਇੱਧਰਲਾ ਘਰ ਸੀ ਨਾ ਜਿਹੜਾ ਸਾਨੂੰ ਡਿਵਾਈਡੇਸ਼ਨ ਤੋਂ ਬਾਅਦ ਮਿਲਿਆ ਸੀ
ਜੀ ਜੀ
ਉਹ ਘਰ ਦੇ ਬਸਿੰਦੇ ਜਿਹੜੇ ਪਾਕਿਸਤਾਨ ਚਲੇ ਗਏ ਸੀ ਉਹ ਪਾਕਿਸਤਾਨ ਤੋਂ ਪੰਜਾਬ ਆਏ ਸੀ 2010 ਵਿਚ।
ਅੱਛਾ ਮਤਲਬ ਤੁਹਾਡਾ ਉਹ ਫਿਰ ਘਰ ਜਿਹੜਾ ਮਿਲਿਆ ਸੀ ਉਹ ਦੇਖਣ ਆਏ ਸੀ ਤੇ ਉਹ ਘਰ ਉਸੇ ਤਰੀਕੇ ਦੇ ਨਾਲ ਸੀ ਜਾਂ ਫਿਰ ਢਾਹ ਢੂਹ ਦਿੱਤਾ ਸੀ ਬਦਲ ਲਿਆ ਸੀ?
ਅਸੀਂ ਅਸੀਂ ਉਹਦਾ ਇੱਕ ਪੋਰਸ਼ਨ ਨਹੀਂ ਢਾਇਆ ਹੋਇਆ ਸੀ ਉੱਥੇ ਮਤਲਬ ਜਿੱਦਾਂ ਉਹਨਾਂ ਨੇ ਉਹ ਤੁਹਾਨੂੰ ਲੱਗਦਾ ਨਾ ਜਿੱਦਾਂ ਮਸੀਤਾਂ ਦੇ ਵਿੱਚ ਆਲੇ ਜੇ ਬਣੇ ਹੁੰਦੇ ਜਿੱਥੇ ਜੋਤ ਵਗੈਰਾ ਆਪਾਂ ਲਾਉਂਦੇ ਹਾਂ
ਹਾਂਜੀ 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 ਹਾਂਜੀ
ਉਸ ਤਰ੍ਹਾਂ ਦੇ ਆਲੇ ਬਣੇ ਹੋਏ ਸੀ ਉਹ ਸਾਰਾ ਕੁਛ ਓਦਾਂ ਹੀ ਸੀ ਉਹਨਾਂ ਨੂੰ ਮਤਲਬ ਰੱਖਿਆ ਸੀ ਹੈਰੀਟੇਜ ਵਾਸਤੇ ਨਾ ਕੁਛ ਕੰਧਾਂ ਰੱਖੀਆਂ ਹੁੰਦੀਆਂ ਨੇ।
ਵਾਹ। ਤੇ ਭਾਜੀ ਜਦੋਂ ਵਿਜ਼ਿਟ ਕਰਨ ਆਏ ਤੁਸੀਂ ਉੱਥੇ ਸੀ ਕਿੱਦਾਂ ਫਿਰ ਕਿੱਦਾਂ ਦਾ ਮਾਹੌਲ ਸੀ? ਕਿਉਂਕਿ ਯਾਰ ਬੰਦਾ ਜਦੋਂ ਜਿਹੜਾ ਘਰ ਛੱਡ ਕੇ ਆਇਆ ਉਹਨੂੰ ਘਰ ਦੀ ਭਾਵੇਂ ਇੱਕ ਵੀ ਇੱਟ ਮਿਲ ਜਾਵੇ ਤੇ ਉਹ ਤਾਂ ਬੜਾ ਇਮੋਸ਼ਨਲ ਹੋ ਜਾਂਦਾ।
ਜੀ ਜੀ ਉਹ ਉਹਨਾਂ ਦੇ ਵੀ ਅੱਗੇ ਜਿੱਦਾਂ ਅਗਲੀ ਜਨਰੇਸ਼ਨ ਆਈ ਸੀ ਦੇਖਣ ਤੇ ਨਾਲ ਉਹਨਾਂ ਦੇ ਇੱਕ ਬਜ਼ੁਰਗ ਸੀ ਬਟ ਉਹ ਬਹੁਤ ਜ਼ਿਆਦਾ ਮਤਲਬ ਉਹ ਮੇਰੇ ਸਾਡੇ ਵੀ ਬਜ਼ੁਰਗ ਦੱਸਦੇ ਹੁੰਦੇ ਮਨਦੀਪ ਭਾਜੀ ਕਿ ਜਦੋਂ ਪਾਕਿਸਤਾਨ ਤੋਂ ਉਹ ਆਏ ਆ ਨਾ ਜੀ ਤੇ ਉਹ ਲੋਕ ਜਿਹੜੇ ਪਿੰਡ ਚ ਰਹਿੰਦੇ ਸੀ ਸਾਡੇ ਬਜ਼ੁਰਗ ਤੇ ਉਹ ਉਹਨਾਂ ਨੂੰ ਕੈਂਪ ਤੱਕ ਛੱਡ ਕੇ ਗਏ ਆ।
ਅੱਛਾ।
ਬਟ ਮੇਰੇ ਜਿਹੜੇ ਡੈਡੀ ਦੇ ਦਾਦਾ ਜੀ ਸੀ ਮੇਰੇ ਪੜਦਾਦਾ ਜੀ ਉਹਨਾਂ ਨੇ ਕਿਹਾ ਕਿ ਮੈਂ ਨੀ ਜਾਣਾ ਹੈਗਾ ਉਹ ਗੁਰਦੁਆਰਾ ਸਾਹਿਬ ਵਿੱਚ ਹੀ ਰਹੇ ਆ ਤੇ ਉੱਥੇ ਹੀ ਪਾਠ ਕਰਦੇ ਸੀ ਤੇ ਉੱਥੇ ਉਹਨਾਂ ਨੂੰ ਮਤਲਬ ਕਿਰਪਾਨਾਂ ਦੇ ਨਾਲ ਉਹਨਾਂ ਨੂੰ ਵੱਢ ਦਿੱਤਾ ਬਟ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਕਿ ਮੈਂ ਨੀ ਜਾਣਾ ਛੱਡ ਕੇ ਹੁਣ। ਪਰ ਆਲਮੋਸਟ ਜਿਹੜਾ ਸਾਡਾ ਪਿੰਡ ਅਲੀਪੁਰ ਆ ਫੋਕਲ ਪੁਆਇੰਟ ਦੇ ਨਾਲ ਪਟਿਆਲਾ
ਅੱਛਾ
ਉਹ ਸਾਰਾ ਕੁਛ ਹਾਫ ਜਿਹੜੇ ਹੈਗੇ ਬੰਦੇ ਸਾਡੇ ਉੱਧਰ ਦੇ ਪਾਕਿਸਤਾਨ ਦੇ।
ਭਾਜੀ ਇੱਕ ਗੱਲ ਹੋਰ ਵੀ ਸੁਣਨ ਦੇ ਵਿੱਚ ਆਈ ਸੀ ਕਹਿੰਦੇ ਕਿ ਪਹਿਲਾਂ ਸਮਿਆਂ ਦੇ ਵਿੱਚ ਜਿੱਦਾਂ ਤੁਸੀਂ ਕਹਿੰਦੇ ਆ ਕਿ ਹਿਜਰ ਕਰਕੇ ਉਧਰ ਜਾਣਾ ਉਧਰੋਂ ਇਧਰ ਆਏ ਕਹਿੰਦੇ ਕਿ ਜਦੋਂ ਸੋਨਾ ਜਾਂ ਕੋਈ ਗਹਿਣੇ ਗੱਟੇ ਸੀ ਨਾ ਉਹਨਾਂ ਨੇ ਨਾ ਕਿਸੇ ਜਿੱਦਾਂ ਹੁਣ ਆਪਣੀ ਆਪਸ ਚ ਆਂਢ ਗੁਆਂਢ ਬੜੀ ਮਿੱਤਰਤਾ ਹੋਵੇ ਤੇ ਸਾਨੂੰ ਜਾਣਾ ਪਵੇ ਸਾਨੂੰ ਵਿਸ਼ਵਾਸ ਹੋਵੇ ਤੁਹਾਡੇ ਤੇ ਭਾਈ ਆ ਗਹਿਣੇ ਤੁਸੀਂ ਰੱਖ ਲਓ ਵੀ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਥੋੜੇ ਸਮੇਂ ਲਈ ਬੰਦਾ ਉਧਰ ਉਧਰ ਗਿਆ ਵਾ ਆਉਣ ਜਾਣ ਤੇ ਬਣਿਆ ਰਹੂਗਾ ਕਿਉਂਕਿ ਉਹਦੇ ਇੱਕ ਗੱਲ ਚੱਲਦੀ ਸੀ ਕਿ ਜਿਹਨੇ ਪਾਕਿਸਤਾਨ ਜਾਣਾ ਪਾਕਿਸਤਾਨ ਜਾ ਸਕਦਾ ਜਿਹਨੇ ਰਹਿਣਾ ਭਾਰਤ ਚ ਰਹਿ ਸਕਦਾ ਪਰ ਬਾਅਦ ਦੇ ਵਿੱਚ ਜਦੋਂ ਦੰਗੇ ਹੋ ਗਏ ਜਦੋਂ ਵੱਢ ਟੁੱਕ ਹੋਈ ਫਿਰ ਕਿਸੇ ਨੇ ਰਹਿਣ ਦਾ ਫੈਸਲਾ ਕੀਤਾ ਹੀ ਨਹੀਂ। ਕਹਿੰਦੇ ਕਿ ਜਿਹੜੇ ਗਹਿਣੇ ਗੱਟੇ ਰਹਿ ਗਏ ਨੇ ਕਈਆਂ ਨੇ ਬੰਦਿਆਂ ਨੇ ਵਿੱਚੋਂ ਇਹ ਸੋਚ ਕੇ ਵੀ ਇਹ ਭਰਾਵਾ ਵਾਪਸ ਆਉਣਗੇ ਤੇ ਆਪਣੇ ਗਹਿਣੇ ਲੈ ਜਾਣਗੇ ਕਈਆਂ ਨੇ ਇੱਦਾਂ ਵਿੱਚੋਂ ਵੀ ਮਰਵਾ ਦਿੱਤੇ ਬੰਦੇ ਕਿ ਚਲੋ ਗਹਿਣੇ ਉਹਨਾਂ ਦੇ ਸਾਡੇ ਕੋਲ ਹੈਗੇ ਤੇ ਬੰਦਾ ਮਰਵਾ ਦਿੱਤਾ ਜਾਊ ਆਪੇ ਲੈਣ ਨਾ ਆਊਗਾ ਕੋਈ ਕਈਆਂ ਨੇ ਇੱਦਾਂ ਦੇ ਵੀ ਭਾਜੀ ਬਹੁਤ ਗਲਤ ਕੰਮ ਵੀ ਕੀਤੇ ਨੇ ਕਿਉਂਕਿ ਲਾਲਚੀ ਵੀ ਬੰਦੇ ਵਿੱਚ ਹੁੰਦੇ ਨੇ ਕਈ
ਜੀ ਜੀ ਮੇਰੇ ਦਾਦੀ ਜੀ ਹੋਰੀ ਦੱਸਦੇ ਹੁੰਦੇ ਸੀ ਕਿ ਉਹਨਾਂ ਨੇ ਜਦੋਂ ਹਾਲੇ ਪਏ ਹਨਾ ਤੇ ਬਈ ਹੁਣ ਆਪਾਂ ਜਾਣਾ ਪੈਣਾ ਇੱਥੋਂ ਤੇ ਉਹਨਾਂ ਨੇ ਤਾਂ ਕੁਛ ਚੀਜ਼ਾਂ ਤੇ ਦੱਬਤੀ ਉੱਥੇ ਤੇ ਜਿਵੇਂ ਕਹਿ ਲੋ ਜਦੋਂ ਸਾਪੀਆਂ ਸੱਪਦੇ ਹੁੰਦੇ ਸੀ ਗੋਹੇ ਦੀਆਂ ਪਹਿਲਾਂ ਹਨਾ ਉਹਨਾਂ ਦੇ ਵਿੱਚ ਪੈਸੇ ਲਪੇਟ ਕੇ ਉੱਥੇ ਰੱਖ ਦੇਣੇ ਥੱਲੇ ਤੇ ਉਹ ਤਾਂ ਚਲੋ ਜੇ ਕਿਸੇ ਸਾਪੀ ਬਾਲੀ ਹੋਣੀ ਉਹ ਤਾਂ ਜਾਲੀ ਗਏ ਹੋਣੇ ਪਰ ਕੁਛ ਚੀਜ਼ਾਂ ਜਿਹੜੀਆਂ ਸੀ ਉਹ ਉੱਥੇ ਹੀ ਦੱਬ ਆਏ ਉਹ ਛੱਡ ਆਏ ਸੀ
ਸਿਰਫ
ਜਾਣ ਦੀ ਪਈ ਸੀ ਵਿਚਾਰ ਦੀ ਜੋ ਜੇਬ ਹੱਥ ਚ ਆ ਗਿਆ ਉਹ ਠੀਕ ਆ ਜੀ
ਮਤਲਬ
ਬਿਲਕੁਲ ਤਾਂ ਕਿ ਉਹਨਾਂ ਦੇ ਸਾਹਮਣੇ ਹੀ ਜਿੱਦਾਂ ਕਹਿ ਲੋ ਕਿ ਜਿੱਦਾਂ ਉਹ ਕਹਿੰਦੇ ਅਸੀਂ ਹਲੇ ਜਿੱਦਾਂ ਗੱਡਿਆਂ ਦਾ ਸਮਾਨ ਰੱਖਦੇ ਪਏ ਸੀ ਤਾਂ ਜਿਹੜੇ ਲੋਕਲ ਬੰਦੇ ਆ ਕੇ ਜਿਹੜੇ ਮਤਲਬ ਹਰੇਕ ਤਰ੍ਹਾਂ ਦੇ ਲੋਕ ਹੁੰਦੇ ਆ ਨਾ ਜੀ ਪਿੰਡ ਚ ਜਿਹੜੇ ਤਾਂ ਜਿਹੜੇ ਤਾਂ ਉਹਦੀ ਹੈਲਪ ਕਰ ਰਹੇ ਸੀ ਉਹਨਾਂ ਨੂੰ ਛੱਡਣ ਜਾ ਰਹੇ ਸੀ ਤੇ ਉਹ ਕੋਈ ਰੋਕ ਨਹੀਂ ਰਹੇ ਸੀ ਪਰ ਜਿਹੜੇ ਦੂਸਰੇ ਸੀ ਉਹ ਉਹਨਾਂ ਦਾ ਸਮਾਨ ਚੱਕ ਕੇ ਜਿਵੇਂ ਮਾਲ ਡੰਗਰ ਖੋਲ ਕੇ ਲੈ ਗਏ ਜਾਂ ਦਸ ਸਾਲ ਇੱਥੇ ਹੋ ਗਏ ਆਇਆਂ ਨੂੰ ਹਨਾ ਤੇ ਬਜ਼ੁਰਗ ਵੀ ਚੱਲੇਗੇ ਆ ਦਾਦੀ ਜੀ ਮੇਰੇ ਚੱਲੇ ਗਏ ਕਾਫੀ ਛੋਟੇ ਹੁੰਦੇ ਨੇ ਪਰ ਹੁਣ ਹੈਗਾ ਕਿ ਸਾਡੇ ਕੋਲ ਇਤਿਹਾਸ ਹੈ ਹੀ ਨੀ ਜੋ ਚੀਜ਼ ਉਹਨਾਂ ਨੇ ਹੰਡਾਈ ਹੈ ਨਾ ਜੋ ਚੀਜ਼ ਉਹਨਾਂ ਦੇ ਨਾਲ ਹੋਈ ਆ ਉਹ ਚੀਜ਼ ਆਪਾਂ ਮਤਲਬ ਪੜ ਲਵਾਂਗੇ ਜੀ ਜ਼ਰੂਰ ਹਨਾ ਤੁਸੀਂ ਵੀ ਕਿਤਾਬਾਂ ਪੜ ਲਓਗੇ ਮੈਂ ਵੀ ਪੜ ਲਾਂਗੇ ਬਟ ਜੋ ਇੱਕ ਬੰਦਾ ਹੱਡ ਦੀ ਚੀਜ਼ ਇਹਨਾਂ ਨਾਲ ਹੋਈ ਹੁੰਦੀ ਆ ਜਦੋਂ ਉਹ ਬਹਿ ਕੇ ਤੁਹਾਨੂੰ ਦੱਸਦਾ ਨਾ ਉਹ ਗੱਲ ਅਸਲ ਚ ਇਤਿਹਾਸ ਨਾਲ ਕਈ ਗੁਣਾ
ਕਈ ਗੁਣਾ ਕਿਉਂਕਿ
ਰਿਆਲਿਟੀ
ਕਿਉਂਕਿ ਕਿਤਾਬ ਭਾਜੀ ਉਹੀ ਬੋਲਦੀ ਆ ਜੋ ਅਗਲਾ ਲਿਖਦਾ ਤੇ ਜਦੋਂ ਸਾਡੀ ਜਿਹੜੀ ਕਰਿਓਸਿਟੀ ਜਾਣਨ ਦੀ ਹੁੰਦੀ ਇੱਛਾ ਉਹ ਬੰਦਾ ਬਹੁਤ ਕੁਝ ਚੀਜ਼ਾਂ ਕਢਵਾ ਲੈਂਦਾ ਜਿਹੜੀਆਂ ਕਈ ਵਾਰ ਬਜ਼ੁਰਗਾਂ ਨੇ ਆਪ ਨੀ ਯਾਦ ਕੀਤੀਆਂ ਹੁੰਦੀਆਂ ਕਈ ਵਾਰ ਉਹ ਵੀ ਗੱਲ ਬੰਦਾ ਦੱਸ ਦਿੰਦਾ ਜੇਨ ਚੋਂ ਕੱਢ ਕੇ
ਬਿਲਕੁਲ 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 ਸਹੀ ਹੈ ਜੀ ਤੁਹਾਡੀ ਗੱਲ ਬਸ ਭਾਜੀ ਮੈਂ ਤਾਂ ਇਹੀ ਕਹੂੰਗਾ ਕਿ ਆਜ਼ਾਦੀ ਤਾਂ ਖਿਆਲਾਂ ਦੀ ਤੇ ਵਿਚਾਰਾਂ ਦੀ ਹੋਣੀ ਚਾਹੀਦੀ ਆ ਤੇ ਬਸ ਇਹੀ ਗੱਲ ਦੀ ਉਮੀਦ ਕਰਦੇ ਆ ਕਿ ਚਲੋ ਭਾਰਤ ਇੰਡੀਆ ਚ ਬਹੁਤ ਤਰੱਕੀ ਤਾਂ ਹੋ ਰਹੀ ਆ ਬਹੁਤ ਵਧੀਆ ਪਰ ਜੋ ਅਸਲੀ ਆਜ਼ਾਦੀ ਦਾ ਭਾਵ ਜੋ ਭਗਤ ਸਿੰਘ ਹੋਰਾਂ ਦਾ ਸੀ ਮੇਨ ਜੇ ਆਪਾਂ ਥੋੜਾ ਜਿਹਾ ਉਹਨੂੰ ਵੀ ਧਿਆਨ ਚ ਰੱਖੀਏ ਤਾਂ ਮੈਨੂੰ ਲੱਗਦਾ ਕਿ ਆਜ਼ਾਦੀ ਦੇ ਸਹੀ ਮਾਇਨੇ ਦੀ ਜੋ ਯੰਗ ਜਨਰੇਸ਼ਨ ਨੂੰ ਜਿਹੜਾ ਪਤਾ ਲੱਗੇ ਹਨਾ ਅੱਗੇ ਦੇਸ਼ ਆਜ਼ਾਦ ਕਿਉਂ ਕਰਾਇਆ ਸੀ ਤੇ ਉਹਦਾ ਮਕਸਦ ਕੀ ਸੀ
ਜੀ
ਅੱਜ ਜੋ ਨਸ਼ੇ ਆ ਇਹ ਚੀਜ਼ਾਂ ਜਿਹੜੀਆਂ ਦੇਸ਼ ਨੂੰ ਫਿਰ ਖੋਖਲਾ ਕਰ ਰਹੀਆਂ ਨੇ ਹਨਾ ਆਜ਼ਾਦ ਤੋਂ ਗੁਲਾਮ ਬਣਾ ਰਹੀਆਂ ਨੇ ਪਰਿਵਾਰ ਹੁਣ ਜਿਹੜੀ ਗੁਲਾਮੀ ਚੱਲਦੀ ਭਾਜੀ ਉਹ ਪਰਿਵਾਰਾਂ ਦੇ ਵਿੱਚ ਚੱਲਦੀ ਹੈ ਹਰੇਕ ਪਰਿਵਾਰ ਗੁਲਾਮ ਹੋਇਆ ਪਿਆ
ਸਹੀ ਗੱਲ ਮੈਨੂੰ ਐਵੇਂ ਲੱਗਦਾ ਹੁੰਦਾ ਭਾਜੀ ਕਈ ਵਾਰ ਨਾ ਆਪਾਂ ਜਿੱਦਾਂ ਕਸੂਰ ਕਰ ਦਿੰਦੇ ਸਰਕਾਰਾਂ ਦਾ ਜਿਵੇਂ ਆਪਾਂ ਕਹਿ ਦਿੰਦੇ ਜੀ ਇਹ ਚ ਸਰਕਾਰ ਜ਼ਿੰਮੇਵਾਰ ਆ ਕੁਝ ਥਾਂ ਤੇ ਦੇਖੋ ਜਿੱਥੇ ਪਰਿਵਾਰ ਭਰਾ ਭਰਾ ਨੂੰ ਵੱਖ ਹੋ ਰਿਹਾ ਲੜਾਈ ਝਗੜਾ ਹੋ ਰਿਹਾ ਤੇ ਭਰਾ ਭਰਾ ਨੂੰ ਵੇਖ ਕੇ ਖੁਸ਼ ਨੀ ਇਹਦੇ ਚ ਤੇ ਕੁਝ ਆਪਣੇ ਵੀ ਮਤਲਬ ਕਮਜ਼ੋਰੀਆਂ ਨੇ ਇੱਥੇ ਸਰਕਾਰ ਥੋੜਾ ਭਰਾ ਭਰਾ ਨੂੰ ਲੜਾ ਰਹੀ ਕੁਝ ਕਮੀਆਂ ਸਾਡੇ ਆਪਣੇ ਦੇ ਵਿੱਚ ਵੀ ਬਹੁਤ ਹੋ ਗਈਆਂ ਨੇ ਜਿੱਥੇ ਜਿਹੜੀਆਂ ਆਪਾਂ ਨੂੰ ਮੰਨਣੀਆਂ ਚਾਹੀਦੀਆਂ ਨੇ ਕਿ ਹਾਂ ਸਾਡੇ ਚ ਵੀ ਕੁਝ ਕਮੀਆਂ ਹੈਗੀਆਂ ਨੇ
ਬਿਲਕੁਲ ਜੀ ਬਿਲਕੁਲ ਸਿਆਣੇ ਹੈ ਹੀ ਨੀ ਘਰ ਚ ਹੁਣ ਮੇਰੀ ਗੱਲ ਸੁਣੋ ਕਿ ਜਿੱਦਾਂ ਪਹਿਲਾਂ ਹੁਣ ਮੇਰੇ ਦਾਦੀ ਜੀ ਹੋਰੀ ਹੋਰਾਂ ਨੇ ਸਾਰਾ ਪਰਿਵਾਰ ਪਾਲਿਆ ਹਨਾ ਉਹਨਾਂ ਦੀਆਂ ਵਧੀਆ ਭੂਆ ਤੇ ਡੈਡੀ ਹੋਰਾਂ ਦਾ ਵਿਆਹ ਕੀਤਾ ਤੇ ਉਦੋਂ ਉਹ ਇਕੱਲੇ ਘਰ ਦੇ ਮੁਖਤਿਆਰ ਹੁੰਦੇ ਸੀ ਨਾਲ ਮੇਰੇ ਦਾਦਾ ਜੀ ਦੇ ਭਰਾ ਸੀ ਛੋਟੇ ਬਟ ਉਹ ਜੋ ਦਾਦੀ ਜੀ ਨੇ ਕਹਿਣਾ ਆ ਸਲਾਹ ਕਰਨੀ ਆ ਉਹਨਾਂ ਦੀ ਹੀ ਚੱਲਣੀ ਪਰ ਅੱਜ ਕੱਲ ਹੁਣ ਸਾਨੂੰ ਹੀ ਲਾ ਲਓ ਜਿੱਦਾਂ ਹਨਾ ਜੇ ਮੈਂ ਵੀ ਕਹਾਂ ਕਿ ਆਪਣੇ ਮੰਮੀ ਡੈਡੀ ਨੂੰ ਕਹਿਣਾ ਵੀ ਨਹੀਂ ਡੈਡੀ ਯਾਰ ਅਸੀਂ ਏਦਾਂ ਕਰਨਾ ਆ ਵੀ ਸਾਡੀ ਆਹ ਚੋਇਸ ਆ ਵੀ ਅਸੀਂ ਇਹਨਾਂ ਨੂੰ ਦੱਸ ਦਿੰਦੇ ਵੀ ਆਪਾਂ ਏਦਾਂ ਕਰਨਾ ਉਹਨਾਂ ਦੀ ਸਲਾਹ ਲੈਣੇ ਆ ਬਟ ਮਰਜ਼ੀ ਆਪਾਂ ਆਪਣੀ ਕਰਦੇ ਆ
ਫੈਸਲਾ ਪਹਿਲਾਂ ਲਿਆ ਹੁੰਦਾ
ਬਸ 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 ਤੇ ਇਹ ਚੀਜ਼ਾਂ ਕਰਕੇ ਉਹੀ ਕਹਿੰਦੇ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ ਜੀ
ਪਤਾ ਲੱਗਦਾ ਬਾਕੀ ਤੇ ਨਰਿੰਦਰ ਭਾਜੀ ਜਿੱਦਾਂ ਹੁਣ ਤੁਸੀਂ ਇੱਥੋਂ ਦੇ ਹੁਣ ਸਿਟੀਜ਼ਨ ਵੀ ਹੋ ਗਏ ਹੋਵੋਗੇ ਤੇ ਹੁਣ ਹੁਣ ਤੇ ਤੁਹਾਨੂੰ ਕੋਈ ਸਮੱਸਿਆ ਨਹੀਂ ਹੈਗੀ ਪਾਕਿਸਤਾਨ ਜਾਣ ਦੇ ਵਿੱਚ ਵੀ ਤੁਸੀਂ ਖੁੱਲ ਕੇ ਜਾ ਸਕਦੇ ਹੋ ਕਦੇ ਦਿਲ ਨਹੀਂ ਕਰਦਾ ਕਿ ਜਿੱਥੇ ਦੀਆਂ ਗੱਲਾਂ ਦਾਦੀ ਹੋਰੀ ਕਰਦੇ ਸੀ
ਸਾਰੀ ਬਹੁਤ ਦਿਲ ਕਰਦਾ ਮੇਰਾ ਮੈਂ ਹੁਣ ਜਦੋਂ ਪਿਛਲੇ ਸਾਲ ਨਨਕਾਣਾ ਸਾਹਿਬ ਤੋਂ ਗਿਆ ਸੀ ਨਾ ਆਪਣੇ ਡਾਇਰੈਕਟਰ ਸਾਹਿਬ ਸਾਰੇ ਟੂਰ ਗਿਆ ਸੀ
ਜੀ ਜੀ ਜੀ
ਗੁਲਗੁਲ ਤੇ ਹੁਣ ਇਸ ਨੈਕਸਟ ਟਾਈਮ ਦਾ ਟੂਰ ਤੇ ਮੈਂ ਆਪਣਾ ਨਾਮ ਪਵਾਉਂਗਾ ਮੈਂ ਜਾਊਂਗਾ ਇੱਥੋਂ ਪੂਰੇ ਉਹਨਾਂ ਦੇ ਨਾਲ ਤੇ ਮੇਰੇ ਪਾਕਿਸਤਾਨ ਦੇ ਹੈਗੇ ਆ ਜੀ ਦੋਸਤ ਇੱਥੇ ਦੋ ਤਿੰਨ ਹੈਗੇ ਆ ਵਧੀਆ ਨੇ ਬੰਦੇ ਮੁੰਡੇ ਬਹੁਤ ਵਧੀਆ ਨੇ ਉਹ
ਅੱਛਾ ਮਤਲਬ ਉਹਨਾਂ ਨਾਲ ਵੀ ਫਿਰ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਮਹਿਸੂਸ ਹੁੰਦਾ ਨਾ ਕਈ ਵਾਰ ਬੰਦੇ ਨੂੰ ਹੁੰਦਾ ਕਿ ਦਾਦੀ ਸਾਡੀ ਉਹਨੂੰ ਖੁਸ਼ੀ ਮਿਲਦੀ ਹੋਊਗੀ ਕਿ ਜਦੋਂ ਉਹਦੀਆਂ ਗੱਲਾਂ ਚੱਲਦੀਆਂ ਜਾਂ ਉਹਨਾਂ ਦੇ ਇਲਾਕੇ ਦੇ ਬੰਦੇ ਜੇ ਕੋਈ ਮਿਲਦੇ ਹੋਣਗੇ ਤੁਸੀਂ, ਕਿਉਂਕਿ ਬੰਦੇ ਕਹਿੰਦੇ ਜਾਣ ਵਾਲਿਆਂ ਨੂੰ ਤੇ ਗੱਲਾਂ ਗੱਲਾਂ ਦੇ ਵਿੱਚ ਯਾਦ ਕਰਕੇ ਅਸੀਂ ਉਹਨੂੰ ਮਹਿਸੂਸ ਕਰ ਸਕਦੇ ਹਾਂ।
ਬਿਲਕੁਲ ਸਹੀ ਹੈ ਜੀ, ਬਿਲਕੁਲ ਇਹੀ ਗੱਲ ਤਾਂ ਹੁੰਦਾ ਕਿ ਚਲੋ ਉਹਨਾਂ ਦੀ ਉਹਨਾਂ ਨੂੰ ਯਾਦਾਂ ਦੇ ਵਿੱਚ ਜਦੋਂ ਯਾਦ ਕਰਦੇ ਆ ਨਾ ਤੇ ਉਹ ਉਹਨਾਂ ਵਾਸਤੇ ਇੱਕ ਮਨ ਨੂੰ ਸਕੂਨ ਵੀ ਮਿਲਦਾ ਜੀ। ਦੇਖੋ ਅੱਜ ਕੱਲ ਦੇ ਜੋ ਜ਼ਿੰਦਗੀ ਹੈਗੀ ਆ ਹਨਾ, ਜ਼ਿੰਦਗੀ ਦਾ ਕੋਈ ਪਤਾ ਨੀ ਕਿੱਥੇ ਕੀ ਹੋ ਜਾਣਾ ਹੈ
ਤੇ
ਉਹ ਜਿਹੜੀਆਂ ਯਾਦਾਂ ਨੇ। ਪਰ ਮੈਨੂੰ ਮਨਦੀਪ ਭਾਜੀ ਇੱਕ ਗੱਲ ਦਾ ਫੀਲ ਹੁੰਦਾ ਹੈ ਕਿ ਜੋ ਚੀਜ਼ਾਂ ਅਸੀਂ ਆਨੰਦ ਮਾਣ ਲਿਆ, ਮੈਂ ਤੁਹਾਨੂੰ ਦੱਸਦਾ ਸਾਡੇ ਪਹਿਲਾਂ ਖੇਤ ਹੁੰਦੇ ਸੀ ਘਰ ਦੇ ਪਿੱਛੇ, ਤੁਸੀਂ ਦੇਖਿਆ ਹੋਣਾ ਫੋਕਲ ਪੁਆਇੰਟ ਹੁਣ ਉਹ ਇੰਡਸਟਰੀ ਏਰੀਆ ਬਣ ਗਿਆ।
ਜੀ ਜੀ ਜੀ।
ਹੁਣ ਮੈਨੂੰ ਇਹ ਕਿ ਜਦੋਂ ਮੇਰਾ ਬੇਟਾ ਜਾਊਗਾ ਕੱਲ ਨੂੰ ਇੰਡੀਆ ਚ, ਉਹਨੂੰ ਉੱਥੇ ਫੈਕਟਰੀਆਂ ਤੇ ਉਹ ਚੀਜ਼ਾਂ ਮਿਲਣੀਆਂ ਨੇ, ਘਰ ਕੋਠੀਆਂ ਬਣੀਆਂ ਹੁੰਦੀਆਂ, ਉਹਨੇ ਉਹ ਖੇਤ ਨੀ ਦੇਖਣੇ, ਉਹਨੇ ਉਹ ਮੱਝਾਂ ਵਾਲਾ ਜਿੱਥੇ ਅਸੀਂ ਮੱਝਾਂ ਚਰਾਉਣ ਜਾਂਦੇ ਹੁੰਦੇ ਸੀ ਉਹ ਨੀ ਦੇਖਣਾ
ਚਾਹੀਦਾ।
ਅੱਜ ਉਹ ਇੱਥੇ ਦਾ ਹੀ ਬਸ ਰਹਿ ਗਏ। ਇੱਕ ਇੱਕ ਗੱਲ ਦਾ ਦੁੱਖ ਵੀ ਆ ਜੀ, ਇਹ ਗੱਲ ਦਾ ਦੁੱਖ ਹੁੰਦਾ ਸੋਚ ਕੇ, ਬਟ ਖੁਸ਼ੀ ਠੀਕ ਆ, ਸਾਡੀ ਇੱਛਾ ਸੀ ਅਸੀਂ ਇੱਥੇ ਆ ਗਏ, ਪਰ ਹੁਣ ਜਦੋਂ ਅਸੀਂ ਸੋਚਦੇ ਹਾਂ ਕਿ ਇਹਦਾ ਜਿਹੜਾ ਡਰੋਬੈਕ ਕੀ ਨੇ ਇਹਨਾਂ ਚੀਜ਼ਾਂ ਦੇ, ਉਹ ਸੋਚ ਕੇ ਮਨ ਬਹੁਤ ਦੁਖੀ ਹੁੰਦਾ ਜੀ, ਕਿਉਂਕਿ ਬਚਪਨ ਜੋ ਅਸੀਂ ਖੇਡਿਆ ਅਸੀਂ ਮਾਣਿਆ ਉਹ ਇਹਨਾਂ ਨੂੰ ਕਦੀ ਨੀ ਨਸੀਬ ਹੋਣਾ।
ਆਪਾਂ ਦੋਨੋ ਹੀ ਸਦੀਆਂ ਦੇਖ ਲਈਆਂ ਨਾ, ਇੱਕ ਕਹਿੰਦੇ ਨੇ ਕਿ ਸਦੀ ਪਲਟਦੀ ਕੋਈ ਕੋਈ ਕਰਮ ਵਾਲਾ ਦੇਖ ਸਕਦਾ, ਆਪਾਂ ਤੇ ਪਲਟੀ ਦੇਖ ਲਈ ਨਾ, 90 ਤੋਂ 20 ਦੇ ਵਿੱਚ ਆ ਗਏ ਤੇ ਇਹ 100 ਸਾਲ ਦਾ ਅਧਿਆਕਾ ਕਿਹਨੇ ਦੇਖਣਾ, ਹੁਣ ਗਾਂ ਅਗਲਾ ਥੋੜਾ ਦੇਖ ਸਕਾਂਗੇ, ਹੁਣ ਤਾਂ ਕੋਈ ਕਰਮ ਵਾਲਾ ਅਗਲਾ ਦੇਖੂਗਾ।
ਬਿਲਕੁਲ ਬਿਲਕੁਲ। ਤੁਹਾਨੂੰ ਮੈਂ ਇੱਕ ਲਾਸਟ ਗੱਲ ਦੇ ਨਾਲ ਮੈਂ ਟਾਈਮ ਬਹੁਤ ਲੈ ਲਿਆ, ਜਿਹੜੀ ਸਾਡੀ ਜਨਰੇਸ਼ਨ ਆ ਜੀ ਮਨਦੀਪ ਭਾਜੀ, ਉਹਦੇ ਚ ਏਦਾਂ ਆ ਇੱਕ ਗੱਲ, ਜੇ ਸਾਰੇ ਨੇ ਨਿਚੋੜ ਕੱਢੀ ਆਪਾਂ ਤਾਂ, ਅਸੀਂ ਆਪਣੇ ਮਾਂ ਬਾਪ ਦੀ ਵੀ ਸੁਣੀ ਹੈ ਜੀ, ਠੀਕ ਹੈ ਜੀ,
ਤੇ
ਅਸੀਂ ਇੱਕ ਉਹ ਜਨਰੇਸ਼ਨ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਵੀ ਸੁਣਨੀ ਆ, ਕਿਉਂਕਿ ਆਪਾਂ ਸਾਡੇ ਟਾਈਮ ਚ ਆਪਾਂ ਮਾਂ ਪਿਓ ਅੱਗੇ ਨੀ ਨਾ ਬੋਲ ਨੀ ਸਕਦੇ ਹੁੰਦੇ,
ਕਿ
ਜੋ ਮਾਂ ਪਿਓ ਨੇ ਕਹਿ ਤਾ ਉਹ ਪੱਥਰ ਦੇ ਲਕੀਰ ਆ ਜੀ। ਹੁਣ ਆਪਾਂ ਅਸੀਂ ਮਾਂ ਪਿਓ ਦੀ ਵੀ ਸੁਣੀ ਆ, ਹੁਣ ਜਿਹੜੇ ਸਾਡੇ ਬੱਚੇ ਆ, 7 ਸਾਲ ਦਾ ਮੇਰਾ ਬੇਟਾ, 3 ਸਾਲ ਦੀ ਬੇਟੀ ਆ, ਇੱਕ ਨਿਊ ਬੋਰਨ ਆ, ਸਾਨੂੰ ਉਹਨਾਂ ਦੀ ਵੀ ਸੁਣਨੀ ਪੈ ਰਹੀ ਆ, ਤੇ ਉਹ ਵੀ ਤੁਹਾਡੀ ਬਿਲਕੁਲ ਗੱਲ ਸਹੀ ਹੈ ਕਿ ਉਹ ਯੁੱਗ ਪਲਟੀ ਹੁੰਦਾ ਦੇਖ ਰਹੇ ਆ ਆਪਾਂ ਹਨਾ।
ਵਾਕਿਆ ਮੈਂ ਤੁਹਾਡੇ ਵਾਂਗੂ ਮੈਂ ਵੀ ਭਾਜੀ ਬਹੁਤ ਮਹਿਸੂਸ ਕਰਦਾ ਹੁੰਦਾ ਕਿ ਆਪਾਂ ਲੱਕੀ ਆ ਕਿ ਅਸੀਂ ਉਹ ਵੀ ਦੌਰ ਦੇਖਿਆ ਜਦੋਂ ਟੈਲੀਫੋਨ ਨਹੀਂ ਹੁੰਦੇ ਸੀ, ਚਿੱਠੀਆਂ ਦਾ ਦੌਰ ਹੁੰਦਾ ਸੀ, ਜਦੋਂ ਬਹਿ ਕੇ ਦਾਦੀ ਤੋਂ ਦਾਦੇ ਤੋਂ ਕਹਾਣੀਆਂ ਸੁਣਦੇ ਹੁੰਦੇ ਸੀ, ਜਾਂ ਉਹਨਾਂ ਦੀਆਂ ਗੱਲਾਂ ਸੁਣਦੇ ਹੁੰਦੇ ਸੀ, ਜਾਂ ਆਊਟਡੋਰ ਖੇਡਾਂ ਖੇਡਦੇ ਸੀ ਹਨਾ, ਜਿਹੜੀਆਂ ਮੈਨੂੰ ਲੱਗਦਾ ਕਿ ਅੱਜ ਦੇ ਬੱਚੇ ਤੇ ਭੁੱਲ ਹੀ ਗਏ ਨੇ। ਅਸੀਂ ਦੋਨੋਂ ਦੌਰਾਂ ਨੂੰ ਦੇਖ ਲੈਣਾ, ਅੱਜ ਦਾ ਦੌਰ ਆਪਾਂ ਬੱਚਿਆਂ ਦੇ ਰੂਪ ਚ ਦੇਖ ਲੈਣਾ, ਪਹਿਲਾਂ ਆਪਾਂ ਆਪਣਾ ਦੇਖ ਲਿਆ। ਮੈਂ ਸੋਚਦਾ ਹੁੰਦਾ ਕਿ ਬਹੁਤ ਆਪਾਂ ਲੱਕੀ ਆ ਤੇ ਜਿਹੜੇ ਇਹਨਾਂ ਦੋਨਾਂ ਹੀ ਦੌਰਾਂ ਨੂੰ ਦੇਖ ਰਹੇ ਆ ਤੇ ਇਹਨਾਂ ਨੂੰ ਜੀਵ ਵੀ ਰਹੇ ਆ ਹਨਾ।
ਜੀ 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 ਬਿਲਕੁਲ, ਕਿਉਂਕਿ ਮੈਂ ਤੁਹਾਨੂੰ ਦੱਸਦਾ ਜੀ, ਮੈਨੂੰ ਮੇਰੀ ਬੇਟੀ ਕਹਿੰਦੀ ਰਾਤ ਨੂੰ ਡੈਡਾ ਵੀ ਮੈਨੂੰ ਸਟੋਰੀ ਸੁਣਾਓ, ਤੇ ਮੈਂ ਹੁਣ ਸੋਚ ਰਿਹਾ ਹੁੰਦਾ ਕਿ ਯਾਰ ਇੰਨੇ ਕੁ ਬਿਜ਼ੀ ਹੋ ਗਏ ਇਹਨਾਂ ਚੀਜ਼ਾਂ ਚ ਵੀ ਉਹ ਕਹਾਣੀਆਂ ਹੀ ਭੁੱਲ ਗਈਆਂ ਨੇ, ਜੋ ਦਾਦੀ ਹੋਰੀ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਰਾਤ ਨੂੰ ਹਨਾ।
ਜੀ ਜੀ।
ਤੇ ਉਹ ਸਾਨੂੰ ਇਹਨਾਂ ਨੂੰ ਸੁਣਾਉਣੀਆਂ ਵੀ ਨੀ ਆਉਂਦੀਆਂ। ਫਿਰ ਮੈਂ ਮੰਮੀ ਮੇਰੇ ਮਾਤਾ ਇੱਥੇ ਆ, ਮੈਂ ਮੰਮੀ ਨੂੰ ਕਹਿੰਦਾ ਮੰਮੀ ਨੂੰ ਇਹਨੂੰ ਸੁਣਾਇਆ ਕਰੋ ਕਹਾਣੀਆਂ ਕੋਈ, ਜਿੱਦਾਂ ਪਹਿਲਾਂ ਰਾਜੇ ਰਾਣੀ ਦੇ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਦਾਦੀ ਹੋਰੀ ਹਨਾ, ਰਾਤ ਨੂੰ ਇੱਕ ਰਾਜੇ ਦੀ 7 ਭੈਣਾਂ ਹੁੰਦੀਆਂ ਸੀ, ਸੋਰੀ ਇੱਕ ਰਾਣੀ ਦੇ 7 ਭਰਾ ਹੁੰਦੇ ਸੀ, ਏਦਾਂ ਦੀ ਕਹਾਣੀਆਂ ਹੁੰਦੀਆਂ ਸੀ ਨਾ
ਸੁਣਾਉਂਦੇ ਹੁੰਦੇ। ਜੀ ਜੀ ਜੀ। ਪੁਰਾਣੇ ਬਜ਼ੁਰਗ ਭਰਦੇ ਸੀ ਤੇ ਇਸੇ ਕਰਕੇ ਹੀ ਜਿਹਦੇ ਬੰਦੇ ਚ ਕ੍ਰੀਏਟਿਵਿਟੀ ਅੱਜ ਦੇ ਸਮੇਂ ਚ ਕ੍ਰੀਏਟ ਕਰ ਸਕਦਾ, ਸਿਰਜਣਾ ਕਰ ਸਕਦਾ, ਉਹ ਬੰਦੇ ਦੀ ਵੈਲਿਊ, ਉਹ ਬੰਦੇ ਦਾ ਜਿਹੜਾ ਸੋਚਣੀ ਬੜੀ ਵਿਸ਼ਾਲ ਹੋ ਜਾਂਦੀ ਹੈ। ਸ਼ਾਇਦ ਇਸੇ ਕਰਕੇ ਹੀ ਇਸ ਦੌਰ ਦੇ ਵਿੱਚ ਜਿਹੜੇ ਗਾਂ ਨੌਜਵਾਨ ਨੇ ਸਾਡੀ ਤੁਹਾਡੀ ਉਮਰ ਦੇ, ਸ਼ਾਇਦ ਉਹ ਜਿਸ ਮੁਕਾਮਾਂ ਤੇ ਹੈਗੇ ਨੇ ਮਾਨਸਿਕ ਤੌਰ ਤੇ, ਉਸ ਤੇ ਗਾਂ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਨਾ ਰਹਿ ਪੈਣ, ਕਿਉਂਕਿ ਉਹ ਬੜੀਆਂ ਡੋਲੀਆਂ ਹੋਈਆਂ ਨੇ, ਉਹ ਸਥਿਰ ਰੱਖਣਾ ਬਹੁਤ ਔਖਾ ਹੁੰਦਾ।
ਬਿਲਕੁਲ ਬਿਲਕੁਲ, ਇੱਥੇ ਗੱਲ ਆ ਜਾਂਦੀ ਮਨਦੀਪ ਭਾਈ ਤੁਹਾਡੀ ਗੱਲ ਬਿਲਕੁਲ ਸਹੀ ਆ, ਇਹਦੇ ਵਿੱਚ ਇੱਕ ਗੱਲ ਆ ਜਾਂਦੀ ਹੈ ਕਿ ਇੱਥੇ ਜਦੋਂ ਆਪਾਂ ਹੁਣ ਜਿਹੜੀ ਮੋਰੈਲਿਟੀ ਹੁੰਦੀ ਹੈ ਇੱਕ ਇੱਕ ਦਾਦੀ ਦਾਦੀ ਦੇ ਨਾਲ ਬੱਚਾ ਜੁੜਦਾ ਆ, ਉਹਨਾਂ ਨੂੰ ਇਮੈਜੀਨੇਸ਼ਨ ਕਰਾਉਂਦੇ ਨੇ ਸਾਰੀਆਂ ਚੀਜ਼ਾਂ, ਅੱਜ ਦੇ ਦੌਰ ਚ ਇੱਕ ਬੱਚਾ ਜਿਹੜਾ ਡਿਵੈਲਪਰ ਬਣ ਜੂਗਾ, ਇੱਕ ਬਹੁਤ ਵੱਡਾ ਹਨਾ ਆਈਟੀ ਦਾ ਉਹ ਬਣ ਜੂਗਾ, ਇਮੈਜਿਨ ਕਰਕੇ ਚੀਜ਼ਾਂ, ਬਟ ਉਹ ਜਿਹੜੀਆਂ ਮੋਰਲ ਵੈਲਿਊਜ਼ ਨੇ ਨਾ ਉਹ ਗੈਪ ਹੋ ਰਹੀਆਂ ਨੇ ਬਸ, ਜਿਨ੍ਹਾਂ ਕਰਕੇ ਸਾਨੂੰ ਮਤਲਬ ਆਪਾਂ ਨੂੰ ਹੁੰਦਾ ਕਿ ਉਹ ਰਿਸ਼ਤੇ ਨਾਤੇ ਜਿਹੜੇ ਉਹਨਾਂ ਚੋਂ ਮਾਂ ਪੇ ਦਾ ਵੀ ਬਹੁਤ ਬਾਲਾ ਮੋਹ ਨੀ ਹੁੰਦਾ ਬੱਚੇ ਨੂੰ ਇੱਥੇ।
ਵਾਕਿਆ ਵਾਕਿਆ ਜਿਹੜਾ ਸਾਡੇ ਸਮੇਂ ਤੋਂ ਬਾਅਦ ਵਾਕਿਆ ਭਾਜੀ ਇਹ ਚੀਜ਼ਾਂ ਸਾਰੀਆਂ ਮਤਲਬ ਸਾਰਾ ਦੇਖਣਾ ਪੈਂਦਾ ਸਾਰਾ ਸਿਸਟਮ ਭਾਜੀ ਸਾਰਾ ਇਹ ਵਿਚਾਰਾਂ ਬੰਦੇ ਦੇ ਵਿੱਚ। ਇਹ ਮੈਨੂੰ ਲੱਗਦਾ ਕਿ ਹਰ ਜਿਹੜਾ ਪਰਦੇਸੀ ਬੰਦੇ ਦੀ ਇਹ ਜਿਹੜੀ ਸੱਚਾਈ ਆ ਕਿ ਉਹਨੂੰ ਇਹ ਚੀਜ਼ ਚਿੰਤਾ ਜ਼ਰੂਰ ਸਤਾਉਂਦੀ ਰਹਿੰਦੀ ਆ ਕਿ ਸਾਡੇ ਬੱਚਿਆਂ ਦਾ ਭਵਿੱਖ ਕੀ ਹੋਏਗਾ, ਜੋ ਅਸੀਂ ਸੁੱਖ ਮਾਣੇ ਨੇ ਅਸੀਂ ਸਾਰਾ ਕੁਛ ਦੇਖਿਆ ਉਹ ਕੀ ਇਹ ਦੇਖ ਪਾਉਣਗੇ ਜਾਂ ਇਹਨਾਂ ਨੂੰ ਉਸ ਚੀਜ਼ਾਂ ਦਾ ਜਿਹੜਾ ਆਨੰਦ ਮਿਲੂਗਾ ਜਾਂ ਨਹੀਂ। ਇਹ ਇਹ ਮੈਨੂੰ ਲੱਗਦਾ ਹਰ ਪਰਦੇਸੀ ਬੰਦੇ ਦੀ ਜ਼ਿੰਦਗੀ ਦਾ ਸੱਚਾਈ ਆ ਭਾਜੀ।
ਭਾਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਸੱਚ ਆ ਤੇ ਇਹ ਗੱਲ ਨੂੰ ਸੋਚ ਕੇ ਸਾਨੂੰ ਵੀ ਹੁੰਦਾ ਕਿ ਇਹਨਾਂ ਨੇ ਸਿਰਫ ਅੰਗਰੇਜ਼ੀ ਸਿੱਖਣੀ ਆ, ਪੰਜਾਬੀ ਚਲੋ ਬੋਲ ਲੈਣਗੇ ਥੋੜੀ ਬਹੁਤ ਹਨਾ, ਇਹਨਾਂ ਨੂੰ ਪੜ੍ਹਨੀ ਦਾ ਵੀ ਹੁਣ ਕੋਸ਼ਿਸ਼ ਤਾਂ ਕਰਾਂਗੇ ਇਹਨਾਂ ਨੂੰ 35 ਆਪਣੇ ਪੰਜਾਬੀ ਕਮ ਸੇ ਕਮ ਪੜ੍ਹਨੀ ਤਾਂ ਲਾਈਏ ਇਹਨਾਂ ਨੂੰ ਲਿਖਣੀ ਆਵੇ ਹਨਾ। ਹੁਣ ਅਸੀਂ ਵੀ ਇਹ ਕੰਟਰੀ ਚ ਅੱਗੇ ਭਾਜੀ ਸਟਰਗਲ ਕੀਤਾ ਆ ਵਧੀਆ, ਮਤਲਬ ਬਹੁਤ ਚਾਰ ਕੁ ਭਾਸ਼ਾਵਾਂ ਤਾਂ ਮੈਂ ਵੀ ਬੋਲ ਲੈਣਾ ਆ
ਜੀ ਜੀ ਜੀ।
ਇੱਥੇ ਜਿਹੜਾ ਬੰਦਾ ਇੱਕ ਤੋਂ ਵੱਧ ਇੰਗਲਿਸ਼ ਤੋਂ ਵੱਧ ਕੋਈ ਵੀ ਭਾਸ਼ਾ ਬੋਲਦਾ ਆ ਉਹਦੀ ਉਹਦੀ ਮਤਲਬ ਜਿਹੜੀ ਕਹਿ ਲਓ ਕੀਮਤ ਆ ਕਦਰ ਆ ਉਹਦੀ ਬਹੁਤ ਜ਼ਿਆਦਾ ਹੁੰਦੀ ਆ ਜੀ। ਸਾਨੂੰ ਇਹਨਾਂ ਦਾ ਲੱਗਦਾ ਕਿ ਐਜੂਕੇਸ਼ਨ ਦੇ ਸਭ ਤੋਂ ਵੱਡਾ ਮਸਲਾ ਵੀ ਇਹੀ ਆ ਕਿ ਭਾਸ਼ਾ। ਹੁਣ ਆਪਣੇ ਬੱਚੇ ਭਾਜੀ ਗੁਰਦੁਆਰੇ ਜਾ ਕੇ ਲੰਗਰ ਛਕਦਿਆਂ ਵੀ ਅੰਗਰੇਜ਼ੀ ਚ ਗੱਲ ਕਰਦੇ ਆ,
ਸਹੀ ਗੱਲ
ਜਿਹੜੀ ਕਿ ਥੋੜੀ ਜਿਹੀ ਹੁੰਦੀ ਆ ਕਈ ਵਾਰ ਮੈਨੂੰ ਪਿੰਚ ਕਰਦੀ ਆ ਕਿ ਯਾਰ ਮੈਨੂੰ ਨਹੀਂ ਹੋਣਾ ਚਾਹੀਦਾ।
ਮਤਲਬ
ਬਾਕੀ ਜੀ ਹਰਮਨ ਪ੍ਰੀਤ ਜੋ ਹੈਗਾ ਉਹਨਾਂ ਨੂੰ ਬੱਚਿਆਂ ਨੂੰ ਮੋਟੀਵੇਟ ਕਰਦੇ ਆ ਕਿ ਕਦੀ ਬਹਿ ਕੇ ਸੁਣਿਆ ਕਰਨ ਉਹ ਥੋੜਾ ਜਿਹਾ
ਜੀ ਜੀ ਜੀ
ਤੇ ਏਦਾਂ ਦੇ ਅਦਾਰੇ ਜਿਹੜੇ ਉਪਰਾਲੇ ਆ ਭਾਜੀ ਨਹੀਂ ਜਾਣ ਦਿਆਂਗੇ ਕਿਤੇ, ਆਪਾਂ ਕੋਸ਼ਿਸ਼ ਆਹੀ ਕਰਾਂਗੇ ਜੀ। ਕਿਉਂਕਿ ਇੱਕੋ ਗੱਲ ਜੇ ਸਾਰੇ ਆਪਾਂ ਪੱਲੇ ਬੰਨ ਲਈਏ ਕਿ ਜੇ ਜੇ ਬੰਦੇ ਦਾ ਦੀ ਭਾਸ਼ਾ ਚਲੀ ਗਈ ਉਹ ਕਹਿੰਦੇ ਕਿ ਜੇ ਕਿਸੇ ਕੌਮ ਨੂੰ ਬਰਬਾਦ ਕਰਨਾ ਉਹਦੀ ਭਾਸ਼ਾ ਖੋਲੂਗੀ
ਹਨਾ, ਉਹਦਾ ਆਪਣਾ ਸਾਰਾ ਕੁਛ ਖਤਮ ਹੋ ਜੂਗੀ ਜੀ
ਬਸ।
ਚਲੋ ਬਹੁਤ ਭਾਜੀ ਚੰਗੀ ਸੋਚ ਆ, ਮੈਨੂੰ ਲੱਗਦਾ ਉਮੀਦ ਆ ਕਿ ਜਿਹੜੀ ਇਸ ਇਸ ਸੋਚ ਨੂੰ ਜਿਹੜੀ ਸਲਾਮ ਆ ਇਸ ਸੋਚ ਦੇ ਕਰਕੇ ਹੀ ਮੈਨੂੰ ਲੱਗਦਾ ਕੋਈ ਪੰਜਾਬੀ ਨਹੀਂ ਮਰਨ ਵਾਲੀ, ਇਹ ਅੱਗੇ ਜਾਏਗੀ। ਜੇ ਅਸੀਂ ਏਦਾਂ ਦੀ ਸੋਚ ਰੱਖਦੇ ਰਹਾਂਗੇ ਮੈਨੂੰ ਲੱਗਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇਹ ਅਹਿਸਾਸ ਜ਼ਰੂਰ ਹੋਊਗਾ ਕਿ ਸਾਡੀਆਂ ਜੜ੍ਹਾਂ ਕੀ ਨੇ ਤੇ ਇਹ ਜਿਹੜੀਆਂ ਚਰਚਾਵਾਂ ਵਾ ਇਹ ਤੁਸੀਂ ਬਾਤਾਂ ਦੇ ਰੂਪ ਵਿੱਚ ਵੀ ਸੁਣਾ ਸਕਦੇ ਹੋ ਬੱਚਿਆਂ ਨੂੰ, ਜ਼ਰੂਰੀ ਨਹੀਂ ਕਿ ਕਹਾਣੀਆਂ ਹੀ ਸੁਣਾਉਣੀਆਂ, ਤੁਸੀਂ ਇਹਨਾਂ ਯਾਦਾਂ ਨੂੰ ਵੀ ਸਾਂਝੀਆਂ ਕਰਕੇ ਉਹਨਾਂ ਦੇ ਵਿੱਚ ਇੱਕ ਫੀਲ ਭਰ ਸਕਦੇ ਹੋ ਕਿ ਸਾਡਾ ਸੱਭਿਆਚਾਰ ਸਾਡੀ ਜਿਹੜੀ ਕਦਰਾਂ ਕੀਮਤਾਂ ਕੀ ਨੇ ਹਨਾ।
ਜੀ 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 ਭਾਜੀ ਬਹੁਤ ਬਹੁਤ ਮਿਹਰਬਾਨੀ,
ਬਹੁਤ ਸ਼ੁਕਰੀਆ ਭਾਜੀ ਤੁਹਾਡਾ ਕਿ ਤੁਸੀਂ ਇੰਨੀਆਂ ਪਿਆਰੀਆਂ ਗੱਲਾਂ ਸਾਂਝੀਆਂ ਕੀਤੀਆਂ ਇਸ ਬਹਾਨੇ। ਅਸੀਂ ਉਹ ਥੋੜੇ ਪੁਰਾਣੇ ਦੌਰ ਦੇ ਵਿੱਚ ਚਲੇ ਗਏ ਸੀ ਤੁਹਾਡੀਆਂ ਖਿਆਲਾਂ ਦੀ ਦੁਨੀਆਂ ਦੇ ਵਿੱਚ।
ਭਾਜੀ ਮੈਂ ਬਹੁਤ ਪੁਰਾਣਾ ਵੀ ਹਾਂ ਕਿਉਂਕਿ ਮੈਂ ਅਸਲ ਚ ਬਜ਼ੁਰਗਾਂ ਦੇ ਨਾਲ ਬਹੁਤ ਰਿਹਾ ਜੀ। ਮੈਨੂੰ ਜਿਆਦਾ ਕੰਪਨੀ ਬਜ਼ੁਰਗਾਂ ਦੀ ਉਹਨਾਂ ਤੋਂ ਪੁੱਛਣਾ ਪਾਕਿਸਤਾਨ ਬਾਰੇ ਜਾਂ ਕਿੱਦਾਂ ਕਿੱਦਾਂ ਕੀ ਕੁਛ ਹੋਇਆ
ਜੀ
ਉਹਦੇ ਬਾਰੇ ਬਹੁਤ ਸਾਰੀ ਸੱਚ। ਮੈਂ ਇੱਕ ਗੱਲ ਦਾ ਮੈਂ ਤੁਹਾਨੂੰ ਸਾਂਝੀ ਕਰਨੀ ਭੁੱਲ ਗਿਆ ਜੀ ਟਾਈਮ ਆ ਗਿਆ। ਭਾਜੀ ਮੈਂ ਇੱਥੇ ਹੋਸਪਿਟਲ ਦੀ ਕੰਮ ਕਰਦਾ ਆ ਤੇ ਮੈਂ ਮੇਰਾ ਇੱਕ ਵਰਵਾਹ ਪਿਆ ਸੀ ਜੀ 20-30 ਬ੍ਰਿਟਿਸ਼ ਦੀ
ਬੁੱਢੀ
ਹੋਣੀ 90 ਸਾਲਾਂ ਦੀ।
ਅੱਛਾ
ਭਾਜੀ ਕੀ ਮੈਨੂੰ ਕਹਿੰਦੀ ਕਿ ਮੈਂ ਇੰਡੀਆ ਗਈ ਸੀ ਇੱਕ ਵਾਰ।
ਅੱਛਾ
ਉਹ ਕਹਿੰਦੀ ਮੈਂ ਕਦੋਂ ਗਈ ਸੀ ਇਮੈਜਿਨ ਕਰ, ਮੈਂ ਕਿਹਾ ਜੀ ਕਦੋਂ, ਕਹਿੰਦੀ ਜਦੋਂ ਪਾਕਿਸਤਾਨ ਤੇ ਇੰਡੀਆ ਬਣਿਆ ਸੀ ਜਦੋਂ ਤੁਹਾਡੀ ਡਿਵਾਈਡੇਸ਼ਨ ਹੋਈ ਸੀ।
ਅੱਛਾ
ਕਹਿੰਦੀ ਉਸ ਆਪਣੇ ਆਪ ਨੂੰ ਇੰਨੀ ਕਿ ਮੰਦ ਭਾਗੀ ਸਮਝਦੀ ਆ, ਮੈਂ ਏਅਰਫੋਰਸ ਸੀ ਕਹਿੰਦੀ ਕਹਿੰਦੀ ਮੇਰੀ ਲੱਗੀ ਸੀ ਜਿਹੜੀਆਂ ਡੈਡ ਬੋਡੀ ਸੀ ਕੈਜੁਅਲਟੀ ਸੀ ਨਾ ਉਹਨਾਂ ਨੂੰ ਗਿਣਨ ਦੀ ਡੈਡ ਦੀ ਡਿਊਟੀ ਲੱਗੀ ਹੋਈ ਸੀ ਤੇ ਮੈਂ ਪਾਕਿਸਤਾਨ ਤੋਂ ਅਸੀਂ ਫਿਰ ਆਪਣੀ ਜਿਹੜੇ ਜੋ ਡੈਡ ਬੋਡੀਜ ਨੂੰ ਲੈ ਕੇ ਉਹਨਾਂ ਦਾ ਜਿੱਥੇ ਸਤਿਕਾਰ ਕਰਦੇ ਸੀ ਚੱਕਣਾ ਤੇ ਉਹਨਾਂ ਨੂੰ ਜਾ ਕੇ ਬਰੀ ਕਰਨਾ। ਭਾਜੀ ਹਾਂਜੀ ਇਹ ਲੋਕ ਮੇਰਾ ਭਾਜੀ ਇੰਨਾ ਕੁ ਜਿਆਦਾ ਇੱਥੇ ਵਾਹ ਪਿਆ ਨਾ ਬਜ਼ੁਰਗਾਂ ਦੇ ਨਾਲ ਇੱਥੇ ਆ ਕੇ ਵੀ ਉਹ ਸੱਚੇ ਹੁੰਦੇ ਆ ਕਿ ਜੋ ਇੰਡੀਆ ਚ ਡਿਵਾਈਡੇਸ਼ਨ ਐਂਡ ਰੂਲ ਹੋਇਆ ਉਹਦੇ ਚ ਸਿਰਫ ਪੋਲੀਟਿਕਸ ਸੀ ਦੇ ਕੋਲ ਗਾਂਧੀ ਐਂਡ ਨਾਇਡੂ ਭਾਜੀ ਦੋਨਾਂ ਦਾ ਨਾਮ ਲੈਂਦੇ ਆ ਬਟ ਬ੍ਰਿਟਿਸ਼ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਨੇ ਜੋ ਕੁਛ ਵੀ ਕੀਤਾ ਆ ਉਹ ਬਹੁਤ ਮਾਰਕ ਮਾਰਨਾ ਕੀਤਾ ਇਹਨਾਂ ਦੇ ਨਾਲ ਭਾਰਤ ਤੇ ਪੜਾ ਕੇ
ਜੀ। ਮਸਲਾ ਇਹਨਾਂ ਦਾ ਵੀ ਭਾਜੀ ਮਸਲਾ ਇਹਨਾਂ ਦਾ ਵੀ ਤੇ ਉਹ ਹੀ ਸੀ ਨਾ ਚੌਧਰ ਵਾਲਾ ਹੀ ਸੀ ਨਾ
ਇਹਨਾਂ ਦਾ ਕੋਈ ਭਲੇ ਭੁਲੇ ਨੇਕੀ ਵਾਲਾ ਤੇ ਇਹਨਾਂ ਦਾ ਵੀ ਮਸਲਾ ਨਹੀਂ ਸੀ ਜਿਹੜੀ ਜਦੋਂ ਡਿਵਾਈਡੇਸ਼ਨ ਹੋਈ ਆ। ਮਸਲਾ ਤੇ ਇਹ ਸੀ ਕਿ ਮੈਂ ਮਤਲਬ ਇੱਕ ਪਿੰਡ ਦੇ ਦੋ ਪਿੰਡ ਬਣ ਜਾਣਗੇ ਤੇ ਸਰਪੰਚ ਵੀ ਦੋ ਹੋਣਗੇ, ਟੌਹਰ ਦੋਨਾਂ ਦੀ, ਉਹ ਮਸਲਾ ਇਹ ਹੋ ਜਾਂਦਾ।
ਹਾਂਜੀ, ਬਟ ਉਹਨੇ ਸੇਵਾ ਨਹੀਂ ਕੀਤਾ ਬ੍ਰਿਟਿਸ਼ ਦਾ, ਉਹ ਕਹਿੰਦੇ ਇਹਨਾਂ ਨੇ ਵੀ ਬਹੁਤ ਗਲਤ ਕੀਤਾ ਆ ਕਿ ਉਹਨਾਂ ਨੇ ਛੱਡਣ ਤੋਂ ਪਹਿਲਾਂ ਇਹ ਸਾਰਾ ਕੁਛ ਹਨਾ ਹੋ ਗਿਆ। ਬਟ ਉਹ ਕਹਿੰਦੇ ਮਤਲਬ ਮੈਨੂੰ ਕਹਿੰਦੀ ਵੀ ਜੋ ਮੈਂ ਜਦੋਂ ਉਹ ਮਤਲਬ ਜਦੋਂ ਡੈਪੂਟੇਟ ਹੋਈ ਉਹਦੇ ਵਾਸਤੇ ਜੋਬ ਵਾਸਤੇ ਆਪਣੇ, ਕਹਿੰਦੀ ਮੈਂ ਇੱਕ ਵਾਰੀ ਗਈ ਆ ਤੇ ਕਹਿੰਦੀ ਉਹੀ ਉਸ ਤੋਂ ਬਾਅਦ ਕਹਿੰਦੀ ਸੈਕਿੰਡ ਵਰਲਡ ਵਾਰ ਚ ਵੀ ਮੈਂ ਗਈ ਆ, ਪਰ 47 ਚ ਕਹਿੰਦੀ ਜਦੋਂ ਮੈਂ ਇੰਡੀਆ ਦੇ ਉੱਪਰੋਂ ਅਸੀਂ ਲੰਘਦੇ ਹੁੰਦੇ ਸੀ ਅੱਲੇ ਅਸੀਂ ਸਿਰਫ ਉੱਥੇ ਰੁਕਦੇ, ਮਤਲਬ ਸਿਰਫ ਮਤਲਬ ਕਹਿੰਦੀ ਮੈਂ ਇੰਨੀ ਕੁ ਮੰਦ ਭਾਗੀ ਆਪਣੇ ਨੂੰ ਸਮਝੇ ਕਿ ਮੈਂ ਸਿਰਫ ਉੱਥੇ ਡੈਡ ਬੋਡੀਜ਼ ਕਾਊਂਟ ਕਰਕੇ ਅਸੀਂ ਉਹਨਾਂ ਨੂੰ ਬਰੀ ਕਰਦੇ ਹੁੰਦੇ ਸੀ।
ਮਤਲਬ ਉਹਨੇ ਉਹ ਦੌਰ ਦੇਖਿਆ ਆਪਣੀ ਅੱਖਾਂ ਦੇ ਨਾਲ।
ਜੀ ਜੀ ਜੀ, ਉਹ ਕਹਿੰਦੀ ਤੂੰ ਕਦੀ ਬੈਠੀ ਮੇਰੇ ਕੋਲ ਮੈਂ ਤੈਨੂੰ ਦੱਸੂਗੀ ਵੀ ਕਿੱਦਾਂ ਕਿੱਦਾਂ ਦੀ ਗੱਲਾਂ ਸਾਨੂੰ ਸੁਣ ਕੇ, ਕਿਉਂਕਿ ਕਹਿੰਦੀ ਅਸੀਂ ਉਸ ਲਾਈਨ ਚ ਸੀ ਸਾਨੂੰ ਪਤਾ ਸੀ ਕੀ ਕੁਛ ਹੁੰਦਾ ਰਿਹਾ ਇੰਡੀਆ ਚ। ਇੱਕ ਜਿਹੜੀ ਹਿਊਮੈਨਿਟੀ ਨੇ ਉੱਥੇ ਉਹ ਭੋਗੀ ਆ ਜੂਨ, ਉਹ
ਜੀ
ਬਹੁਤ ਬਹੁਤ ਬੁਰੀ ਸੀ ਕਹਿੰਦੀ।
ਵਾਕਿਆ ਹੀ ਭਾਜੀ, ਵਾਕਿਆ ਹੀ ਜਦੋਂ ਫਿਰ ਆਜ਼ਾਦੀ ਦੀ ਗੱਲ ਆਉਂਦੀ ਨਾ ਦੁੱਖ ਉਹ ਵੀ ਹੁੰਦਾ ਕਿ ਬਹੁਤ ਸਾਰੇ ਜਿਹੜੀਆਂ ਪਰਿਵਾਰਾਂ ਤੋਂ ਭਰਾ ਭੈਣ ਮਾਂ ਪਿਓ ਸਾਰੇ ਵਿਛੜ ਗਏ, ਉਹਨਾਂ ਨੂੰ ਆਜ਼ਾਦੀ ਦਾ ਭਾਜੀ ਕੀ ਸਵਾਦ ਆਉਣਾ ਜਿਹਨਾਂ ਦੇ ਮਤਲਬ ਟੱਬਰ ਰੁਲ ਗਏ। ਉਹਨਾਂ ਨੂੰ ਤਾਂ ਮਿਲਣਾ ਦਾ 10-15 ਸਾਲ ਸੁਰਤੀ ਨਹੀਂ ਰਹੀ ਹੋਣੀ ਆ ਕਿ ਸਾਡੇ ਨਾਲ ਹੋਇਆ ਕੀ, ਤਾਂ ਉਹਨਾਂ ਨੂੰ ਕੀ ਚਾਹ ਹੋਣਾ ਆਜ਼ਾਦੀ ਦਾ।
ਬਸ ਜੀ ਬਸ, ਉਹਨਾਂ ਨੂੰ ਅੱਜ ਵੀ ਉਹੀ ਅਹਿਸਾਸ ਹੁੰਦਾ ਆ ਕਿ ਜੋ ਅਸੀਂ ਪਹਿਲਾਂ ਸੀ ਸ਼ਾਇਦ ਵਧੀਆ ਸੀ।
ਜੀ, ਚੀਜ਼ਾਂ ਬਹੁਤ ਕੁਝ ਠੀਕ ਹੋ ਸਕਦੀਆਂ ਸਨ। ਆਪਾਂ ਸੋਚਦੇ ਹਾਂ ਨਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਬਹੁਤ ਚੰਗੇ ਤਰੀਕੇ ਦੇ ਨਾਲ ਸਿੱਖਣ ਨੂੰ ਮਤਲਬ ਮਿਲ ਸਕਦਾ ਸੀ, ਬਹੁਤ ਕੁਝ ਮੈਨੂੰ ਲੱਗਦਾ ਕਿ ਚੰਗਾ ਵੀ ਹੋ ਸਕਦਾ ਸੀ ਜੇ ਚਾਹੁੰਦੇ ਨਾ ਗੋਰੇ ਵੀ, ਜਿਵੇਂ ਉਹਨਾਂ ਨੇ ਲੇਡੀ ਨੇ ਗੱਲ ਕੀਤੀ ਕਿ ਜੇ ਉਹ ਚਾਹੁੰਦੇ ਤਾਂ ਇਹਨਾਂ ਨੂੰ ਬੜੇ ਪੀਸਫੁਲੀ ਵੀ ਵੱਖ ਕਰ ਸਕਦੇ ਸਨ ਜੇ ਵੱਖੀ ਚਾਹੁੰਦੇ ਸੀ, ਪਰ ਉਹ ਚਾਹੁੰਦੇ ਨਹੀਂ ਸੀ ਵੀ ਇਸੇ ਪੀਸਫੁਲ ਤਰੀਕੇ ਨਾਲ ਹੀ ਵੱਖ ਹੋਇਆ ਜਾਵੇ, ਕਿਉਂਕਿ ਉਹਨਾਂ ਨੇ ਭਾਜੀ ਜਿੰਨੇ ਉਹਨਾਂ ਦਾ ਕੰਟਰੋਲ ਸੀ ਤੁਸੀਂ ਅੰਦਾਜ਼ਾ ਲਾਓ, ਇੱਕ ਵੀ ਬੰਦਾ ਮਰਨ ਦੇ ਸਕਦੇ ਸੀ ਜੇ ਉਹ ਆਪ ਵਿੱਚ ਪੈ ਕੇ ਵੱਖ ਕਰਾਉਂਦੇ ਤੇ।
ਨਹੀਂ ਨਹੀਂ, ਉਹ ਕਹਿੰਦੀ ਜੋ ਸਭ ਕੁਛ ਹੋਇਆ ਕਹਿੰਦੀ ਉਹ ਪਰਸਨਲੀ ਹੋਇਆ, ਮਤਲਬ ਤਾਂ ਕਿ ਉਹ ਲੌਂਗ ਟਾਈਮ ਵਾਸਤੇ ਅਸੀਂ ਉੱਥੋਂ ਆਫ ਮਤਲਬ ਇੰਡੀਆ ਤੋਂ ਜਾ ਕੇ ਵੀ ਅਸੀਂ ਇਹਨਾਂ ਨੂੰ ਮਤਲਬ ਉਹ ਚੀਜ਼ ਪਿੱਛੇ ਲੜਾ ਸਕੀਏ ਜਾਂ ਮਤਲਬ ਹਮੇਸ਼ਾ ਫੋਰਐਵਰ ਅਸੀਂ ਸਾਡੇ ਕੋਲ ਇੱਕ ਉਹ ਹੋ ਜੂਗਾ ਮੁੱਦਾ।
ਵਾਕਿਆ ਚਲੋ ਬਹੁਤ ਭਾਜੀ ਨਗਿੰਦਰ ਭਾਜੀ ਬਹੁਤ ਚੰਗਾ ਲੱਗਾ ਕਿ ਤੁਸੀਂ ਬਹੁਤ ਹੀ ਸੱਚੀ ਦਿਲੋਂ ਜਿਹੜੇ ਵਿਚਾਰ ਦਿੱਤੇ ਨੇ ਸਾਡੇ ਬੜੇ ਦਿਲ ਨੂੰ ਲੱਗੇ, ਬੜੇ ਪਿਆਰੇ ਲੱਗੇ, ਤੇ ਏਦਾਂ ਹੀ ਪ੍ਰੋਗਰਾਮ ਦੇ ਵਿੱਚ ਖੂਬਸੂਰਤ ਵਿਚਾਰਾਂ ਦੀ ਸਾਂਝ ਜ਼ਰੂਰ ਪਾਉਂਦੇ ਰਿਹਾ ਕਰੋ, ਕਿਉਂਕਿ ਤੁਹਾਡੇ ਵਰਗੇ ਸੱਜਣਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਬੜੀ ਖੁਸ਼ੀ ਮਿਲਦੀ ਹੈ।
ਜੀ ਭਾਜੀ, ਆਪਾਂ ਨੈਕਸਟ ਵਾਰ ਅਗਲੇ ਐਪੀਸੋਡ ਤੇ ਆਪਾਂ ਗੱਲ ਕਰਾਂਗੇ ਜ਼ਰੂਰ, ਤੇ ਤੁਹਾਨੂੰ ਮੈਂ ਸੁਣਾਉਂਗਾ ਗੱਲ ਇੱਕ ਬੁੱਢੀ ਦੀ ਦੁਬਾਰਾ।
ਹਾਂ
ਗੋਰੀ
ਜੀ,
ਬਜ਼ੁਰਗ ਦੀ ਗੱਲ ਸੁਣਾਓ।
ਹਾਂ, ਤੁਸੀਂ ਕੋਈ ਤਜਰਬਾ ਹੁੰਦਾ ਨਾ, ਜਿਹੜਾ ਕੋਈ ਵੀ ਤਜਰਬਾ ਹੁੰਦਾ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਸਾਂਝਾ ਕਰਨਾ ਚਾਹੀਦਾ, ਪਲੀਜ਼ ਤੁਸੀਂ ਜ਼ਰੂਰ ਟੈਲੀਫੋਨ ਕਰਕੇ ਨਾ ਉਹਨੂੰ ਸਾਡੇ ਤੱਕ ਜ਼ਰੂਰ ਰੱਖਿਆ ਕਰੋ, ਸਾਨੂੰ ਖੁਸ਼ੀ ਹੋਏਗੀ, ਕਿਉਂਕਿ ਜਿਸ ਫੀਲਡ ਦੇ ਨਾਲ ਤੁਸੀਂ ਉਸ ਤੋਂ ਗੱਲਾਂ ਸੁਣਦੇ ਨਾ, ਉਸ ਤੋਂ 10 ਗੁਣਾ ਸਾਨੂੰ ਮਤਲਬ ਚਾ ਚੜਦਾ ਕਿ ਤੁਸੀਂ ਕੁਝ ਗੱਲ ਉਹਨਾਂ ਦੇ ਤਜਰਬੇ ਦੀ ਦੱਸਦੇ, ਸਾਨੂੰ ਐਂ ਲੱਗਦਾ ਹੁੰਦਾ ਕਿ ਉਹ ਸਾਡੇ ਨਾਲ ਬਜ਼ੁਰਗ ਗੱਲਾਂ ਕਰ ਰਿਹਾ ਜਿਹਨੇ ਤੁਹਾਨੂੰ ਦੱਸਿਆ ਹੁੰਦਾ।
ਜੀ ਜੀ ਭਾਈ ਜ਼ਰੂਰ, ਆਪਾਂ ਤੁਹਾਨੂੰ ਮੇਰੇ ਕੋਲ ਤਾਂ ਬਹੁਤ ਜ਼ਿਆਦਾ ਗੱਲਾਂ ਪਈਆਂ ਨੇ ਜੀ, ਇਹਨਾਂ ਦੇ ਕੋਲ ਵੀ ਟਾਈਮ ਨੀ ਹੁੰਦਾ ਜੀ ਸੁਣਨ ਨੂੰ, ਇਹਨਾਂ ਨੂੰ ਕੋਈ ਸੁਣਦਾ ਨੀ, ਇਹਨਾਂ ਦਾ ਪੋਤਰ ਆ, ਇਹਨਾਂ ਦਾ ਕੋਈ ਬੇਟਾ ਨੀ ਆਉਂਦਾ ਇਹਨਾਂ ਕੋਲ, ਸੋ ਦੇ ਟਾਕ ਟੂ ਅਸ ਕੀ ਬੈਠ 10 ਮਿੰਟ ਬੈਠ ਜਾ ਗੱਲ ਹੀ ਕਰ ਲਾ ਮੇਰੇ ਨਾਲ।
ਇਹ ਬੜੀ ਵੱਡੀ
ਬੁਰਾ ਹਾਲ
ਇਹ ਭਾਜੀ, ਇਹ ਜਿਹੜੀ ਆ ਸਮੱਸਿਆ ਨਾ ਇਹ ਬਹੁਤ ਭੈੜੀ ਆ ਕਿ ਬੰਦੇ ਦਾ ਕਿਸੇ ਕੋਈ ਦੁੱਖ ਹੀ ਨਾ ਸੁਣੇ, ਕੋਈ ਗੱਲ ਹੀ ਨਾ ਸੁਣੇ, ਜਿਹੜੀ ਉਹ ਬੇਚੈਨੀ ਰਹਿੰਦੀ ਆ ਨਾ ਉਹ ਮੈਨੂੰ ਲੱਗਦਾ ਕਿ ਹੋਰ ਕਿਸੇ ਤਰੀਕੇ ਨਾਲ ਨਹੀਂ ਮਤਲਬ ਹੋ ਸਕਦੀ, ਜਿੰਨੀ ਕਿਸੇ ਨੂੰ ਸੁਣ ਲਿਆ ਜਾਵੇ ਉਹਦਾ ਅੱਧਾ 80% ਉਹਦਾ ਦੁੱਖ ਦੂਰ ਹੋ ਜਾਂਦਾ ਭਾਜੀ।
ਬਿਲਕੁਲ ਭਾਜੀ ਬਿਲਕੁਲ, ਤੇ ਅਗਲੀ ਵਾਰ ਵਾਸਤੇ ਆਪਾਂ ਇੱਕ ਵੱਡੇ ਟੌਪਿਕ, ਮੈਨੂੰ ਯਾਦ ਆਇਆ ਮੈਂ ਹੁਣ ਜਾ ਕੇ ਇਹਨੂੰ ਵਧੀਆ ਤਰ੍ਹਾਂ ਯਾਦ ਕਰਕੇ,
ਤੁਸੀਂ ਇਹਨੂੰ ਮਾੜਾ ਜਿਹਾ ਨਾ ਲਿਖ ਲਿਓ ਹਿੰਟ ਕਿ ਆਪਾਂ ਆਹ ਗੱਲ ਕਰਨੀ, ਕਈ ਵਾਰ ਯਾਦ ਭੁੱਲ ਜਾਂਦਾ ਬੰਦੇ ਨੂੰ ਕਿਹੜੀ ਗੱਲ ਕਰਾਂਗੇ ਅਗਲੀ ਵਾਰ ਨੂੰ।
ਠੀਕ ਹੈ ਭਾਜੀ, ਠੀਕ ਹੈ, ਮਿਹਰਬਾਨੀ ਜੀ,
ਤੇ ਬਹੁਤ ਸ਼ੁਕਰੀਆ,
ਥੋੜੇ 10-15 ਮਿੰਟ ਵਾਸਤੇ ਤੁਸੀਂ ਮੈਨੂੰ ਦਯਾ ਦੀ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਸਾਰਿਆਂ ਦਾ
ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ। ਇਹ ਸਨ ਭਾਜੀ ਨਰਿੰਦਰ ਭਾਜੀ ਜਿਨ੍ਹਾਂ ਨੇ ਬਹੁਤ ਪਿਆਰੀਆਂ ਜਿਹੜੀਆਂ ਸਾਂਝਾਂ ਪਾਈਆਂ ਲਾ। ਅੱਜ ਵਾਕਿਆ ਬਹੁਤ ਖੁਸ਼ੀ ਜੀ ਮਹਿਸੂਸ ਹੋ ਰਹੀ ਹੈ ਕਿ ਬਹੁਤ ਜਿਹੜੀਆਂ ਗੱਲਾਂ ਕਰਨੀਆਂ ਚਾਹੁੰਦੇ ਸਾਂ ਅਸੀਂ ਸੰਤਾਲੀ ਨੂੰ ਲੈ ਕੇ, ਆਜ਼ਾਦੀ ਨੂੰ ਲੈ ਕੇ, ਉਹ ਗੱਲਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ। ਮੈਂ ਸੋਚਦਾ ਹੁੰਦਾ ਕਿ ਹਰ ਪੱਖ ਨੂੰ ਛੋਹਿਆ ਜਾਣਾ ਚਾਹੀਦਾ। ਅਸੀਂ ਇੱਕ ਪੱਖ ਨੂੰ ਲੈ ਕੇ ਜਦੋਂ ਚੱਲਦੇ ਹਾਂ ਤੇ ਬਹੁਤ ਸਾਰੇ ਪੱਖ ਰਹਿ ਜਾਂਦੇ ਨੇ। ਉਮੀਦ ਆ ਕਿ ਸਾਰੇ ਪੱਖਾਂ ਦੇ ਬਾਰੇ ਜਿਹੜੀ ਆ ਅੱਜ ਗੱਲ ਪ੍ਰੋਗਰਾਮ ਦੇ ਵਿੱਚ ਹੋਈ ਹੋਏਗੀ। ਲਓ ਪਿਆਰੇ ਦੋਸਤੋ, ਪ੍ਰੋਗਰਾਮ ਦੇ ਵਿੱਚ ਅਗਲੇ ਜਿਹੜੇ ਸਰੋਤੇ ਆ ਉਹਨਾਂ ਦੇ ਨਾਲ ਆਪਾਂ ਸ਼ਾਮਲ ਹੋਵਾਂਗੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਜੀ। ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਜੀ ਖੂਬਸੂਰਤ ਗੀਤ। ਆਓ ਫਿਰ ਦੇਸ਼ ਭਗਤੀ ਦਾ ਇਹ ਖੂਬਸੂਰਤ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ, ਮੇਰਾ ਰੰਗ ਦੇ ਬਸੰਤੀ ਚੋਲਾ।
ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਹੋ ਅੱਜ ਰੰਗ ਦੇ ਹੋ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਬਸੰਤੀ ਚੋਲਾ, ਮੇਰਾ ਰੰਗ ਤੇ ਬਸੰਤੀ ਚੋਲਾ,
ਮੇਰਾ ਰੰਗ ਤੇ ਬਸੰਤੀ ਚੋਲਾ, ਮੇਰਾ ਰੰਗ ਤੇ ਬਸੰਤੀ ਚੋਲਾ,
ਅੱਜ ਰੰਗ ਤੇ ਮੈਂ ਰੰਗ ਤੇ, ਮੇਰਾ ਰੰਗ ਤੇ ਬਸੰਤੀ ਚੋਲਾ,
ਮੇਰਾ ਰੰਗ ਤੇ ਬਸੰਤੀ ਚੋਲਾ, ਮੇਰਾ ਰੰਗ ਤੇ ਬਸੰਤੀ ਚੋਲਾ, ਮੇਰਾ ਰੰਗ ਤੇ ਬਸੰਤੀ ਚੋਲਾ, ਮਾਏ ਰੰਗ ਤੇ ਬਸੰਤੀ
ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਹੋ ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਹੋ ਅੱਜ ਰੰਗ ਦੇ ਹੋ ਮਾਏ ਰੰਗ ਦੇ, ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ
ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ
ਵਹੀ ਦਿਨ ਆਇਆ ਹੈ, ਸਪਨੇ ਮੈਂ ਦੇਖਾ ਥਾ ਜਿਸਕੋ ਆਜ ਵਹੀ ਦਿਨ ਆਇਆ ਹੈ, ਸੁਲੀ ਕੇ ਉਸ ਪਾਰ ਖੜੀ ਹੈ, ਮਾਂ ਨੇ ਹਮੇ ਬੁਲਾਇਆ ਹੈ, ਆਜ ਮੌਤ ਕੇ ਪੱਲੜੇ ਮੈਂ ਜੀਵਨ ਕੋ ਹਮਨੇ ਤੋਲਾ, ਮੇਰਾ ਰੰਗ ਦੇ
ਬਸੰਤੀ ਚੋਲਾ, ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ
आवाज़ दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ ਜਮਾ 9898952397 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ ਲੀਗਲ ਡਾਕੂਮੈਂਟ ਪ੍ਰੋਪਰਟੀ
10 to 15 years ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi. Varto Golden Grain Flour Mills da Garewal Chakki Aata, Taaza. Ghat chemical di varton wali kanak, jehdi ki siddhi khetan chon mill ch layi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਦੋਸਤੋ ਇੱਕ ਵਾਰੀ ਫਿਰ ਤੋਂ ਹਾਜ਼ਰ ਹੋ ਗਏ ਜੀ ਹਰਮਨ ਸਟੂਡੀਓ ਪ੍ਰੋਗਰਾਮ ਦੇ ਵਿੱਚ ਤੇ ਬੜੇ ਖੂਬਸੂਰਤ ਖੂਬਸੂਰਤ ਗੀਤ ਵੀ ਤੁਸੀਂ ਸੁਣੇ ਪਿਆਰੀਆਂ ਪਿਆਰੀਆਂ ਗੱਲਾਂ ਵੀ ਸੁਣੀਆਂ ਬਹੁਤ ਸਾਰੇ ਸਰੋਤਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਵੀ ਰਹਿੰਦੀਆਂ ਨੇ ਲਾਡੀ ਬੈਂਸਬਾਜੀ ਹੋਰਾਂ ਦੀ ਵੀ ਫਰਮਾਇਸ਼ ਆਪਾਂ ਜ਼ਰੂਰ ਸੁਣਾਵਾਂਗੇ ਬਹਾਰੋਂ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ ਬੜਾ ਪਿਆਰਾ ਗੀਤ ਹੈ ਜੀ ਜ਼ਰੂਰ ਲਾਡੀ ਬਾਜੀ ਗੀਤ ਤੁਹਾਡਾ ਵੀ ਸੁਣਾਉਣ ਜਾ ਰਹੇ ਤੇ ਨਰਿੰਦਰ ਰਾਠੌਰ ਸਾਹਿਬ ਐਸ ਬੀ ਬਾਲਾ ਸੁਬਰਮਨੀਅਮ ਦੀ ਆਵਾਜ਼ ਦੇ ਵਿੱਚ ਪੱਥਰ ਕੇ ਫੂਲ ਫਿਲਮ ਦੇ ਵਿੱਚੋਂ ਲਿਆ ਗਿਆ ਗੀਤ ਸੁਣਨਾ ਚਾਹੁੰਦੇ ਨੇ ਤੁਮ ਸੇ ਜੋ ਦੇਖਾ ਹੀ ਬਹੁਤ ਸੋਹਣਾ ਗੀਤ ਹੈ ਜੀ ਸਲਮਾਨ ਖਾਨ ਦੇ ਰਵੀਨਾ ਟੰਡਨ ਤੇ ਫਿਲਮਾਇਆ ਗਿਆ ਉਸ ਤੋਂ ਬਾਅਦ ਗੀਤ ਜਿਹੜਾ ਅਗਲਾ ਜਿਹੜਾ ਸਨੀ ਬਾਜੀ ਸਿੱਧੂ ਸਾਹਿਬ ਨੇ ਗੀਤ ਚੇਂਜ ਕਰ ਲਿਆ ਕਹਿੰਦੇ ਜੇ ਰਣਜੀਤ ਬਾਵਾ ਦਾ ਨਹੀਂ ਸੁਣਨਾ ਹੁਣ ਮੈਨੂੰ ਦੇਵਾਨੰਦ ਦਾ ਗੀਤ ਸੁਣਾ ਦਿਓ ਹਰ ਫਿਕਰ ਜੋ ਦੂਏ ਮੈਂ ਉਡਾਤਾ ਚਲਾ ਗਿਆ ਬੜਾ ਸੋਹਣਾ ਗੀਤ ਹੈ ਜੀ ਹਿੰਦੀ ਗੀਤਾਂ ਦਾ ਜਿਹੜਾ ਚੱਲ ਰਿਹਾ ਸਫ਼ਰ ਤੇ ਉਹਨਾਂ ਨੇ ਕਿਹਾ ਚਲੋ ਚੱਲ ਲੱਗ ਰਿਹਾ ਤਾਂ ਆਪਾਂ ਵੀ ਫਿਰ ਹਿੰਦੀ ਹੀ ਸੁਣ ਲੈਂਦੇ ਹਾਂ ਲਓ ਜੀ ਤੁਹਾਡੀ ਫਰਮਾਇਸ਼ ਸਿਰ ਮੱਥੇ ਜ਼ਰੂਰ ਸੁਣਾਵਾਂਗੇ ਭਾਜੀ ਆਓ ਫਿਰ ਪਹਿਲਾਂ ਇੰਜੋਏ ਕਰਦੇ ਹਾਂ ਜੀ ਇਹ ਖੂਬਸੂਰਤ ਗੀਤ ਸਲਮਾਨ ਖਾਨ ਤੇ ਜਿਹੜਾ ਫਿਲਮਾਇਆ ਗਿਆ ਸੀ ਪੱਥਰ ਕੇ ਫੂਲ ਦੇ ਵਿੱਚੋਂ ਲਿਆ ਗਿਆ ਫਿਰ ਬਾਹਰੋਂ ਫੂਲ ਬਰਸਾਓ ਗੀਤ ਵੀ ਲਗਾਤਾਰ ਤਿਆਰ ਆ ਉਹ ਵੀ ਆਪਾਂ ਜ਼ਰੂਰ ਸੁਣਾਵਾਂਗੇ
से जो देखते ही प्यार हुआ, जिंदगी में पहली बार हुआ। अरे तुमसे जो देखते ही प्यार हुआ, जिंदगी में पहली बार हुआ। तुम इतने दिल की कहां, मैं ढूंढता ही रहा। कभी लिंकिन रोड, कभी वार्डन रोड, कभी कैडल रोड, कभी पेडल रोड। तुमसे जो देखते ही प्यार हुआ, जिंदगी में पहली बार हुआ। तुम इतने दिल की कहां, मैं ढूंढता ही रहा। कभी लिंकिन रोड, कभी वार्डन रोड, कभी कैडल रोड, कभी पेडल रोड।
लिंकिंग रोड, कभी वार्डन रोड, कंकन रोड, मैं
जी प्यारे हो, बहुत ही खूबसूरत गीत प्यारे दोस्तों। ए गीत सी बहुत ही खूबसूरत फिल्म दे विच लता मंगेशकर ते एसपी बाला सुब्रमण्यम दी आवाज़ां दे विच इस गीत नूं तुसी होरी होरी सुनिया। लव प्यारे दोस्तों प्रोग्राम दे विच फिर शामिल होने आ जी। आ गीत एक तुहानूं होर सुना दी लाडी भाजी होरां दी पसंद दा। लाडी बस भाजी होरां ने ए गीत दी फरमाइश कीती है, आओ फिर इस गीत दा भी आनंद मान दे।
बहारों फूल बरसाओ, मेरा महबूब आया है, मेरा महबूब आया है। बहारों फूल बरसाओ, मेरा महबूब आया है, मेरा महबूब आया है। हवाओं इन गोरे हाथों में उतर आ घटा का जल, लगा इन प्यारी आंखों में। सितारों मांग भर जाओ, मेरा महबूब आया है, मेरा महबूब आया है। बहारों फूल बरसाओ, मेरा महबूब आया है, मेरा महबूब आया है। तान दो एक नूर की चादर, बड़ा शर्मीला दिल पर है, चला जाए ना शर्मा कर। जरा तुम दिल को बहलाओ, मेरा महबूब आया है, मेरा महबूब आया है। बहारों फूल बरसाओ, मेरा महबूब आया है, मेरा महबूब आया है। अब ये सेज उल्फत की, इन्हें मालूम था आएगी एक दिन रुत मोहब्बत की। फजाओ रंग बिखराओ, मेरा महबूब आया, मेरा महबूब आया है। बहारों फूल बरसाओ, मेरा महबूब आया है, मेरा महबूब आया।
क्या बात है जी, बहुत बेहतरीन गीत। मैं तो नाल गुनगुना रहा सी, इतना प्यारा गीत सुनिया जी। बहारों फूल बरसाओ, मेरा महबूब आया। ਲੋ ਪਿਆਰੇ ਦੋਸਤੋ ਅਗਲਾ ਜਿਹੜਾ ਗੀਤ ਤੁਹਾਨੂੰ ਸੁਣਾਉਣਾ ਜੀ ਗੁਰਦਾਸ ਮਾਨ ਸਾਹਿਬ ਦਾ ਇਹ ਗੀਤ ਹੈ ਸ਼ਹੀਦ ਊਧਮ ਸਿੰਘ ਫਿਲਮ ਦੇ ਵਿੱਚੋਂ ਲਿਆ ਗਿਆ ਗੀਤ ਗੈਰੀ ਭਾਜੀ ਮੈਲਬੋਰਨ ਵਾਲਿਆਂ ਨੇ ਹੰਸਰਾ ਸਾਹਿਬ ਨੇ ਇਸ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਹੈ ਜੇ ਤੂੰ ਆਸ਼ਕ ਬਣਿਆ ਚੜ ਦਿਲਾ ਖੇਡ ਇਸ਼ਕ ਦੀ ਬਾਜੀ ਤੇ ਕਹਿੰਦੇ ਹੈ ਕਿ ਇਸ਼ਕ ਨੂੰ ਜੇ ਤੁਸੀਂ ਕਰਨਾ ਚਾਹੁੰਦੇ ਹੋ ਪਾਉਣਾ ਚਾਹੁੰਦੇ ਹੋ ਤੇ ਜਾਨ ਤਲੀ ਤੇ ਧਰਨਾ ਪੈਂਦਾ ਇਹ ਇਸ਼ਕ ਨਹੀਂ ਆਸਾਨ ਇੱਕ ਆਗ ਕਾ ਦਰਿਆ ਹੈ ਪਰ ਡੂਬ ਕੇ ਜਾਣਾ ਹੈ ਕਹਿੰਦੇ ਇਸ਼ਕ ਨੂੰ ਪਾਰ ਕਰਨਾ ਤੇ ਅੱਗ ਦੇ ਦਰਿਆ ਦੇ ਵਿੱਚ ਡੁੱਬ ਕੇ ਜਾਣ ਵਾਂਗ ਹੋਈ ਤੇ ਡੁੱਬ ਕੇ ਕਦੇ ਪਾਰ ਹੋਇਆ ਨਹੀਂ ਕਰਦੇ ਤੇ ਜਿਹੜੇ ਪਾਰ ਹੋ ਜਾਂਦੇ ਨੇ ਉਹ ਸਮਝ ਲਓ ਪਹੁੰਚ ਜਾਂਦੇ ਨੇ ਇੱਥੇ ਪਾਰ ਹੋਣ ਦਾ ਮਤਲਬ ਇਹ ਨਹੀਂ ਕਿ ਇਸ਼ਕ ਪਿਆਰ ਮਿਲ ਜਾਣਾ ਇੱਥੇ ਇਸ਼ਕ ਹਾਰ ਜਾਣਾ ਹੀ ਇਸ਼ਕ ਦੀ ਜਿੱਤ ਮੰਨੀ ਜਾਂਦੀ ਹੈ ਤੇ ਲਓ ਫਿਰ ਅਗਲਾ ਗੀਤ ਜਿਹੜਾ ਤੁਹਾਨੂੰ ਸੁਣਾਉਣੇ ਆ ਪਿਆਰਾ ਪਿਆਰਾ ਗੀਤ ਤੇ ਬਾਕੀ ਪਾਲਾ ਭਾਜੀ ਵੀ ਆਪਣੇ ਗੀਤ ਉਡੀਕ ਕਰ ਰਹੇ ਹੋਣਗੇ ਜੈਜ਼ੀ ਬੀ ਦਾ ਗੀਤ ਆ ਜੀ ਇਹ ਵੀ ਆਪਾਂ ਗੀਤ ਤੁਹਾਨੂੰ ਸੁਣਾਵਾਂਗੇ ਸਨੀ ਭਾਜੀ ਵੀ ਉਡੀਕ ਕਰਦੇ ਹੋਣਗੇ ਹਰ ਫਿਕਰ ਕੋ ਦੂਏ ਮੈਂ ਉਡਾਤਾ ਚਲਾ ਗਿਆ ਇਹ ਵੀ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੀ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਜੇ ਕੋਈ ਹੋਰ ਵੀ ਜਿਹੜੇ ਗੀਤ ਦੀ ਫਰਮਾਇਸ਼ ਆਈ ਤੇ ਉਹ ਵੀ ਸੁਣਾਵਾਂਗੇ ਹਰਜੀਤ ਹਰਮਨ ਦਾ ਆਵਾਜ਼ਾਂ ਗੀਤ ਦੀ ਫਰਮਾਇਸ਼ ਵੀ ਜਸਪ੍ਰੀਤ ਭਾਜੀ ਇਸ ਵੇਲੇ ਸਾਨੂੰ ਉਹ ਆਪਣੇ ਗੀਤ ਦੀ ਉਡੀਕ ਕਰ ਰਹੇ ਹੋਣਗੇ ਨਿਊਜ਼ੀਲੈਂਡ ਤੋਂ ਉਹਨਾਂ ਦਾ ਵੀ ਆਪਾਂ ਜ਼ਰੂਰ ਗੀਤ ਸੁਣਾਵਾਂਗੇ ਜੀ ਤੇ ਕੁੱਲ ਮਿਲਾ ਕੇ ਦੇਖੀਏ ਤੇ ਕਾਫੀ ਸਾਰੇ ਗੀਤ ਸਾਡੇ ਪੈਂਡਿੰਗ ਪਏ ਨੇ ਜਿਹੜੇ ਅਸੀਂ ਸੁਣਾਉਣੇ ਆ ਤੁਹਾਡੇ ਲਈ ਮੈਂ ਚਾਹੁੰਦਾ ਕਿ ਕੋਈ ਗੀਤ ਐਸਾ ਨਾ ਰਹਿ ਜਾਏ ਕਿ ਕਿਸੇ ਦਾ ਫਰਮਾਇਸ਼ ਰਹਿ ਜਾਏ ਸਾਡੀਆਂ ਗੱਲਾਂ ਦੇ ਵਿੱਚ ਉਹ ਗੀਤ ਰਹਿ ਜਾਣ ਤੇ ਨਰਿੰਦਰ ਰਾਠੌਰ ਸਾਹਿਬ ਨੇ ਬੜਾ ਧੰਨਵਾਦ ਕੀਤਾ ਜੀ ਕਹਿੰਦੇ ਗੱਲਾਂ ਤੁਸੀਂ ਸੁਣੀਆਂ ਭਾਜੀ ਤੁਹਾਡਾ ਬੜਾ ਧੰਨਵਾਦ ਬਹੁਤ ਸਾਰੇ ਸਰੋਤਿਆਂ ਨੇ ਬਹੁਤ ਪਸੰਦ ਕੀਤੀਆਂ ਨੇ ਤੁਹਾਡੀਆਂ ਗੱਲਾਂ ਤੇ ਸਰੋਤਿਆਂ ਨੇ ਇਹ ਵੀ ਗੱਲ ਕਹੀ ਆ ਕਿ ਨਰਿੰਦਰ ਭਾਜੀ ਹੋਰਾਂ ਨੂੰ ਵਾਰ ਵਾਰ ਫਿਰ ਤੋਂ ਲੈ ਕੇ ਆਉਂਦਾ ਜਾਵੇ ਜੀ ਉਹਨਾਂ ਸਾਰੇ ਸੱਜਣਾ ਬੇਲੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਫਰਮਾਇਸ਼ ਕੀਤੀ ਹੈ ਤੇ ਨਰਿੰਦਰ ਭਾਜੀ ਹੋਰੀ ਆਉਣਗੇ ਜ਼ਰੂਰ ਆਉਂਦੇ ਹੀ ਰਹਿਣਗੇ ਕਿਉਂਕਿ ਕਹਿੰਦੇ ਆ ਕਿ ਉਹਨਾਂ ਨੇ ਆਪਣਾ ਦਿਲ ਹਲਕਾ ਕੀਤਾ ਇਹਨਾਂ ਤੱਕ ਰੱਖਿਆ ਤੇ ਇਹਨਾਂ ਨੇ ਸਾਡੇ ਤੱਕ ਗੱਲ ਰੱਖੀ ਸਾਡਾ ਜਿਹੜੇ ਮਨ ਨੂੰ ਬੜਾ ਸਕੂਨ ਮਿਲਿਆ ਕਹਿੰਦੇ ਆ ਕਿ ਕਿਸੇ ਦੀ ਗੱਲ ਨੂੰ ਸੁਣਿਆ ਜਾਵੇ ਨਾ ਗੌਰ ਦੇ ਨਾਲ ਤੇ ਬਹੁਤ ਕੁਝ ਉਹਦੇ ਵਿੱਚ ਸਿੱਖਣ ਨੂੰ ਮਿਲ ਜਾਂਦਾ ਕਿਉਂਕਿ ਕਿਸੇ ਦਾ ਜ਼ਿੰਦਗੀ ਦਾ ਤਜਰਬਾ ਹੁੰਦਾ ਬਈ ਲਓ ਜੀ ਗੁਰਦਾਸ ਮਾਨ ਦਾ ਗੀਤ ਤੁਹਾਨੂੰ ਸੁਣਾਉਂਦੇ ਆ ਆਓ ਫਿਰ ਇੰਜੋਏ ਕਰਦੇ ਆ ਪਿਆਰੇ ਜਿਹਾ ਗੀਤ ਤੇ ਫਿਰ ਪ੍ਰੋਗਰਾਮ 'ਚ ਸ਼ਾਮਿਲ ਹੋ ਜਾਂਦੇ
ਬਣਿਆ ਏ ਚੱਲਦੀ ਲਖੇ ਇਸ਼ਕ ਦੀ ਬਾਜ਼ੀ ਜੇ ਤੂੰ ਆਸ਼ਿਕ ਬਣਿਆ ਮਾਰੀਏ ਕਿਸੇ ਦੇ ਲਈ ਸੱਚਿਆਂ ਦਾ ਕੰਮ ਪੈਰ ਪੀਣਾ ਏ ਅਸੀਂ ਵੱਖਰੇ ਫਕੀਰ ਸਾਡੀ ਵੱਖਰੀ ਇਹੀ
ਵੱਖਰੇ ਫਕੀਰ ਸਾਡੀ ਵੱਖਰੀ ਇਹੀ
ਕਹਿੰਦੇ ਨੇ ਲੋਕ ਆਜ਼ਾਦੀ ਜੇ ਤੂੰ ਆਸ਼ਕ ਬਣਿਆ
ਸੁਰਤ ਗੀਤ ਤੁਸੀਂ ਸੁਣਿਆ ਜੀ ਨਾਲ ਦੇ ਨਾਲ ਆਪਣੇ ਅਗਲੇ ਸਰੋਤਿਆਂ ਦੇ ਨਾਲ ਵੀ ਆਪਾਂ ਸਾਂਝਾ ਪਾਵਾਂਗੇ ਬਾਹਰ ਜ਼ਰੂਰ ਇੱਕ ਕਾਲ ਆਈ ਸੀ ਡਰੋਪ ਹੋ ਗਈ ਮੈਨੂੰ ਲੱਗਦਾ ਕੋਈ ਟੈਕਨੀਕਲ ਸਮੱਸਿਆ ਦਾ ਕਰਕੇ ਡਰੋਪ ਹੋ ਗਈ ਜਾਂ ਅਸੀਂ ਚੱਕਣ ਦੇ ਵਿੱਚ ਥੋੜੀ ਜਿਹੀ ਦੇਰੀ ਕਰ ਦਿੱਤੀ ਮੇ ਬੀ ਕੁਝ ਤਾਂ ਹੈ ਨਾ ਕੁਝ ਪੈ ਗਿਆ ਪੰਗਾ ਦੁਬਾਰਾ ਤੁਸੀਂ ਕਾਲ ਕਰ ਸਕਦੇ ਹੋ ਜਿਹੜੇ ਸਾਡੇ ਸੱਜਣਾਂ ਨੇ ਟੈਲੀਫੋਨ ਕੀਤਾ ਸੀ ਦੁਬਾਰਾ ਵੀ ਜੁੜ ਸਕਦੇ ਨੇ ਹਲੇ ਵੀ ਸਾਡੇ ਕੋਲ ਟਾਈਮ ਪਿਆ ਤੇ ਫਿਲਹਾਲ ਦੀ ਕੜੀ ਬਾਕੀ ਵੀਕਐਂਡ ਤੁਸੀਂ ਕਿਵੇਂ ਕਿਵੇਂ ਇੰਜੋਏ ਕਰਨੇ ਹੋ ਮੈਨੂੰ ਪਤਾ ਕਿ ਬਹੁਤੇ ਸਾਡੇ ਵੀਰ ਮੇਰੇ ਵਰਗੇ ਤੇ ਉਹ ਤੇ ਐ ਕਿ ਗਰੋਸਰੀ ਦਾ ਸਮਾਨ ਲਿਆਉਣਾ ਇਹ ਛੋਟੇ ਮੋਟੇ ਕੰਮਾਂ ਦੇ ਵਿੱਚ ਹੀ ਵੀਕਐਂਡ ਲੰਘ ਜਾਂਦਾ ਪਰ ਫੇਰ ਵੀ ਜਿੱਦਾਂ ਮਰਜ਼ੀ ਆ ਜਿਹੜਾ ਚਾਹ ਆ ਨਾ ਚਾਹ ਹੀ ਹੁੰਦਾ ਛੁੱਟੀਆਂ ਦਾ ਚਾਹ ਤੇ ਮੈਨੂੰ ਪਤਾ ਕੰਮ ਕਰਨ ਵਾਲੇ ਜਾਣਦੇ ਨੇ ਵਿਹਲੇ ਬੰਦੇ ਨੂੰ ਨਹੀਂ ਪਤਾ ਕਿ ਛੁੱਟੀ ਜਿਹੜੀ ਹੁੰਦੀ ਆ ਆਰਾਮ ਜਿਹੜਾ ਹੁੰਦਾ ਉਹਦਾ ਕੀ ਚਾਹ ਹੁੰਦਾ ਅਸੀਂ ਨਾ ਮੈਂ ਕਾਫੀ ਸਮੇ ਯਾਨੀ ਕਿ ਸਾਲ ਡੇਢ ਸਾਲ ਖੇਤੀ ਦਾ ਕੰਮ ਕੀਤਾ, ਦੋ ਕੁ ਸਾਲ ਕੰਮ ਕੀਤਾ ਓਹਦੇ ਵਿਚ, ਮਤਲਬ ਜਦੋਂ ਖੇਤਾਂ ਚ ਕੰਮ ਕਰਦੇ ਸੀ ਸਾਰੀ ਦਿਹਾੜੀ, ਤੇ ਫਿਰ ਉਹ ਜਿਹੜਾ ਪੰਜ ਦਸ ਮਿੰਟ ਚਾਹ ਪੀਣ ਦਾ ਟਾਈਮ ਸੀ ਨਾ, ਉਹ ਰੁਕਦੇ ਹੁੰਦੇ ਸੀ ਚਾਹ ਆ ਜਾਣੀ ਯਾਰ, ਜਿਹੜਾ ਉਹ ਸਕੂਨ ਮਿਲਦਾ ਸੀ ਨਾ ਅੱਧੇ ਘੰਟੇ ਦਾ ਜਿਹੜਾ ਬ੍ਰੇਕ ਦਾ, ਅੱਧੇ ਘੰਟੇ ਘੰਟੇ ਦਾ, ਮੈਂ ਅੱਜ ਤੱਕ ਨਹੀਂ ਮਹਿਸੂਸ ਕੀਤਾ ਕਿ ਉਹ ਇੰਨਾ ਸਵਾਦ ਮਤਲਬ ਆਰਾਮ ਕਰਨ ਦਾ ਮਿਲਦਾ। ਤੇ ਮੈਂ ਅਨੁਭਵ ਕਰ ਸਕਦਾ ਜਿਹੜਾ ਬੰਦਾ ਕੰਮ ਕਰਦਾ, ਤੇ ਉਹਨੂੰ ਪਤਾ ਕਿ ਇਹ ਜਿਹੜਾ ਸਕੂਨ ਕੀ ਹੁੰਦਾ। ਇਸੇ ਕਰਕੇ ਤੁਸੀਂ ਪਰਦੇਸਾਂ ਦੇ ਵਿੱਚ ਬਹੁਤ ਕੰਮ ਕਰਨੇ ਹੋ, ਸ਼ਿਫਟਾਂ ਲਾਉਣੇ ਹੋ, ਉਸ ਤੋਂ ਬਾਅਦ ਥੋੜਾ ਆਰਾਮ ਮਿਲਦਾ ਸੈਟਰਡੇ ਸੰਡੇ ਨੂੰ, ਤੇ ਇਹ ਆਰਾਮ ਨੂੰ ਮਤਲਬ ਉਹ ਸਮਝ ਸਕਦੇ ਨੇ ਜਿਹੜੇ ਬਹੁਤ ਤੇ। ਪਹਿਲੇ ਦੋਸਤੋ ਲਓ ਫਿਰ ਆਪਾਂ ਅਗਲੇ ਗੀਤ ਵੱਲ ਨੂੰ ਵਧਦੇ ਹਾਂ, ਜਿਹੜੇ ਜਿਹੜੀ ਫਰਮਾਇਸ਼ ਆ ਸਨੀ ਸਿੱਧੂ ਸਾਹਿਬ ਨੇ ਜਿਹੜੀ ਇਹ ਕੀਤੀ ਸੀ। ਆਓ ਫਿਰ ਇਸ ਗੀਤ ਦਾ ਵੀ ਆਨੰਦ ਲੈ ਲੈਂਦੇ ਹਾਂ ਜੀ। ਦੇਵਾਨੰਦ ਸਾਹਿਬ ਦੀ ਫਿਲਮ ਦੇ ਵਿੱਚੋਂ ਲਿਆ ਗਿਆ ਇਹ ਪਿਆਰਾ ਗੀਤ ਆ। ਤਾਂ ਲਓ ਜੀ ਸਿੱਧੂ ਸਾਹਿਬ ਤੁਹਾਡੀ ਪਸੰਦ ਦਾ ਗੀਤ ਆਪਾਂ ਹੁਣ ਸੁਣਾਉਣ ਜਾ ਰਹੇ ਹਾਂ, ਆਓ ਸੁਣਦੇ ਹਾਂ ਇਹ ਖੂਬਸੂਰਤ ਗੀਤ।
ਮੈਂ ਜ਼ਿੰਦਗੀ ਕਾ ਹਰ ਫਿਕਰ ਕੋ ਮੈਂ ਉੜਾਤਾ ਚਲਾ ਗਿਆ, ਹਰ ਫਿਕਰ ਕੋ ਬਰਬਾਦੀਆਂ ਕਾ ਜਸ਼ਨ ਮਨਾਤਾ ਚਲਾ ਗਿਆ, ਬਰਬਾਦੀਆਂ ਕਾ ਜਸ਼ਨ ਮਨਾਤਾ ਚਲਾ ਗਿਆ, ਹਰ ਫਿਕਰ ਕੋ ਧੂਏ ਮੈਂ ਉੜਾ।
ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਪਿਆਰੇ ਦੋਸਤੋ। ਇਹ ਗੀਤ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ ਸੀ। ਮੈਨੂੰ ਉਮੀਦ ਹੈ ਕਿ ਗੀਤ ਤੁਹਾਨੂੰ ਬਹੁਤ ਪਸੰਦ ਆਇਆ ਹੈਗਾ ਜੀ। ਇੱਥੇ ਪਿਆਰੇ ਪਿਆਰੇ ਗੀਤਾਂ ਦੀਆਂ ਜਿਹੜੀਆਂ ਮਹਿਫਲਾਂ ਚੱਲ ਰਹੀਆਂ ਪਈਆਂ ਨੇ, ਅੱਜ ਖਾਸ ਹਿੰਦੀ ਗੀਤ ਜ਼ਿਆਦਾ ਫਰਮਾਇਸ਼ ਆਈ ਹੈ। ਤੇ ਚਲੋ ਇਹ ਮਾਹੌਲ ਹੀ ਹੁੰਦਾ, ਹਵਾ ਹੀ ਹੁੰਦੀ, ਜਿੱਧਰ ਨੂੰ ਵਰ ਤੁਰੀ ਉਧਰ ਨੂੰ ਹੋ ਤੁਰਦੀ ਆ। ਲੈ ਬਾਕੀ ਅੱਜ ਗੈਰੀ ਭਾਜੀ ਹੋਰੀ ਸਾਗ ਬਣਾ ਰਹੇ ਨੇ, ਮੈਨੂੰ ਲੱਗਦਾ ਅੱਜ ਫਿਰ ਧਨੀਆ ਧੁਨੀਆ ਸਾਗ ਸੂਗ ਜਿਹੜਾ ਸਾਰਾ ਕੁਛ ਇਹਦੇ ਵਿੱਚ ਪਊਗਾ ਜੀ। ਕਿਆ ਬਾਤਾਂ ਜੀ, ਮੇਥੀ ਸਾਗ ਅੱਜ ਬਣੂਗਾ ਸਵਾਦ। ਏਅਰ ਫਰਾਇਰ ਵੀ ਰੱਖੀ ਹੋਈ ਭਾਜੀ ਹੋਰਾਂ ਨੇ, ਮੈਨੂੰ ਲੱਗਦਾ ਕਿ ਫਰਾਈਆਂ ਫਰੂਈਆਂ ਇਹ ਚ ਹੀ ਖਾਂਦੇ ਨੇ। ਮੈਂ ਵੀ ਭਾਜੀ ਲਿਆਂਦੀ ਪਿੱਛੇ ਚ, ਵਧੀਆ ਇਹਦੇ ਵਿੱਚ ਸਮਾਨ ਸਗੋਂ ਸਵਾਦ ਬਣਦਾ ਜੀ। ਚਲੋ ਇੰਜੋਏ ਕਰੋ ਜੀ ਅੱਜ ਫਿਰ ਸਾਗ ਤੇ ਮੱਕੀ ਦੀ ਰੋਟੀ ਨਾਲ ਜ਼ਰੂਰ ਖਾਇਓ, ਕਿਉਂਕਿ ਸਾਗ ਦਾ ਸਵਾਦ ਤੇ ਮੱਕੀ ਦੀ ਰੋਟੀ ਨਾਲ ਹੀ ਆਉਂਦਾ। ਆ ਪਿੱਛੇ ਜੇ ਦੋ ਕੁ ਦਿਨ ਸਾਡੇ ਘਰਦਿਆਂ ਨੇ ਬਣਾਇਆ ਸਾਗ, ਉਹ ਬਾਥੂ ਬੂਥੂ ਦਾ, ਉਹ ਕਸੈਰਾ ਜਿਹਾ ਬਣਿਆ, ਕੌੜਾ ਜਿਹਾ ਬਣਿਆ, ਬਹੁਤਾ ਸਵਾਦ ਨੀ ਬਣਿਆ। ਸਵਾਦ ਤੇ ਭਾਜੀ ਸਰੋਂ ਦੇ ਸਾਗ ਦਾ ਹੀ ਆਉਂਦਾ, ਬਾਕੀ ਤੁਸੀਂ ਇਲ ਬਲਾਵਾਂ ਚੀਜ਼ਾਂ ਜੋ ਮਰਜ਼ੀ ਪਾ ਲਓ, ਉਹਦਾ ਸਵਾਦ ਇੰਨਾ ਨੀ ਆਉਣਾ ਜਿੰਨਾ ਸਰੋਂ ਦੇ ਸਾਗ ਦਾ ਆਉਂਦਾ। ਲਓ ਜੀ ਅੱਜ ਪਰਮਜੀਤ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ। ਮਨਦੀਪ ਵੀਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਭਾਜੀ ਸਤਿ ਸ੍ਰੀ ਅਕਾਲ ਕਹਿੰਦੇ ਜੀ, ਅੱਜ ਲੇਟ ਹੋ ਗਿਆ। ਚਲੋ ਕੋਈ ਗੱਲ ਨੀ ਭਾਜੀ, ਲੇਟ ਪਹੁੰਚ ਗਏ ਤੁਸੀਂ ਇੰਨਾ ਬਹੁਤ ਆ ਕਿ ਸਾਨੂੰ ਯਾਦ ਕਰ ਲਿਆ ਤੁਸੀਂ, ਬਹੁਤ ਚੰਗਾ ਲੱਗਾ। ਕਹਿੰਦੇ ਅੱਜ ਮੁਬਾਰਕਾਂ ਦਿੰਦੇ ਪਏ ਨੇ ਆਜ਼ਾਦੀ ਦੇ ਦਿਹਾੜੇ ਦੀਆਂ, ਤੇ ਕਹਿੰਦੇ ਅੱਜ ਕੋਰੀਆ ਦਾ ਵੀ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ। ਲੋ ਕਿਆ ਬਾਤਾਂ ਜੀ, ਇੱਥੇ ਦੋਹਰੀ ਦੋਹਰੀ ਮੁਬਾਰਕਾਂ ਤੁਸੀਂ ਸਾਊਥ ਕੋਰੀਆ ਦੇ ਵਿੱਚ ਆਪਣੇ ਮੁਲਕ ਦੀ ਆਜ਼ਾਦੀ ਤੇ ਦੋਨਾਂ ਮੁਲਕਾਂ ਦੀਆਂ ਆਜ਼ਾਦੀਆਂ ਜਿਹੜੀਆਂ ਦਾ ਆਨੰਦ ਮਾਣਦੇ ਪਏ ਹੋ। ਬਾਕੀ ਇਹ ਹੈ ਕਿ ਦੋਨਾਂ ਮੁਲਕਾਂ ਦਾ ਭਲਾ ਮੰਨਣਾ ਚਾਹੀਦਾ। ਜਿੱਥੇ ਸਾਡਾ ਜਨਮ ਹੋਇਆ ਉਹ ਮਿੱਟੀ ਨੂੰ ਨਹੀਂ ਭੁੱਲਣਾ ਚਾਹੀਦਾ, ਜਿਸ ਮਿੱਟੀ ਨੇ ਸਾਨੂੰ ਰੋਟੀ ਦਿੱਤੀ ਆ ਉਸ ਧਰਤੀ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਤੇ ਚਲੋ ਦੋਹਰੀਆਂ ਖੁਸ਼ੀਆਂ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ, ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਦੋਨਾਂ ਮੁਲਕਾਂ ਦੀ ਆਜ਼ਾਦੀ ਦੀਆਂ ਹੀ। ਤੇ ਰਾਜ ਇਕਬਾਲ ਨੱਤ ਸਾਹਿਬ ਅੱਜ ਬੇਕਰਸ ਫੀਲਡ ਤੋਂ ਸਾਨੂੰ ਸੁਨੇਹਾ ਭੇਜ ਰਹੇ ਸੀ। ਮੈਂ ਕਿਹਾ ਸੀ ਸ਼ਾਇਦ ਬੇਕਰਸ ਫੀਲਡ ਵਾਲੇ ਅੱਜ ਭਾਜੀ ਨਹੀਂ ਆਉਣਗੇ, ਪਰ ਸ਼ਾਮਲ ਹੋਏ ਨੇ। ਕਹਿੰਦੇ ਜੀ ਸਤਿ ਸ੍ਰੀ ਅਕਾਲ, ਅੱਜ ਬਹੁਤ ਜ਼ਿਆਦਾ ਗਰਮੀ ਹੈ ਕਹਿੰਦੇ ਭਾਜੀ ਕੈਨੇਡਾ, ਇੱਧਰ ਅਮਰੀਕਾ ਦੇ ਵਿੱਚ ਵੀ ਇੰਨੀ ਗਰਮੀ ਪੈਂਦੀ ਹੈ ਤੇ ਮੌਸਮ ਜਿਹੜਾ ਬੜਾ ਜ਼ਿਆਦਾ ਗਰਮ ਹੋਇਆ ਮੰਨਿਆ ਪਿਆ ਬਹੁਤ। ਵਾਕਈ ਹੈ ਤੇ ਗਰਮੀ ਭਾਜੀ, ਤੁਹਾਡੀ ਗੱਲ ਸਹੀ ਹੈ ਜੀ। ਇੱਧਰ ਤਾਪਮਾਨ ਬਹੁਤ ਜ਼ਿਆਦਾ ਵਧੀ ਜਾ ਰਿਹਾ ਇਹਨਾਂ ਦੇ ਵੱਲ ਨੂੰ ਹੈ। ਚਲੋ ਭਾਜੀ ਇਹ ਕੀ ਹੈ, ਸਿਆਲ ਗਰਮੀਆਂ ਆਉਂਦੀਆਂ ਰਹਿਣੀਆਂ ਨੇ, ਇਹ ਤੇ ਮੌਸਮ ਜਿਹੜੇ ਆ ਹਰ ਤਰੀਕੇ ਦੇ ਹੀ ਇੱਥੇ ਦੇਖਣ ਨੂੰ ਮਿਲ ਹੀ ਜਾਣਗੇ। ਤੇ ਭਾਜੀ ਹੋਰਾਂ ਨੇ ਫੋਟੋ ਭੇਜੀ ਆ, ਰਾਤ ਪਈ ਹੋਈ ਆ ਤੇ ਉੱਥੇ ਬੜਾ ਸੋਹਣਾ ਮਾਹੌਲ ਜਿਹਾ ਬਣਿਆ ਪਿਆ, ਫੁਹਾਰੇ ਫੁਹਰੇ ਚੱਲਣ ਦੇ ਨੇ ਤੇ ਇੰਨਾ ਸੋਹਣਾ ਦਿਨ ਹੋਵੇ ਭਾਜੀ ਤੇ ਫਿਰ ਗਰਮੀ ਗੁਰਮੀ ਕਾਹਦੀ ਆ, ਤੇ ਆਲਾ ਦੁਆਲਾ ਇੰਨਾ ਸ਼ਾਂਤ ਹੋਵੇ ਤੇ ਉੱਪਰੋਂ ਮਤਲਬ ਕੋਈ ਗਜ਼ਲ ਲੱਗੀ ਹੋਵੇ ਨਾ ਭਾਜੀ ਕੋਈ ਯਾਰਾ ਬਾਜਾ, ਜਿੱਦਾਂ ਦਾ ਤੁਸੀਂ ਮਾਹੌਲ ਭਾਈ ਬੈਠੇ ਕੋਈ ਗਜ਼ਲ ਤੁਹਾਨੂੰ ਸੁਣਾ ਕੇ ਜਾਣੇ ਜਾਂਦੇ ਜਾਂਦੇ ਫਿਰ, ਕਿਉਂਕਿ ਹੁਣ ਜਿੰਨੀਆਂ ਫਰਮਾਇਸ਼ਾਂ ਸੀ ਸਾਡੇ ਪਿਆਰਿਆਂ ਦੀਆਂ ਤੇ ਉਹ ਤਾਂ ਪੂਰੀਆਂ ਹੋ ਗਈਆਂ ਨੇ। ਲੈ ਹੁਣ ਤੁਹਾਨੂੰ ਇਸੇ ਮਾਹੌਲ ਨੂੰ ਦੇਖਦੇ ਹੋਏ ਇੱਕ ਖੂਬਸੂਰਤ ਗਜ਼ਲ ਤੁਹਾਨੂੰ ਸੁਣਾ ਕੇ ਜਾਣੇ ਆ। ਲਓ ਜੀ ਜਗਜੀਤ ਸਿੰਘ ਦੀ ਇਸ ਖੂਬਸੂਰਤ ਗਜ਼ਲ ਦੇ ਨਾਲ ਹੀ ਛੱਡ ਕੇ ਜਾ ਰਹੇ ਹਾਂ ਜੀ, ਤੇ ਫਿਰ ਕੱਲ ਨੂੰ ਮਿਲਣ ਦਾ, ਪਰਸੋਂ ਨੂੰ ਮਿਲਣ ਦਾ ਵਾਅਦਾ ਕਰਾਂਗੇ ਜੀ ਜ਼ਰੂਰ। ਤੇ ਆਪਣਾ ਆਪਣਾ ਧਿਆਨ ਰੱਖਣਾ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਖਾਸ ਆਜ਼ਾਦੀ ਦੇ ਦਿਹਾੜੇ ਦੀਆਂ, ਬਹੁਤ ਬਹੁਤ ਜ਼ਿਆਦਾ ਮੁਬਾਰਕਾਂ। ਤੇ ਜਿਹਨਾਂ ਸੱਜਣਾਂ ਦੇ ਨਾਲ ਅੱਜ ਗੱਲ ਹੋਈ ਬਹੁਤ ਖੁਸ਼ੀ ਹੋਈ ਜੀ, ਤੇ ਬਹੁਤ ਚਾਅ ਚੜਿਆ ਕਿ ਵੀਕਐਂਡ ਤੇ ਵੀ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਦੀ ਸਾਂਝ ਪਾਈ। ਲਓ ਜੀ ਨੱਤ ਸਾਹਿਬ ਅੱਜ ਤੁਹਾਨੂੰ ਸੁਣਾਉਣ ਜਾ ਰਿਹਾ ਰਾਜ ਭਾਜੀ ਇਹ ਖੂਬਸੂਰਤ ਗਜ਼ਲ, ਆਪਣਾ ਧਿਆਨ ਰੱਖਣਾ, ਰੱਬ ਰਾਖਾ, ਸ਼ਬਾ ਖੈਰ।
ਚਾਂਦ ਮਦਹੋਸ਼ ਹੈ, ਥਾਵਲੇ ਨਾ ਉਠੇ ਜਾ ਰਹਾ ਹੋਸ਼ ਹੈ, ਰਾਤ ਖਾਮੋਸ਼ ਹੈ। Thank you.
ही है जमीन सो रहा आसमां गुनगुनाती हवा दे रही है सदा सर्द इस रात की गर्म आगोश है रात खामोश है
Sony
अपने करियर नु नवीं ऊंचाइयां देन दे लई आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इथे स्टूडेंट्स नु दिता जांदा हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवान 30 हर्शल स्ट्रीट ब्रिस्बेन क्यूएलडी 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
10 तो 15 साल दे तजुर्बे नाल ऑस्ट्रेलिया दे मेलबर्न विच जे तुसी आईएलटीएस या पीटीई नाल संबंधित कोर्सेज करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ ਜਮਾ 9198952397 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟ੍ਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ ਲੀਗਲ ਡਾਕੂਮੈਂਟ ਪ੍ਰਾਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ
ਸਿੱਖ ਸੁਣੀ ਜੈ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਨਾ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹ ਇੱਕ ਮੁੰਦਾਵਣੀ ਹੈ ਮੁੰਦਾਵਣੀ ਮਤਲਬ ਬੁਝਾਰਤ ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੋਣਾ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ
ਜੇ ਕੋ ਖਾਵੇ ਜੇ ਕੋ ਪੁੰਚੇ ਤਿਸ
ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟਸ ਤੇ ਵਿਜ਼ਿਟ ਕਰ ਸਕਦੇ ਹੋ harmanradio.com fatehnama.com ਤੇ Amazon ਦੀ ਵੈਬਸਾਈਟਸ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
दुनिया पर